ਮੈਨੂੰ ਬੜੀ ਅੱਛੀ ਲੱਗੀ ਕਿ ਤੁਹਾਡੀ ਟੀਮ ਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਪਾਰ ਐਕਸਲੈਂਸੀ, ਸੋ ਸਾਰੀ ਟੀਮ ਨੂੰ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਮੈਂ ਓਨੈਸਟਲੀ ਗੱਲ ਕਹਿ ਰਿਹਾ, ਨੋਟ ਜਸਟ ਫੋਰ ਦਾ ਸੇਕ ਆਫ ਸੇਇੰਗ, ਔਰ ਉਹ ਰਿਫਲੈਕਸ਼ਨ ਉਹਦੀ ਤਿਆਰੀ ਸੀ। ਦੂਸਰੀ ਚੀਜ਼ ਜਿਹੜੀ ਹੈਗੀ ਹੈ ਕਿ ਜਿਹੜੇ ਲੋਕਾਂ ਨੂੰ ਤੁਸੀਂ ਉੱਥੇ ਸਨਮਾਨਿਤ ਕੀਤਾ ਉਹ ਵਾਕਈ ਉਸ ਚੀਜ਼ ਦੇ ਹੱਕਦਾਰ ਸੀਗੇ, ਤੇ ਤੁਸੀਂ ਇੱਕ ਬੈਂਚ ਮਾਰਕ ਸੈੱਟ ਕਰਤਾ ਕਿ ਜਿਹੜਾ ਹੁਣ ਅਗਲਾ ਅਵਾਰਡ ਹੋਏਗਾ ਸ਼ੋ ਉਹਦੇ ਵਿੱਚ ਜਿਹੜੇ ਹੈਗੇ ਨੇ ਲਿਸਟ ਜਿਹੜੀ ਹੈਗੀ ਹੈ ਉਹ ਹੋਰ ਵੱਡੀ ਹੋ ਜਾਏਗੀ ਔਰ ਸਿਲੈਕਸ਼ਨ ਜਿਹੜੀ ਹੈਗੀ ਹੈ ਕਰਨੀ ਥੋੜੀ ਜਿਹੀ ਮੁਸ਼ਕਿਲ ਹੋ ਜਾਏਗੀ। ਇਹਦੇ ਚ ਮੈਂ ਇੱਕ ਸਲਾਹ ਦੇਵਾਂਗਾ ਕਿ ਤੁਸੀਂ ਇੱਕ ਨਾ ਵਾਈ ਮੀਡੀਆ ਦੇ ਡਿਜੀਟਲ ਪਲੇਟਫਾਰਮ ਦੇ ਉੱਪਰ ਤੁਸੀਂ ਇੱਕ ਇਹ ਵਾਲ ਬਣਾ ਦਿਓ, ਅਵਾਰਡ ਵਾਲ ਜਿਹਨੂੰ ਕਿਹਾ ਜਾਵੇ, ਕਿ ਲੋਕੀ ਆ ਕੇ ਉੱਥੇ ਆਪਣੀ ਜਿਹੜੀ ਹੈਗੀ ਹੈ ਸਿਲੈਕਸ਼ਨ ਕਰਨ ਔਰ ਇਹਦੀ ਪਬਲਿਸਿਟੀ ਹੋਵੇ ਕਿ ਵਟ ਯੂ ਥਿੰਕ ਕਿ ਇਸ ਪਰਟੀਕੁਲਰ ਫੀਲਡ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਉਹ ਕਿਹਨੂੰ ਦੇਣਾ ਚਾਹੁੰਦੇ ਨੇ, ਤੁਸੀਂ ਜਿਹੜੇ ਨੋਮੀਨੇਟ ਕਰ ਰਹੇ ਹੈਗੇ ਹੋ ਉਹਨਾਂ ਦੀ ਉੱਥੇ ਜਿਵੇਂ ਤੁਸੀਂ ਨਿਊਜ਼ ਪੇਪਰ ਦੇ ਵਿੱਚ ਕੱਢਿਆ ਸੀ ਨਾ ਜੀ ਸਾਰਾ ਡੇਟਾ, ਔਰ ਉਹ ਇੱਕ ਅੱਛਾ ਉਪਰਾਲਾ ਤਾਂ ਕਿ ਲੋਕੀ ਸਿੰਬੋਲੀਕਲੀ ਨੀ ਪਰਸਨਲੀ ਤੇ ਇਮੋਸ਼ਨਲੀ ਵੀ ਇਸ ਚੀਜ਼ ਨਾਲ ਜੁੜਨ, ਤੇ ਤਾਂ ਕਿ ਜਿਹੜਾ ਅਗਲਾ ਅਵਾਰਡ ਸ਼ੋ ਹੈਗਾ ਉਹ ਇੱਕ ਹੋਰ ਬੈਂਚ ਮਾਰਕ ਜਿਹੜਾ ਹੈਗਾ ਉਹ ਨਾ ਕਿ ਸਾਊਥ ਏਸ਼ੀਅਨ ਮੀਡੀਆ ਦੇ ਵਿੱਚ ਜਦਕਿ ਨੈਸ਼ਨਲ ਮੀਡੀਆ ਦੇ ਵਿੱਚ ਇੱਕ ਬੈਂਚ ਮਾਰਕ ਜਿਹੜਾ ਹੈਗਾ ਉਹ ਕ੍ਰੀਏਟ ਕਰੇ। ਤੇ ਖਾਣਾ ਬੜਾ ਅੱਛਾ ਸੀਗਾ ਔਰ ਸ਼ੋ ਦਾ ਜਿਹੜਾ ਡੈਕੋਰਮ ਸੀ ਮਿਸਟਰ ਜੇਕ ਹੀ ਡੀਰ ਹੀ ਇਜ ਰੀਅਲੀ ਵਨ ਆਫ ਦਾ ਵੰਡਰਫੁਲ ਹੋਸਟ ਐਜ ਵੈਲ ਐਜ ਗੁੱਡ ਫਰੈਂਡ ਆਫ ਯੋਰ, ਤੋ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਔਰ ਪ੍ਰੀਤ ਜੀ ਨੂੰ ਵੀ ਤੁਹਾਡੇ ਬੈਸਟ ਹਾਫ, ਤੁਹਾਡੀ ਜਿਹੜੀ ਹੈਗੀ ਆ ਇਨਰ ਸਟਰੈਂਥ, ਤੇ ਮੇਰੇ ਵੱਲੋਂ ਤਾਂ ਬਹੁਤ ਬਹੁਤ ਮੁਬਾਰਕਾਂ ਹੈ ਹੀ ਹੈ ਔਰ ਮਜ਼ਾ ਵੀ ਆਇਆ ਔਰ ਇਟ ਵਾਜ ਅ ਵੈਲ ਐਗਜੀਕਿਊਟਿਡ ਸ਼ੋ ਆਲਸੋ।
ਥੈਂਕ ਯੂ ਸਰ, ਥੈਂਕ ਯੂ ਸੋ ਮਚ। ਮੈਂ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਮੈਂ ਬਸ ਇੰਨੀ ਹੀ ਗੱਲ ਇਹ ਐਡ ਕਰ ਦਿੰਦਾ ਕਿ ਪਰਮਾਤਮਾ ਦੀ ਬਹੁਤ ਬਹੁਤ ਮਿਹਰ ਹੈ। ਜਿਹੜਾ ਤੁਸੀਂ ਟੀਮ ਦੀ ਗੱਲ ਕੀਤੀ ਹੈ ਕਿ ਕੱਲ ਨਰਿੰਦਰ ਸੈਣੀ ਸਾਹਿਬ ਸਟੂਡੀਓ ਸੀਗੇ ਤੇ ਉਹ ਕਹਿੰਦੇ ਜੀ ਉਹ ਕਿਉਂਕਿ ਉਹਨਾਂ ਨੇ MBA ਪੜ੍ਹੀ ਹੈ ਮੈਨੇਜਮੈਂਟ ਦੇ ਉਹ ਗ੍ਰੈਜੂਏਟ ਨੇ, ਸੋ ਉਹ ਕਹਿੰਦੇ ਜੀ ਅਸੀਂ ਜਿਹੜੀ ਮਾਸਟਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕੀਤਾ, ਜੋਬ ਵੀ ਕੀਤੀਆਂ ਕਾਰਪੋਰੇਟ ਲੈਵਲ ਦੇ ਵਿੱਚ, ਪਰ ਉਹ ਕਹਿੰਦੇ ਵੀ ਜਿੱਦਾਂ ਵਾਈ ਮੀਡੀਆ ਦੀ ਟੀਮ ਮੈਨੇਜ ਹੋ ਰਹੀ ਹੈ ਇਹ ਸਾਨੂੰ ਕਿਸੇ ਵੀ, ਮੈਂ ਨਾਮ ਲੈ ਕੇ ਇਸ ਲਈ ਗੱਲ ਕਰ ਰਿਹਾ ਆਪਣੇ ਬੜੇ ਵੀਰ ਨੇ ਨਰਿੰਦਰ ਸੈਣੀ ਸਾਹਿਬ, ਉਹ ਹਾਂਜੀ ਹਾਂਜੀ ਤੁਸੀਂ ਤਾਂ ਜਾਣਦੇ ਹੋ ਚੰਗੀ ਤਰ੍ਹਾਂ, ਤੇ ਨਰਿੰਦਰ ਸੈਣੀ ਸਾਹਿਬ ਕਹਿੰਦੇ ਵੀ ਇਹ ਸਾਨੂੰ MBA ਚ ਵੀ ਨੀ ਕਿਤੇ ਇੱਦਾਂ ਪੜਾਇਆ ਜਾਂਦਾ ਵੀ ਕਿੱਦਾਂ ਇਹ ਤੁਸੀਂ ਇਹ ਸਾਰਾ ਕੁਝ ਮੈਨੇਜ ਕਰਦੇ ਹੋ। ਔਰ ਸਰ ਮੈਂ ਗੱਲ ਕਰ ਸਕਦਾ ਵੀ ਜਿਹੜੇ ਬਹੁਤ ਸਾਰੇ ਜਿਹੜੇ ਕਾਰਪੋਰੇਟ ਲੈਵਲ ਦੇ ਉੱਤੇ ਜਿਹੜੇ ਮੈਨੂੰ ਫੀਡਬੈਕ ਆ ਰਹੀ ਹੈ ਉਹ ਵੀ ਇਹੀ ਕਹਿ ਰਹੇ ਨੇ, ਉਹ ਕਹਿੰਦੇ ਜੀ ਜਿਹੜੀ ਮੇਨ ਚੀਜ਼ ਅਸੀਂ ਸਾਰੇ ਜ਼ਿਕਰ ਕਰ ਰਹੇ ਹਾਂ ਐਟ ਕਾਰਪੋਰੇਟ ਲੈਵਲ, ਆਪਣੀ ਕਮਿਊਨਿਟੀ ਦੇ ਤੁਸੀਂ ਤਾਂ ਉਦਣ ਮਿਲੇ ਹੋ ਕਈ ਬੰਦੇ ਜਿਹੜੇ ਕਿ ਅੱਜ ਨੈਟ ਐਸੈਟ ਜਿਨ੍ਹਾਂ ਦੇ 150 million, 200 million, 500 million ਤੱਕ ਦੇ ਗੇਮ ਪਹੁੰਚ ਚੁੱਕੇ ਨੇ ਔਰ ਬਹੁਤ ਵਧੀਆ ਉਹਨਾਂ ਦੇ ਕਾਰੋਬਾਰ ਚੱਲਦੇ ਨੇ, ਬਹੁਤ ਕੁਛ ਉਹ ਤਰੱਕੀਆਂ ਕਰ ਰਹੇ ਨੇ, ਸੋ ਉਹਨਾਂ ਦੁਆਰਾ ਜਦੋਂ ਇਹ ਫੀਡਬੈਕ ਆਉਣੀ ਔਰ ਇਹਨਾਂ ਉਹਨਾਂ ਦਾ ਕਮਿਊਨਿਟੀ ਚ ਨਾਮ ਕਾਰਪੋਰੇਟ ਸੈਕਟਰ ਚ ਉਹਨਾਂ ਦਾ ਨਾਮ, ਅੱਜ ਕਾਰਪੋਰੇਟ ਤੁਸੀਂ ਬੜੇ ਬੜੇ ਬੈਂਕ ਚਲੇ ਜਾਓ ਜੀ ਆਪਣੇ ਬੰਦੇ ਬਹੁਤ ਹਾਈ ਲੈਵਲ ਦੇ ਵਾਈਸ ਪ੍ਰੈਜੀਡੈਂਟ ਪ੍ਰੈਜੀਡੈਂਟ CEO ਲੈਵਲ ਦੇ ਉੱਤੇ ਆਪਣੇ ਬੰਦੇ ਬਹੁਤ ਰਾਈਜ਼ ਕਰ ਗਏ ਨੇ, ਸੋ ਉਹਨਾਂ ਦੇ ਅੰਦਰ ਬੜੀ ਕਾਬਲੀਅਤ ਹੈ ਤਾਂ ਹੀ ਉੱਥੇ ਤੱਕ ਪਹੁੰਚੇ ਨੇ, ਪਰ ਜਦ ਉਹਨਾਂ ਵੱਲੋਂ ਇਹ ਫੀਡਬੈਕ ਆਉਣੀ ਕਿ ਵੀ ਵਰ ਆਲ ਟਾਕਿੰਗ ਯੁਧਵੀਰ ਹਾਓ ਯੂ ਹੈਵ ਰੀਅਲੀ ਮੈਨੇਜ ਦ ਟੀਮ, ਦਿਸ ਇਜ਼ ਸੱਚ ਅ ਯੰਗ ਟੀਮ ਐਂਡ ਦੇ ਆਰ ਡੂਇੰਗ ਸੱਚ ਵੰਡਰਸ, ਸੋ ਔਰ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਦੇ ਨਾਲ ਮੈਂ ਇੱਕ ਵਾਰੀ ਪਹਿਲਾਂ ਕਹੀ ਸੀਗੀ, ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਹੈ ਕਿ ਜਿਹੜੀ ਇਹ ਯੂਥ ਬ੍ਰਿਗੇਡ ਆ ਵਾਈ ਮੀਡੀਆ ਦੀ ਇਹਨਾਂ ਨੇ ਜੋ ਕੰਮ ਕੀਤਾ, ਮੈਂ ਬਹੁਤ ਸਾਰੇ ਇਵੈਂਟਸ ਗਿਆ, ਮੈਨੂੰ ਖੁਦ ਉਮੀਦ ਨਹੀਂ ਸੀ ਜੀ, ਮੈਂ ਔਰ ਮੈਂ ਸਟੇਜ ਤੇ ਬੋਲਿਆ, ਤੁਸੀਂ ਦੇਖਿਆ ਕਿ ਸੌਰਵ ਰਤਨ ਜੀ ਮੈਂ ਸਟੇਜ ਤੇ ਬੋਲਿਆ ਕਿ ਮੈਂ ਇਹਦੇ ਹੱਕ ਦੇ ਵਿੱਚ ਨਹੀਂ ਸੀ ਕਰਾਉਣ ਦੇ ਵਿੱਚ, ਮੈਂ ਗੁਰਪ੍ਰੀਤ ਜੀ ਨੂੰ ਮਨਾ ਕਰਤਾ ਸੀ, ਇਹ ਇਹਨਾਂ ਨੇ ਮੈਨੂੰ 30 June ਨੂੰ ਕਿਹਾ ਕਿ ਸਰ ਅਸੀਂ ਅਵਾਰਡ ਨਾਈਟ ਕਰਾਉਣੀ ਹੈ, ਇਹਨਾਂ ਦੇ ਪੇਰੈਂਟਸ ਆਏ ਸੀਗੇ ਇੰਡੀਆ ਤੋਂ, ਉਹਨਾਂ ਨੂੰ ਮੌਂਟਰੀਅਲ ਘੁਮਾਉਣ ਲੈ ਜਾ ਰਹੇ ਸੀ July 1 ਕੈਨੇਡਾ ਦੀ ਲੌਂਗ ਵਿਕਟ, ਮੈਂ ਕਿਹਾ ਯਾਰ ਤੂੰ ਘੁੰਮ ਫਿਰ ਗਿਆ, ਇੱਥੇ ਕੁਈਨ ਸਟਰੀਟ ਤੇ ਅਸੀਂ ਬੈਠੇ ਸੀਗੇ ਕਾਫੀ ਸ਼ੋਪ ਤੇ, ਮੈਂ ਉੱਥੇ ਬਾਹਰ ਇਹਨਾਂ ਨੇ ਪਾਰਕਿੰਗ ਲੋਟ ਜਾਂਦੇ ਜਾਂਦੇ ਮੈਨੂੰ ਕਿਹਾ ਕਿ ਸਰ ਅਸੀਂ ਬਹੁਤ, ਮੈਂ ਕਿਹਾ ਯਾਰ ਕਦੋਂ, ਕਹਿੰਦੇ ਸਰ ਸੈਪਟੈਂਬਰ ਚ, ਮੈਂ ਕਿਹਾ ਜੀ 1.5 ਮਹੀਨੇ ਚ, ਮਤਲਬ ਹੀ ਕੋਈ ਨੀ, ਹੋ ਹੀ ਨਹੀਂ ਸਕਦਾ, ਇਹ ਕੰਮ ਹੀ ਨਹੀਂ ਹੋ ਸਕਦਾ, ਚੰਗਾ ਮਾੜਾ ਤੇ ਬਾਅਦ ਚ ਹੋਏਗਾ, ਇਹ ਕੰਮ ਹੋ ਹੀ ਨਹੀਂ ਸਕਦਾ, ਜਾ ਕੇ ਤੁਸੀਂ ਘੁੰਮ ਕੇ ਆਓ, ਇਹ ਕਹਿੰਦੇ ਨਹੀਂ ਸਰ ਆਪਾਂ ਕਰਨਾ ਹੀ ਕਰਨਾ, ਮੈਂ ਕਿਹਾ ਦੇਖ ਲਓ ਜੇ ਗੱਲ ਇਹ ਹੋ ਗਈ ਵੀ ਜਿੱਥੇ ਬੱਚੇ ਸਾਰੇ ਇਕੱਠੇ ਹੋ ਜਾਣੇ ਕਹਿੰਦੇ ਅਸੀਂ ਕਰਨੇ, ਮੈਂ ਸਟੇਜ ਤੇ ਕਿਹਾ ਵੀ ਮੈਂ ਇਹਦੇ ਹੱਕ ਚ ਨਹੀਂ ਸੀ, ਮੈਂ ਮਨਾ ਕੀਤਾ ਇਹਨਾਂ ਨੂੰ, ਮੈਂ ਕਿਹਾ ਨਹੀਂ ਨਹੀਂ ਕਰਨਾ, ਬਿਲਕੁਲ ਅਗਲੇ ਸਾਲ ਕਰਾਂਗੇ, ਆਪਣੇ ਕੋਲ ਕੰਮ ਬਹੁਤ ਹੈ, ਵੀ ਵਿਲ ਡੂ ਇਟ ਨੈਕਸਟ ਈਅਰ, ਆਪਾਂ ਇਸ ਸਾਲ ਨਹੀਂ ਕਰਾਂਗੇ, ਇਹ ਕਹਿੰਦੇ ਨਹੀਂ ਜੀ ਨਹੀਂ ਕਰਨਾ ਹੀ ਕਰਨਾ, ਮੈਂ ਕਿਹਾ ਕਰ ਲਓ ਫਿਰ ਜੇ ਹੁਣ ਸਾਰੇ ਤੁਸੀਂ ਇਹ ਛੁੱਟੀ ਮਨਾ ਕੇ ਉੱਥੋਂ ਲੌਂਗ ਵੀਕਐਂਡ ਦੀ ਵਾਪਸ ਆਏ ਨੇ, 5 ਜਾਂ 7 July ਨੂੰ ਅਸੀਂ ਕਿਹਾ ਵੀ ਦੇਖੋ ਔਰ ਸਾਡੀ 10 ਜੁਲਾਈ ਨੂੰ ਦਫ਼ਤਰ ਇੱਕ ਮੀਟਿੰਗ ਹੋਈ, ਤੁਸੀਂ ਜੇਗਦੀਰ ਜੀ ਦਾ ਨਾਮ ਲਿਆ, ਜੇਗਦੀਰ ਜੀ ਨੇ ਮਨਾ ਕਰਤਾ ਵੀ ਬਿਲਕੁਲ ਨਹੀਂ ਕਰਨਾ ਚਾਹੀਦਾ। ਉੱਥੇ ਨਾਲ ਸਾਡੇ ਜਿਹੜੇ ਲੀਗਲ ਟੀਮ ਦੇ ਹੈੱਡ ਨੇ, ਸਾਡੇ ਲੀਗਲ ਟੀਮ ਦੇ ਹੈੱਡ ਲਾਇਰ ਨੇ ਜਿਹੜੇ ਬੜੇ ਮਸ਼ਹੂਰ, ਉਹਨਾਂ ਦਾ ਨਾਮ ਵੀ ਲੈ ਦਿੰਦਾ, ਰਿੰਕੂ ਜੀ ਆਰ ਡੀ ਲਾ ਆਫਿਸ ਤੋਂ, ਲੀਗਲ ਟੀਮ ਨੂੰ ਵੀ ਨਾਲ ਬਿਠਾਇਆ, ਉਹਨਾਂ ਨੇ ਮਨਾ ਕਰਤਾ, ਲੀਗਲ ਟੀਮ ਨੇ ਮਨਾ ਕਰਤਾ ਕਿ ਨਹੀਂ ਨਹੀਂ ਕਰਨੀ ਅਵਾਰਡਸ ਨਾਈਟ। ਜੇਗਦੀਰ ਜੀ ਨੇ ਮਨਾ ਕਰਤਾ ਨਹੀਂ ਕਰਨੇ। ਮੈਂ ਕਿਹਾ ਮੈਂ ਪਹਿਲਾਂ ਹੀ ਕਹਿ ਰਿਹਾ ਸੀ ਪਰ ਹੁਣ ਮਗਰ ਪੈ ਗਏ ਨੇ ਸਾਰੇ ਬੰਦੇ, ਇਹ ਕਹਿੰਦੇ ਜੀ ਬੱਚੇ ਕਹਿੰਦੇ ਅਸੀਂ ਕਰਨੀ ਕਰਨੀ ਆ, ਅਸੀਂ ਕਰਨਾ ਹੀ ਕਰਨਾ, ਮਤਲਬ ਚੰਗਾ ਮਾੜਾ ਦੇ ਬਾਅਦ ਦੀ ਗੱਲ ਹੈ ਇਹ। ਇਹ ਮਤਲਬ 10 ਤੋਂ 15 ਜੁਲਾਈ ਨੂੰ ਇਹ ਡਿਸਕਸ਼ਨ ਹੋ ਰਹੀ ਹੈ ਵੀ ਮਹੀਨਾ ਸਵਾ ਮਹੀਨਾ ਰਹਿ ਗਿਆ। ਲੇਕਿਨ ਸਰ ਜਦੋਂ ਫਿਰ ਉਹ ਸਾਰੇ ਫਿਰ ਜੇਗ ਜੀ ਮੈਂ ਸਾਰੇ ਰਿੰਕੂ ਜੀ ਸਾਡੀ ਲੀਗਲ ਟੀਮ ਉਹ ਕਹਿੰਦੇ ਜੇ ਕਰਨਾ ਹੀ ਆ ਤਾਂ ਫਿਰ ਕਰੋ, ਫਿਰ ਨਾਲ ਖੜਾਂਗੇ। ਪਰ ਸਰ ਇੰਨੀ ਇਹਨਾਂ ਨੇ ਮਿਹਨਤ ਕੀਤੀ, ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਸਾਡੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਤੇ ਮੈਂ 24 ਸਾਲ ਹੋ ਗਏ ਨੇ, ਬਹੁਤ ਸਾਰੇ ਇਵੈਂਟਸ ਅਟੈਂਡ ਕੀਤੇ ਨੇ, ਆਈ ਹੈਵ ਨੈਵਰ ਗੋਨ ਟੂ ਐਨੀ ਇਵੈਂਟ ਲਾਈਕ ਦਿਸ। ਇਹ ਨਹੀਂ ਚਲੋ ਮੇਰਾ ਕਹਿਣਾ ਬਾਇਸ ਵੀ ਹੋ ਸਕਦਾ ਹੈ ਵੀ ਚਲੋ ਮੈਂ ਵੀ ਬਾਏ ਮੀਡੀਆ ਨਾਲ ਜੁੜਿਆ, ਮੇਰਾ ਵੀ ਦਾਲ ਫੁਲਕਾ ਬਾਏ ਮੀਡੀਆ ਤੋਂ ਚੱਲਦਾ ਹੈ, ਲੇਕਿਨ ਹਾਂ ਮੇਨ ਸਟ੍ਰੀਮ ਦੇ ਕੁਝ ਇਵੈਂਟ ਜ਼ਰੂਰ ਮੈਂ ਕਹਾਂਗਾ ਕਿ ਆਈ ਹੈਵ ਸੀਨ ਬੈਟਰ ਇਵੈਂਟਸ ਦੈਨ ਬਾਏ ਮੀਡੀਆ ਅਵਾਰਡਸ। ਮੇਨ ਸਟ੍ਰੀਮ ਦੇ ਕੁਝ ਇਵੈਂਟਸ ਨੇ, ਆਈ ਕੈਨ ਇਵਨ ਨੇਮ ਆਰਥਰਾਈਟਸ ਬਾਲ ਜਿਹੜਾ ਰਾਇਲ ਯਾਰਕ ਚ ਹੋਇਆ ਸੀ, ਇਟਸ ਵਾਸ ਅ ਬ੍ਰਿਲੀਅੰਟ ਇਵੈਂਟ। ਬਟ ਨੈਵਰਦਲੈਸ ਜੋ ਇਹਨਾਂ ਨੇ ਕਮਾਲ ਕਰ ਦਿੱਤਾ ਹੈ, ਔਰ ਜੋ ਬੜੇ ਬੜੇ ਮਤਲਬ ਜਦੋਂ ਅਕੰਪਲਿਸ਼ਡ ਬੰਦੇ ਜਿਨ੍ਹਾਂ ਦਾ ਅੱਜ ਨਾਮ ਹੈ ਕਾਰਪੋਰੇਟ ਵਰਲਡ ਦੇ ਵਿੱਚ, ਜਿਨ੍ਹਾਂ ਨੇ ਆਪਣੇ ਮਤਲਬ ਬੰਦਾ ਕਹਿੰਦਾ ਜੀ ਆਹ ਬੰਦਾ ਕੌਣ ਹੈ, ਇਹਨਾਂ ਦੇ ਆਪਣੇ 15 ਹੋਟਲ ਨੇ, 25 ਗੋਲਫ ਕੋਰਸ ਨੇ, ਅੱਛਾ ਜੀ, ਤੇ ਅੱਜ 400-500 million ਦੀ ਗੇਮ ਚ ਪਹੁੰਚ ਗਿਆ ਬੰਦਾ, ਵੈਰੀ ਗੁੱਡ। ਉਹ ਬੰਦਾ ਇਹ ਕਹੇ ਜੀ ਯਾਰ ਤੁਹਾਡੇ ਯਾਰ ਬੱਚਿਆਂ ਨੇ ਬੜਾ ਕਮਾਲ ਕੀਤਾ, ਯਾਰ ਕਮਾਲ ਕਰਤਾ, ਬੱਚੇ ਲੱਭੇ ਕਿੱਥੋਂ ਤੁਹਾਨੂੰ ਦੱਸੋ। ਮੈਂ ਕਿਹਾ ਜੀ ਇਹ ਪਰਮਾਤਮਾ ਨੇ ਭੇਜੇ, ਮੈਨੂੰ ਪਤਾ ਨਹੀਂ ਮੈਨੂੰ ਤਾਂ ਕਿੱਦਾਂ ਲੱਭੇ, ਸਭ ਗ੍ਰੇਟ ਸੋਲਸ ਨੇ ਆਪਣੇ ਆਪ ਆ ਕੇ ਜੁੜ ਗਏ ਸਾਰੇ, ਠੀਕ ਹੈ। ਸੋ ਉਹ ਕਹਿੰਦੇ ਯਾਰ ਕਮਾਲ ਕਰ ਦਿੱਤੀ ਸਰ, ਆਪਣੇ ਆਪ ਸਾਰੇ ਕੰਮ ਆਪਣੇ ਆਪ ਸਭ ਲੱਗੇ ਹੋਏ ਨੇ। ਸੋ ਇਹ ਬਸ ਪਰਮਾਤਮਾ ਦੀ ਮਿਹਰ ਹੈ, ਮੈਂ ਬਸ ਇਹੀ ਕਹਿ ਸਕਦਾ। ਔਰ ਸੌਰਵ ਜੀ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਕਿ 40 ਚੈਰਿਟੀਜ਼ ਦੇ ਨਾਲ ਅਸੀਂ ਇਸ ਸਾਲ 40+ ਚੈਰਿਟੀਜ਼ ਦੇ ਨਾਲ 2024 ਦੇ ਅੰਤ ਤੱਕ ਅਸੀਂ ਸਾਥ ਜੋੜ ਲਿਆ, ਤੇ ਅਗਲੇ ਸਾਲ ਸਾਡਾ ਟਾਰਗੇਟ ਆ ਕਿ 50 ਚੈਰਿਟੀਜ਼ ਦੇ ਨਾਲ, ਕਿ 50 ਚੈਰਿਟੀਜ਼ ਦੇ ਨਾਲ ਅਸੀਂ ਕੰਮ ਕਰਨਾ ਹੈ। ਸਪੋਰਟਸ ਦੇ ਨਾਲ ਤੁਸੀਂ ਸੰਬੰਧਿਤ ਹੋ, ਤੁਸੀਂ ਆਓ, ਬਿਲਕੁਲ ਨੋ ਚਾਰਜ ਤੁਹਾਡੀ ਐਡਵਰਟਾਈਜ਼ਮੈਂਟ ਹੋਏਗੀ, ਤੁਸੀਂ ਜੋ ਕਵਰੇਜ ਕਰਾਉਣੀ ਹੈ ਉਹ ਹੋਏਗੀ। ਤੁਸੀਂ ਸੀਨੀਅਰਸ ਲਈ ਕੁਝ ਕਰ ਰਹੇ ਹੋ, ਬਜ਼ੁਰਗਾਂ ਲਈ ਕੁਝ ਕਰ ਰਹੇ ਹੋ, ਮੋਸਟ ਵੈਲਕਮ, ਤੁਸੀਂ ਆਓ। ਸੋ ਇਹ ਆਪਣੇ ਆਪ ਬੱਚੇ ਸਾਰੀ ਚੀਜ਼, ਹਰ ਚੀਜ਼ ਦਾ ਡਿਸੀਜਨ ਜਿਹੜਾ ਆਪਣੇ ਆਪ ਲੈ ਰਹੇ ਨੇ, ਔਰ ਦੇ ਆਰ ਵੈਰੀ ਵੈਰੀ ਕੈਪੇਬਲ। ਹੁਣ ਵੀ ਮੈਨੂੰ ਮੈਸੇਜ ਆ ਰਿਹਾ ਕਿ ਸਰ 12 ਵਜੇ ਤੁਹਾਡਾ ਇੱਕ ਲੰਚ ਮੀਟਿੰਗ ਅਸੀਂ ਕੀਤੀ ਹੈ, ਤੁਹਾਨੂੰ ਅਸੀਂ ਪਿਕ ਕਰ ਲੈਣਾ ਰਾਈਟ ਆਫਟਰ ਦਾ ਸ਼ੋ, ਠੀਕ 12 ਵਜੇ ਤੁਹਾਨੂੰ ਜੀ ਪਿਕ ਕਰ ਲੈਣਾ, ਤੇ ਤੁਹਾਡੀ ਇੱਕ ਮੀਟਿੰਗ ਹੈ, ਫਿਰ 2 ਵਜੇ ਇੱਥੇ ਮੀਟਿੰਗ ਹੈ, ਨੋ ਪ੍ਰੋਬਲਮ। ਇਹੀ ਗੱਡੀ ਚਲਾਉਂਦੇ ਆ, ਇਹੀ ਲੈ ਕੇ ਜਾਂਦੇ ਆ ਕਾਰਡ। ਮੈਂ ਤੇ ਇਹਨਾਂ ਨੂੰ ਕਹਿੰਦਾ ਵੀ ਮੈਨੂੰ ਇੱਕ ਛੋਟਾ ਜਿਹਾ ਕਾਰਡ ਦਿੱਤਾ $1200 ਵਾਲਾ, ਵੀ ਸਰ ਇਹਦੀ ਲਿਮਿਟ ਆ $1200, ਇਹ ਤੁਸੀਂ ਚਲਾ ਲਿਆ ਕਰੋ ਆਪਣੀ ਮਰਜ਼ੀ ਨਾਲ, ਬਾਕੀ ਬੜੇ ਕਾਰਡ ਤੇ ਸਾਰੀ ਪੇਮੈਂਟ ਪਿਕ ਕਰਦੇ ਨੇ ਤੁਹਾਡੇ ਕੋਲੋਂ ਵੀ ਚੈੱਕ, ਤੁਸੀਂ ਕਦੇ ਮੈਂ ਤੁਹਾਡੇ ਕੋਲ ਆਇਆ ਨਹੀਂ ਚੈੱਕ ਪਿਕ ਕਰਨ ਲਈ, ਇਹਨਾਂ ਨੇ ਆਪਣੇ ਆਪ ਚੈੱਕ ਪਿਕ ਕਰਨੇ ਆ, ਆਪਣੇ ਆਪ ਬੈਂਕ ਚ ਲਗਾਉਣੇ ਆ, ਆਪਣੇ ਆਪ ਪੇਮੈਂਟਸ ਕਰਨੀਆਂ ਨੇ, ਜਿਹੜੀਆਂ ਪੇਮੈਂਟਸ ਨੇ ਉਹ ਵੀ ਇਹਨਾਂ ਦੇ ਹੱਥੋਂ ਕਰਾਈਆਂ। ਈਵਨ ਜਿਹੜਾ ਬੈਂਕਟ ਹਾਲ ਦੀ ਬੜੀ ਵੱਡੀ ਪੇਮੈਂਟ ਗਈ ਹੈ, ਔਰ ਮੈਂ ਇੰਨੀ ਇਹ ਗੱਲ ਬਹੁਤ ਪਰਮਾਤਮਾ ਤੋਂ ਡਰ ਕੇ ਬੋਲ ਰਿਹਾ ਕਿ ਜਿੰਨਾ ਖਰਚਾ ਇਹਨਾਂ ਨੇ ਕੀਤਾ ਉੱਥੇ, ਵੀ ਖਾਣੇ ਦਾ ਖਰਚਾ, ਡੈਕੋਰ ਦਾ ਖਰਚਾ, ਰੈਡ ਕਾਰਪੇਟ, ਅੰਦਰ ਬੂਥ, ਫੋਟੋ ਬੂਥ, 3 ਤਰ੍ਹਾਂ ਦੇ ਬਾਹਰ ਫੋਟੋ ਖਿਚਾਉਣ ਨੂੰ ਜਗ੍ਹਾ ਸੀ, ਇੱਕ ਵੱਡੀ ਇੱਧਰ ਮੀਡੀਆ ਵਾਲ, ਇੱਕ ਸਾਹਮਣੇ ਮੀਡੀਆ ਵਾਲ, ਇੱਧਰ ਫੋਟੋ ਬੂਥ ਬਣਾਇਆ ਹੋਇਆ ਇਹਨਾਂ ਨੇ, ਮਤਲਬ ਬੇਤਹਾਸ਼ਾ ਖਰਚਾ। ਮੈਂ ਤੇ ਇੰਨੇ ਕਹਿ ਸਕਦਾ, ਮੈਂ ਕਿਹਾ ਜੀ ਸਾਡੇ ਨਾ ਇੱਕ ਅਵਾਰਡ, ਅਸੀਂ ਬਲਕਿ ਹੱਸਦੇ ਸੀ ਅੰਦਰ, ਮੈਂ ਕਿਹਾ ਇੱਕ ਅਵਾਰਡ ਇੱਥੇ ਸ਼ੁਭੀ ਸਿੰਘ ਨੂੰ ਵੀ ਦੇਣਾ, ਨਾਮ ਲੈ ਕੇ ਬੋਲਦਾ ਪਿਆ ਉਸ ਬੰਦੇ ਦਾ, ਮੈਂ ਕਿਹਾ ਇਹਨੂੰ ਵੀ ਇੱਕ ਅਵਾਰਡ ਦਿਓ, ਮੋਸਟ ਖਰਚੀਲਾ ਪਰਸਨ ਆਫ ਵਾਈ ਮੀਡੀਆ, ਵੀ ਖਰਚੇ ਤੋਂ ਇਲਾਵਾ ਕੰਮ ਹੀ ਕੋਈ ਨਹੀਂ ਉਹਦੇ ਕੋਲ। ਪਰ ਮੈਂ ਕਿਹਾ ਠੀਕ ਹੈ, ਤੁਸੀਂ ਜੋ ਕੀਤਾ ਹੈ, ਔਰ ਆਪੇ ਹੁਣ ਪੇਮੈਂਟ ਕਰਕੇ ਆਓ, ਆਪ ਸਾਰੀ ਪੇਮੈਂਟਾਂ ਵੀ ਖੁਦ ਕਰਦੇ ਨੇ, ਸੋ ਮੈਂ ਕਿਹਾ ਆਪੇ ਪੇਮੈਂਟ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਪੈਸਾ ਕਿੱਥੇ ਕਿੱਥੇ ਖਰਚ ਹੋ ਰਿਹਾ। ਸੋ ਸਰ ਬਸ ਉਹ ਪਰਮਾਤਮਾ ਹੀ ਹੈ ਕਰਨ ਵਾਲਾ, ਮੇਰੀ ਤਾਂ ਸ਼ੁਰੂ ਤੋਂ ਹੀ ਸਮਝ ਤੋਂ ਬਾਹਰ ਸੀਗਾ ਵੀ ਕਿੱਦਾਂ ਚੱਲੀ ਜਾਂਦਾ ਮੀਡੀਆ, ਹੁਣ ਤਾਂ ਬਿਲਕੁਲ ਹੀ ਸਮਝ ਤੋਂ ਬਾਹਰ ਹੈ। ਸੋ ਬਾਕੀ ਤੁਹਾਡਾ ਮੈਂ ਜ਼ਰੂਰ ਸਾਰਿਆਂ ਦਾ, ਜਿੰਨੇ ਵੀ ਸਾਡੇ ਕਮਿਊਨਿਟੀ ਮੈਂਬਰਸ ਦਾ ਸ਼ੁਕਰੀਆ, ਪਰਮਾਤਮਾ ਦਾ ਸ਼ੁਕਰੀਆ, ਔਰ ਤੁਹਾਡਾ ਸਾਰੇ ਸਪੋਂਸਰ ਦਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ। ਤੇ ਸੌਰਵ ਰਤਨ ਜੀ ਤੁਸੀਂ ਦਿਲ ਖੋਲ ਕੇ, ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਤੁਸੀਂ ਦਿਲ ਖੋਲ ਕੇ ਸਪੋਰਟ ਕੀਤੀ ਹੈ, ਵਾਈ ਮੀਡੀਆ ਅਵਾਰਡ ਦੇ ਤੁਸੀਂ ਸਪੋਂਸਰ ਹੋ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਫਾਰ ਬਿਲੀਵਿੰਗ ਇਨ ਅਸ ਐਂਡ ਸਪੋਰਟਿੰਗ ਅਸ। ਸੌਰਵ ਰਤਨ ਜੀ ਥੈਂਕ ਯੂ,
ਵੈਲਕਮ ਸਰ, ਵੈਲਕਮ ਵੈਲਕਮ।
ਤੇ ਹੁਣ ਥੋੜੀ ਜਿਹੀ ਆ ਜਾਈਏ ਸਰ ਮੁੱਦੇ ਦੀ ਗੱਲ ਕਰ ਲਈਏ, ਸਾਡੀ ਇਕੋਨਮੀ ਕਿੱਧਰ ਜਾ ਰਹੀ ਹੈ, ਫਾਈਨੈਂਸਿਸ ਕਿੱਦਾਂ ਨੇ, ਔਰ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਹੋ, ਇਹ ਸਾਰੀ ਜਾਣਕਾਰੀ ਦਿਓ। ਪਹਿਲਾਂ ਫੋਨ ਨੰਬਰ, ਫਿਰ ਜਾਣਕਾਰੀ, ਦੁਬਾਰਾ ਫਿਰ ਫੋਨ ਨੰਬਰ ਸਰ।
ਹਾਂਜੀ, ਮੇਰਾ ਡੈਟ ਨੰਬਰ ਹੈਗਾ ਜੀ 416-833-8533, 416-833-8533, 83 85 83। ਔਰ ਯੁਧਵੀਰ ਜੀ
ਮੈਨੂੰ ਇਹ ਬੜੀ ਕਹਿਣ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਵੀ ਹੈਵ ਬੀਨ ਸਕਸੈਸਫੁਲ ਇਨ ਸਰਵਿੰਗ ਆਰ ਬਿਜ਼ਨਸ ਕਲਾਇੰਟਸ, ਫੈਮਿਲੀ ਕਲਾਸ ਕਲਾਇੰਟਸ, ਪ੍ਰੋਫੈਸ਼ਨਲ, ਖਾਸ ਕਰਕੇ ਟੈਕਸ ਪਲੈਨਿੰਗ ਦੇ ਉੱਪਰ, ਇਨਵੈਸਟਮੈਂਟ ਪਲੈਨਿੰਗ, ਪੈਨਸ਼ਨ ਪਲਾਨਸ, ਗਰੁੱਪ ਬੈਨੀਫਿਟਸ ਔਰ ਇੰਡੀਵਿਜੁਅਲ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਪ੍ਰੋਡਕਟਸ ਐਜ਼ ਵੈਲ। ਕਿਉਂ? ਕਿਉਂਕਿ ਸਾਡੀ ਇਹ ਮੇਰੀ ਖੁਦ ਦੀ ਸ਼ੁਰੂ ਤੋਂ ਸੋਚ ਰਹੀ ਸੀਗੀ ਕਿ ਅੱਛਾ ਕੰਮ ਕਰਨਾ, ਥੋੜਾ ਹਟ ਕੇ ਕੰਮ ਕਰਨਾ ਔਰ ਆਪਣੀ ਕਮਿਊਨਿਟੀ ਜਿਹੜੀ ਹੈਗੀ ਹੈ ਜ਼ਿਆਦਾਤਰ ਆਪਣੀ ਨਾਨ ਸਾਊਥ ਏਸ਼ੀਅਨ ਕਮਿਊਨਿਟੀ ਵੱਲ ਨੂੰ ਭੱਜਦੀ ਹੈ ਇਨ ਟਰਮਸ ਆਫ, ਉਹਨਾਂ ਨੂੰ ਲੱਗਦਾ ਕਿ ਦੂਜੇ ਬੰਦੇ ਜ਼ਿਆਦਾ ਪ੍ਰੋਫੈਸ਼ਨਲ ਨੇ, ਉਹਨਾਂ ਨੂੰ ਨੌਲੇਜ ਜ਼ਿਆਦਾ, ਐਕਸੈਟਰਾ ਐਕਸੈਟਰਾ ਐਕਸੈਟਰਾ, ਬਟ ਇਟ ਡਜ਼ ਨਾਟ ਵਰਕ ਲਾਈਕ ਦੈਟ। ਇੰਟੈਲੀਜੈਂਸ ਇਜ਼ ਨਾਟ ਬਾਏ ਦਾ ਕਲਰ ਔਰ ਰੇਸ, ਇੰਟੈਲੀਜੈਂਸ ਇਜ਼ ਬਾਏ ਦਾ ਨੌਲੇਜ, ਐਕਸਪੀਰੀਅੰਸ, ਐਕਸਪਰਟੀਜ਼ ਵਿਚ ਯੂ ਕ੍ਰੀਏਟ ਓਵਰ ਅ ਪੀਰੀਅਡ ਆਫ ਟਾਈਮ ਥਰੂ ਕੰਸਿਸਟੈਂਟ ਐਫਰਟ ਐਂਡ ਡਿਜ਼ਾਇਰਡ ਰਿਜ਼ਲਟਸ ਜਦੋਂ ਆਉਂਦੇ ਹੈਗੇ ਆ, ਵਿਚ ਆਰ ਬੈਨੀਫਿਟਿੰਗ ਦਾ ਕਲਾਇੰਟ। ਸੋ ਮੈਂ ਇਸੇ ਹੀ ਸਟੇਟਮੈਂਟ ਦੇ ਉਪਰ ਬਿਲੀਵ ਕਰਦਾ ਔਰ ਕੋਸ਼ਿਸ਼ ਹੁੰਦੀ ਹੈ ਕਿ ਐਜੂਕੇਟਿਡ ਅਪਰੋਚ ਲੈ ਕੇ ਚੱਲੀ ਜਾਵੇ, ਸੇਲਸਮੈਨ ਦੀ ਅਪਰੋਚ ਨਾ ਲਿੱਤੀ ਜਾਵੇ। ਹਾਂ, ਸੇਲਸ ਕਿਤੇ ਨਾ ਕਿਤੇ ਹਰ ਚੀਜ਼ ਹੁੰਦੀ ਹੈ, ਮੀਨਸ ਕਿ ਤੁਸੀਂ ਅਗਰ ਕਿਸੇ ਨੂੰ ਇਨਵੈਸਟਿੰਗ ਵੱਲ ਨੂੰ ਪ੍ਰੇਰਿਤ ਕਰਨਾ ਹੈ, ਟੈਕਸ ਪਲੈਨਿੰਗ ਲਈ ਪ੍ਰੇਰਿਤ ਕਰਨਾ ਹੈ, ਉਹ ਤੁਸੀਂ ਆਈਡੀਆ ਜ਼ਰੂਰ ਸੈਲ ਕਰਦੇ ਹੋ ਐਜ਼ ਅ ਪ੍ਰੋਫੈਸ਼ਨਲ। ਕਿਉਂ? ਕਿਉਂਕਿ ਦ ਕਲਾਇੰਟ ਵਾਂਟਸ ਟੂ ਨੋ ਕਿ ਤੁਹਾਡਾ ਪਰਸਪੈਕਟਿਵ ਕੀ ਹੈ, ਸੋ ਦੈਟ ਦ ਰਿਸਪੋਂਸੀਬਿਲਿਟੀ ਜਿਹੜੀ ਹੈਗੀ ਹੈ ਉਹਦੀ ਓਨਰਸ਼ਿਪ ਜਿਹੜੀ ਹੈਗੀ ਹੈ ਉਹ ਵੀ ਲਿੱਤੀ ਜਾ ਸਕੇ। ਸੋ ਬਹੁਤ ਬਹੁਤ ਧੰਨਵਾਦ ਸਰ, ਔਰ ਆਈ ਵਿਲ ਡੈਫੀਨੇਟਲੀ ਲੁੱਕ ਫਾਰਵਰਡ ਟੂ ਆਂਸਰਿੰਗ ਯੋਰ ਕੁਸ਼ਚਨ ਸਰ। ਗੋ ਅਹੈਡ ਪਲੀਜ਼।
ਥੈਂਕ ਯੂ। ਔਰ ਇੱਕ ਵਾਰ ਫੇਰ ਮੈਂ ਚਾਹਾਂਗਾ ਕਿ ਫੋਨ ਨੰਬਰ ਜ਼ਰੂਰ ਦੇ ਦਿਓ ਔਰ ਕਰੰਟ ਇਕਾਨਮੀ, ਕਰੰਟ ਫਾਈਨੈਂਸ਼ੀਅਲ ਸਿਸਟਮ ਦੇ ਉੱਤੇ ਸਾਰੀ ਜਾਣਕਾਰੀ ਦਿਓ। ਜੀ ਸਵਾਗਤ ਹੈ
ਜੀ। ਮੇਰਾ ਡਾਇਰੈਕਟ ਨੰਬਰ ਹੈਗਾ ਜੀ 416-833-8533, 416-833-8533। ਜੀ ਦੇਖੋ, ਇਨਫਲੇਸ਼ਨ ਦੇ ਉੱਪਰ ਜਿਹੜੀ ਜੰਗ ਹੈ ਨਾ, ਉਹ ਹੁਣ ਦੁਨੀਆ ਨੇ ਜਿੱਤਣੀ ਸ਼ੁਰੂ ਕਰ ਦਿੱਤੀ ਹੈਗੀ ਹੈ, ਜਿਵੇਂ ਆਪਾਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ, ਰੈਗੂਲਰ ਅਪਡੇਟ ਮੇਰੀ ਕੋਸ਼ਿਸ਼ ਸੀ ਕਿ ਦੇਈ ਜਾਵਾਂ ਮੈਂ। ਔਰ ਇਹ ਹੁਣ ਜਿਹੜੀ ਗਲੋਬਲਾਈਜੇਸ਼ਨ ਹੈਗੀ ਹੈ, ਇਹਦੇ ਵਿੱਚ ਜਿਹੜੀ ਨੈਸ਼ਨਲਾਈਜੇਸ਼ਨ ਮੀਨਸ ਕਿ ਨੈਸ਼ਨਲ ਏਜੰਡਾ ਦੀ ਜਿਹੜੀ ਐਂਟਰੀ ਹੈ, ਉਹ ਤਕਰੀਬਨ 2 ਡਿਕੇਡ ਪਹਿਲਾਂ ਹੋਈ ਸੀ, ਉਹ ਥੋੜੀ ਉਭਰ ਕੇ ਆਏਗੀ। ਲੇਕਿਨ ਮੇਰਾ ਇਹ ਮੰਨਣਾ ਹੈਗਾ ਕਿ ਅੰਡਰ ਦ ਗਲੋਬਲ ਟਰਮਸ ਆਫ ਟ੍ਰੇਡ ਮੀਨਸ ਕਲੈਕਟਿਵ ਐਗਰੀਮੈਂਟ ਆਫ ਬੈਨੀਫਿਟ, ਉਹਦੇ ਵਿੱਚ ਇੰਡੀਵਿਜੁਅਲ ਜਿਹੜੇ ਕਿ ਨੈਸ਼ਨਲਿਸਟ ਏਜੰਡਾ ਥੋੜਾ ਰੱਖਦੇ ਨੇ, ਚਾਹੇ ਉਹ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਨੇ, ਚਾਹੇ ਆਉਣ ਵਾਲੇ ਪ੍ਰੈਜੀਡੈਂਟ ਟਰੰਪ ਨੇ, ਇਹਨਾਂ ਨੂੰ ਥੋੜਾ ਬਹੁਤਾ ਇਹਦੇ ਉੱਪਰ ਜਿਹੜਾ ਹੈਗਾ ਸਟੈਂਡਰਡਾਈਜੇਸ਼ਨ ਲਿਆਣੀ ਪੈਣੀ ਹੈਗੀ ਹੈ ਇਨ ਟਰਮਸ ਆਫ ਗਲੋਬਲ ਜਿਹੜੀ ਹੈਗੀ ਹੈ ਇਕਾਨਮੀ। ਜੇ ਇਨਫਲੇਸ਼ਨ ਦੀ ਗੱਲ ਕਰਾਂ ਬਿਟਵੀਨ ਦ ਹੋਲ ਵਰਲਡ ਐਡਵਾਂਸ ਇਕਾਨਮੀਜ਼ ਤੇ ਇਮਰਜਿੰਗ ਇਕਾਨਮੀਜ਼, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਮਰਜਿੰਗ ਮਾਰਕੀਟਸ, ਤਾਂ ਇਨਫਲੇਸ਼ਨ ਇਸ ਵੇਲੇ ਤਕਰੀਬਨ 2% ਤੋਂ ਲੈ ਕੇ 4.5% ਦੀ ਰੇਂਜ ਦੇ ਵਿੱਚ ਚੱਲ ਰਿਹਾ ਹੈਗਾ। ਸੋ ਜਿਹੜਾ ਡਿਵੈਲਪਡ ਵਰਲਡ ਹੈਗਾ, ਉਹ ਇਨਫਲੇਸ਼ਨ ਨੂੰ ਬੜੀ ਤੇਜ਼ੀ ਦੇ ਨਾਲ ਜਿਹੜਾ ਹੈਗਾ ਟੇਮ ਕਰਨ ਦੇ ਵਿੱਚ ਸਕਸੈਸਫੁਲ ਹੋ ਰਿਹਾ ਹੈਗਾ। US ਇਕਾਨਮੀ ਪਹਿਲਾਂ ਜਿਵੇਂ ਲੱਗਿਆ ਸੀਗਾ, ਆਗਸਟ ਦੇ ਵਿੱਚ ਇਕਦਮ ਮਾਰਕੀਟ ਨੇ 6-14% ਦਾ ਡਿਪ ਲਿੱਤਾ ਸੀਗਾ। ਉਦੋਂ ਵੀ ਮੈਂ ਕਿਹਾ ਸੀਗਾ ਡਰਨਾ ਜਿਹੜਾ ਹੈਗਾ ਇਹ ਜ਼ਰੂਰੀ ਹੈ ਟੂ ਸਟੇ ਗਰਾਊਂਡਡ, ਬਟ ਇਹ ਨਹੀਂ ਹੈਗਾ ਕਿ ਹਵਾ ਚ ਉੜਨ ਵਾਲੇ ਜਹਾਜ਼ ਨੂੰ ਤੁਸੀਂ ਗਰਾਊਂਡ ਕਰਤਾ। ਭਾਵ ਕਿ ਬੀਂਗ ਗਰਾਊਂਡਡ ਤੇ ਗਰਾਊਂਡਡ ਰਹਿਣਾ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ। ਮਤਲਬ ਕਿ ਡਰ ਜਿਹੜਾ ਹੈਗਾ ਉਹ ਤੁਹਾਡੀ ਇੰਟੈਲੀਜੈਂਸ ਨੂੰ ਮੈਂ ਕਹਾਂਗਾ ਕਿ ਚੈਨਲਾਈਜ਼ ਕਰੇ, ਉਹਨੂੰ ਕੰਪਲੀਮੈਂਟ ਕਰੇ, ਤੁਹਾਡੇ ਥੋਟ ਪ੍ਰੋਸੈਸ ਨੂੰ ਸਟਰੈਂਥਫੁਲ ਕਰੇ, ਫਿਰ ਤਾਂ ਉਹਦਾ ਫਾਇਦਾ। ਜੇ ਡਰ ਤੁਹਾਡੀ ਸੋਚਣ ਦੀ ਕਪੈਸਿਟੀ ਨੂੰ ਹੀ ਖਤਮ ਕਰ ਦੇਵੇ, ਫਿਰ ਉਹ ਡਰ ਡਰ ਨਹੀਂ, ਉਹ ਬੇਵਕੂਫੀ ਹੈ। ਔਰ ਇਹ ਮੈਂ ਇਸ ਕਰਕੇ ਗੱਲ ਕਹਿ ਰਿਹਾ ਹੈਗਾ ਕਿ ਇਸ ਵੇਲੇ ਜਿਹੜੇ ਸਟੈਟਿਸਟੀਕਲ ਨੰਬਰ ਆ ਰਹੇ ਹੈਗੇ ਨੇ, ਅੱਜ ਕੈਨੇਡਾ ਦਾ ਰੀਟੇਲ ਦਾ ਆਇਆ ਹੈਗਾ, ਚਾਹੇ ਆਪਾਂ ਵਾਲੀਅਮ ਦੀ ਗੱਲ ਕਰ ਲਈਏ, ਚਾਹੇ ਆਪਾਂ ਪਰ ਕੈਪੀਟਾ ਜਿਹੜੇ ਹੈਗੇ ਐਕਸਪੈਂਡੀਚਰ ਦੀ ਗੱਲ ਕਰ ਲਈਏ, ਚਾਹੇ ਆਪਾਂ ਜਿਹੜਾ ਹੈਗਾ ਨਾਨ ਜਿਹੜੀ ਹੈਗੀ ਨੇ ਵੋਲੇਟਾਈਲ ਆਈਟਮਸ ਮੀਨਸ ਜੇ ਆਪਾਂ ਫੂਡ ਤੇ ਐਨਰਜੀ ਨੂੰ ਕੱਢ ਦਈਏ, ਤੇ ਕੰਜ਼ਿਊਮਰ ਡਿਮਾਂਡ ਜਿਹੜੀ ਹੈਗੀ ਅਜੇ ਵੀ ਸਟਰੋਂਗਰ ਹੈ। ਇਹ US ਦੇ ਵਿੱਚ ਵੀ ਹੈ। ਹਾਂ, ਲੇਬਰ ਮਾਰਕੀਟ ਦੇ ਉੱਪਰ ਪ੍ਰੋਬਲਮ ਜਿਹੜੀਆਂ ਹੈਗੀ ਨੇ ਪਰਸਿਸਟ ਕਰ ਰਹੀਆਂ ਨੇ, ਉਹਦੇ ਕੁਝ ਖਾਸ ਰੀਜ਼ਨ ਨੇ। ਜਿਵੇਂ ਕੈਨੇਡਾ ਦੇ ਵਿੱਚ ਆਲ ਟਾਈਮ ਹਾਈ ਨਾਨ ਪਰਮਾਨੈਂਟ ਪਰਮਿਟ ਹੋਲਡਰ ਜਿਹੜੇ ਲੋਕ ਰਹਿ ਰਹੇ ਹੈਗੇ ਨੇ। ਦੂਸਰੀ ਚੀਜ਼ ਜਿਹੜੀ ਆਪਣੀ ਗਲੋਬਲ ਇਕਾਨਮੀ ਦੇ ਵਿੱਚ ਜਿਹੜੀ ਇੱਕ ਸਟ੍ਰੈਸ ਫੈਕਟਰ ਆਇਆ ਸੀਗਾ ਥਰੂ ਸਪਲਾਈ ਚੇਨ, ਨੰਬਰ 2। ਨੰਬਰ 3, ਚਾਈਨਾ ਦੀ ਇਕਾਨਮੀ ਦਾ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਸਲੋ ਡਾਊਨ ਹੋਣਾ। ਨੰਬਰ 4 ਜਿਹੜਾ ਹੈਗਾ ਉਹ ਹੈ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ ਸਟ੍ਰੈਸ ਆਊਟ ਸਿਚੁਏਸ਼ਨ ਜਿਹੜੀ ਹੈਗੀ ਕ੍ਰੀਏਟ ਹੋ ਗਈ ਡਿਊ ਟੂ ਮੋਨਿਟਰੀ ਪਾਲਿਸੀ। ਸੋ ਹੁਣ ਇਹ ਲੱਗਦਾ ਹੈਗਾ ਕਿ ਸੋਫਟ ਲੈਂਡਿੰਗ ਤਾਂ ਹੋ ਸਕਦੀ ਹੈ, ਲੇਕਿਨ ਸੈਂਟਰਲ ਬੈਂਕ ਇਨ ਕੈਨੇਡਾ ਐਸ ਵੈਲ ਐਸ ਫੈਡਰਲ ਰਿਜ਼ਰਵ ਦੇ ਆਰ ਨਾਟ ਇਨ ਅ ਮੂਡ ਟੂ ਡੀਰੇਲ ਦਾ ਇਕੋਨਮੀ, ਭਾਵ ਕਿ ਕੈਨੇਡੀਅਨ ਇਨਫਲੇਸ਼ਨ ਦੀ ਜਿਹੜੀ ਇੰਪਰੂਵਮੈਂਟ ਹੈਗੀ ਹੈ ਉਹਦੇ ਵਿੱਚ ਦੋ ਚੀਜ਼ਾਂ ਹਜੇ ਥੋੜੇ ਜਿਹੀਆਂ ਪ੍ਰੋਬਲਮੈਟਿਕ ਬਣੀਆਂ ਹੋਈਆਂ, ਇੱਕ ਸ਼ੈਲਟਰ ਦੀ ਕੋਸਟ, ਮੋਰਗੇਜਿਸ ਹੋ ਗਈਆਂ, ਰੈਂਟ ਹੋ ਗਿਆ, ਤੇ ਸਰਵਿਸ ਜਿਹੜਾ ਹੈਗਾ ਇਨਫਲੇਸ਼ਨ, ਇਹ ਅਗਰ ਥੋੜਾ ਹੋਰ ਟੇਮ ਹੋ ਜਾਂਦਾ ਹੈਗਾ ਤੇ ਕੈਨੇਡੀਅਨ ਇਕੋਨਮੀ ਜਿਹੜੀ ਹੈਗੀ ਹੈ ਉਹ ਸਟਰੋਂਗਰ ਹੋ ਜਾਏਗੀ। ਸੋਫਟ ਲੈਂਡਿੰਗ ਤੋਂ ਭਾਵ ਕੀ ਹੁੰਦਾ ਪਹਿਲਾਂ ਤਾਂ ਲੋਕਾਂ ਨੂੰ ਮੈਂ ਇਹੀ ਦੱਸਦਾ, ਕਿਉਂਕਿ ਬਹੁਤੀ ਵਾਰੀ ਗੂਗਲ ਦੇ ਉੱਪਰ ਇਨਫੋਰਮੇਸ਼ਨ ਤਾਂ ਹੈਗੀ ਜਾਂ ਨੌਲੇਜ ਨਹੀਂ ਹੈਗੀ। ਇਕੋਨਮੀ ਸਟਿਲ ਗਰੋ ਕਰ ਰਹੀ ਹੁੰਦੀ ਹੈ ਸੋਫਟ ਲੈਂਡਿੰਗ ਦੇ ਵਿੱਚ, ਦੇਰ ਇਜ ਫਰਦਰ ਰੂਮ ਫਾਰ ਡੀ ਐਕਸਲਰੇਸ਼ਨ ਵਿਦਆਊਟ ਰਿਸੈਸ਼ਨ। ਇਹ ਰਿਸੈਸ਼ਨ ਵਰਡ ਵੀ ਜਿਹੜਾ ਨਾ ਬੜਾ ਜਿਹੜਾ ਹੈਗਾ ਮੈਂ ਕਹਾਂਗਾ ਕਿ ਸਿਲੈਕਟਿਵਲੀ ਯੂਜ਼ ਨਹੀਂ ਹੁੰਦਾ, ਕਾਮਨਲੀ ਯੂਜ਼ ਹੋ ਜਾਂਦਾ, ਉਹਦੇ ਕਰਕੇ ਲੋਕਾਂ ਚ ਡਰ ਪੈਦਾ ਹੋ ਜਾਂਦਾ। ਜਿਹੜਾ ਡਿਵੈਲਪਡ ਵਰਲਡ ਹੈਗਾ ਐਕਸ ਯੂਐਸ ਉਹ ਸਰਵਾਈਵ ਕਰ ਰਿਹਾ ਹੈਗਾ ਡਿਸਪਾਈਟ ਹਾਈ ਰੇਟ ਸੈਂਸਿਟੀਵਿਟੀ। ਸੋ ਇਸ ਕਰਕੇ ਸੋ ਯੂਐਸ ਜਿਹੜਾ ਹੈਗਾ ਉਹ ਹਾਈ ਇੰਟਰਸਟ ਰੇਟ ਨੂੰ ਕਮ ਕਰ ਦੇਗਾ, ਮੀਨਸ ਕਿ ਘੁਟਨੇ ਟੇਕ ਦੇਗਾ, ਇਹ ਨਹੀਂ ਹੋਣ ਵਾਲਾ ਹੈਗਾ। ਮੂਵਿੰਗ ਪਾਸਟ ਹਿਸਟੋਰੀਕਲ ਜਿਹੜੇ ਪੀਰੀਅਡ ਹੈਗੇ ਨੇ ਉਹ ਮੈਕਸੀਮਮ ਰਿਸਕ ਦੇ ਉਹ ਘੱਟ ਗਏ ਹੈਗੇ ਆ, ਭਾਵ ਕਿ ਓਨੀ ਜ਼ਿਆਦਾ ਜਿਹੜੀ ਹੈਗੀ ਆ ਡੀਸਟੇਬਿਲਿਟੀ ਨਹੀਂ ਦੇਖਣ ਨੂੰ ਮਿਲਦੀ ਹੈਗੀ। ਸੈਂਟਰਲ ਬੈਂਕ ਜਿਹੜੇ ਹੈਗੇ ਨੇ ਉਹਨਾਂ ਨੇ ਰੇਟ ਹੈਡਵਿੰਡਸ ਨੂੰ ਰਿਮੂਵ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਭਾਵ ਕਿ ਉਹ ਚਾਹੁੰਦੇ ਹੈਗੇ ਆ ਕਿ ਹੁਣ ਲੋਕਾਂ ਦੀ ਪਾਕਿਟ ਤੇ ਜਿਹੜੀ ਕਾਰਪੋਰੇਟ ਡੈਟ ਫਾਈਨਾਂਸਿੰਗ ਦੀ ਕੋਸਟ ਹੈ ਉਹਨੂੰ ਟੇਮ ਕੀਤਾ ਜਾਵੇ। ਇਹਦਾ ਫਾਇਦਾ ਕੀ ਹੋਏਗਾ, ਇਹ ਲਿਸਨਰ ਧਿਆਨ ਦੇਣ, ਜਿਹੜੇ ਲੋਕ ਰਿਟਾਇਰੀਜ਼ ਹੈਗੇ ਨੇ ਉਹਨਾਂ ਨੂੰ ਬੌਂਡ ਦੀ ਯੀਲਡ ਅੱਛੀ ਮਿਲੇਗੀ। ਬਿਟਵੀਨ ਗਵਰਨਮੈਂਟ ਇਸ਼ੂਡ ਬੌਂਡਸ ਐਂਡ ਕਾਰਪੋਰੇਟ ਬੌਂਡਸ ਉਹਨਾਂ ਦੇ ਅਗਲੇ 5 ਤੋਂ 7 ਸਾਲ ਬਹੁਤ ਸੋਹਣੇ ਜਿਹੜੇ ਹੈਗੇ ਪੈਸੇ ਬਣ ਜਾਣਗੇ। ਕੈਸ਼ ਪੋਜੀਸ਼ਨ ਰੱਖਣ ਦੀ ਲੋੜ ਨਹੀਂ ਹੈ, ਡੋਂਟ ਸਟੇ ਇਨ ਕੈਸ਼। ਇਹ ਮੈਂ ਬੜੀ ਬੜੀ ਜਿੰਮੇਵਾਰੀ ਨਾਲ ਗੱਲ ਕਹਿ ਰਿਹਾ ਹੈਗਾ। ਜਿਹੜੇ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਗਰੋਥ ਲੈ ਕੇ ਆਉਣੀ ਹੈ ਔਰ ਜਿਹੜੇ ਰਿਟਾਇਰਮੈਂਟ ਤੋਂ ਘੱਟੋ ਘੱਟ 10 ਤੋਂ ਲੈ ਕੇ 20 ਸਾਲ ਦੂਰ ਨੇ, ਉਹ ਤਾਂ ਨਿਰਸੰਕੋਚ ਮੀਨਸ ਕਿ ਨਿਡਰ ਹੋ ਕੇ ਮਾਰਕੀਟ ਦੇ ਵਿੱਚ ਆਪਣੇ ਆਪ ਨੂੰ ਇਨਵੈਸਟ ਕਰ ਸਕਦੇ ਹੈਗੇ ਨੇ। ਲੇਕਿਨ ਇਨਵੈਸਟ ਕਿੱਥੇ ਕਰਨਾ, ਕਿਉਂ ਕਰਨਾ, ਕਿਵੇਂ ਕਰਨਾ, ਇਹ ਫਿਲਾਸਫੀ ਜ਼ਰੂਰੀ ਹੈ। ਹਾਰਡ ਲੈਂਡਿੰਗ ਦਾ ਮਤਲਬ ਇਹ ਹੁੰਦਾ ਹੈ ਜਦੋਂ ਮੋਨਿਟਰੀ ਟਾਈਟਨਿੰਗ ਜਿਹੜੀ ਹੈਗੀ ਹੈ ਉਹ ਹਾਈਐਸਟ ਲੈਵਲ ਤੇ ਹਿੱਟ ਕਰਦੀ ਹੈਗੀ ਹੈ, ਇਕਨੋਮਿਕ ਗਰੋਥ ਸਲੋਇੰਗ ਨਹੀਂ ਹੋ ਰਹੀ ਹੁੰਦੀ, ਕਾਫੀ ਸਲੋ ਡਾਊਨ ਹੋ ਚੁੱਕੀ ਹੁੰਦੀ ਹੈ ਤੇ ਡੈਟ ਦਾ ਡਿਸਟ੍ਰੈਸ ਬਹੁਤ ਜ਼ਿਆਦਾ ਵੱਧ ਚੁੱਕਾ ਹੁੰਦਾ, ਇਸ ਰਿਸੈਸ਼ਨ ਦੇ ਜਿਹੜੇ ਸਿਗਨਲ ਨੇ ਉਹ ਕਲੀਅਰ ਹੋ ਜਾਂਦੇ ਹੈਗੇ। ਰਿਸੈਸ਼ਨ ਜਿਹੜਾ ਹੈਗਾ ਹੈ ਉਹ ਉਦੋਂ ਆਉਂਦਾ ਹੈ ਭਾਈ ਜਦੋਂ ਲਗਾਤਾਰ 3 ਕੁਆਰਟਰ ਨੈਗੇਟਿਵ ਇੰਪਲਾਇਮੈਂਟ ਹੋਵੇ, ਵੇਜ ਗਰੋਥ ਜਿਹੜੀ ਹੈਗੀ ਹੈ ਉਹ ਬਿਲਕੁਲ ਰੁਕ ਜੇ, ਉਲਟਾ ਜੋਬ ਲਾਸਿਸ ਰਿਟਰੈਂਚਮੈਂਟ ਵੱਧ ਜਾਣ, GDP ਲਗਾਤਾਰ 3 ਕੁਆਰਟਰ ਜਿਹੜੀ ਹੈਗੀ ਹੈ ਆਪਣੀ ਨੈਗੇਟਿਵ ਗਰੋਥ ਦੇਵੇ ਔਰ ਬੌਂਡ ਦੀ ਜਿਹੜੀ ਰੇਟ ਹੈਗੇ ਨੇ ਉਹ ਇਨਵਰਜਨ ਹੋ ਜਾਵੇ। ਇਨਵਰਜਨ ਤੋਂ ਭਾਵ ਇਹ ਹੈਗਾ ਕਿ 30 ਸਾਲ ਦਾ ਇਸ਼ੂ ਕੀਤਾ ਹੋਇਆ ਬੌਂਡ 10 ਸਾਲ ਦੇ ਇਸ਼ੂ ਹੋਏ ਕੀਤੇ ਹੋਏ ਬੌਂਡ ਤੋਂ ਘੱਟ ਵਿਆਜ ਪੇ ਕਰ ਰਿਹਾ। ਹੁਣ ਉਲਟ ਚਾਹੀਦਾ ਕਿ 10 ਸਾਲ ਦਾ ਬੌਂਡ ਤੇ 30 ਸਾਲ ਦੇ ਬੌਂਡ ਦੇ ਇੰਟਰਸਟ ਦੇ ਵਿੱਚ ਡਿਫਰੈਂਸ ਹੋਣਾ ਚਾਹੀਦਾ। ਸੋ ਜਦੋਂ ਇਹ 3 ਚੀਜ਼ਾਂ ਹੁੰਦੀਆਂ ਨੇ, ਜਿੰਨੀ ਕੁ ਮੈਨੂੰ ਸਮਝ ਹੈ ਇਕੋਨਮੀ ਦੀ, ਇਕਨੋਮਿਕਸ ਦੀ, ਜਾਂ ਜੋ ਮੈਂ ਪੜਿਆ ਫਰੋਮ ਬੈਚਲਰ ਟੂ ਮਾਸਟਰ ਟੂ ਹੁਣ ਜਿਹੜੇ ਪ੍ਰੋਫੈਸ਼ਨਲ ਡਿਗਰੀ ਲੈ ਲਈਆਂ, ਇਹ 3 ਅਹਿਮ ਕਾਰਨ ਹੁੰਦੇ ਨੇ। ਜਦੋਂ ਇਹ ਸਟ੍ਰਾਈਕ ਕਰਦੇ ਨੇ ਤਾਂ ਰੀਅਲ ਰਿਸੈਸ਼ਨ ਜਿਹੜਾ ਹੈਗਾ ਕਿਕ ਇਨ ਹੁੰਦਾ, ਨਹੀਂ ਤਾਂ ਉਹਨੂੰ ਵਰਡ ਰਿਸੈਸ਼ਨ ਹੀ ਯੂਜ਼ ਕੀਤਾ ਜਾਂਦਾ। ਸੋ ਇਹਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਹੈਗਾ।
ਸਰ ਇੱਕ ਚੀਜ਼ ਮੈਂ ਸੋਰੀ ਇੰਟਰਪਟ ਕਰ ਰਿਹਾ, ਇੱਕ ਚੀਜ਼ ਜ਼ਰੂਰ ਦੇਖ ਲੈਣਾ ਕਿ ਜਿਹੜਾ 3 ਕੁਆਰਟਰ ਦੀ ਜਗ੍ਹਾ ਆਈ ਥਿੰਕ 2 ਕੁਆਰਟਰ ਹੈ ਰਿਸੈਸ਼ਨ ਦਾ ਕ੍ਰਾਈਟੀਰੀਆ, 2 ਕੁਆਰਟਰ ਨੈਗੇਟਿਵ ਗਰੋਥ ਆਫ GDP।
ਯੁੱਧਵੀਰ ਜੀ ਤੁਹਾਡੀ ਗੱਲ ਸਹੀ ਹੈਗੀ ਹੈ 2 ਕੁਆਰਟਰ, ਲੇਕਿਨ ਜਿਹੜਾ ਉਹਦਾ ਇੰਪੈਕਟ ਜਿਹੜਾ ਹੈਗਾ ਨਾ 2 ਕੁਆਰਟਰ ਦਾ, ਜਿਵੇਂ ਜਿਹੜਾ ਆਪਾਂ ਕਹਿ ਸਕਦੇ ਹਾਂ, ਮੀਨਸ ਕਿ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੱਕੋ ਟਾਈਮ ਦੇ ਉੱਪਰ ਨਹੀਂ ਐਕਟ ਕਰਦੀਆਂ। ਸੋ ਜਦੋਂ ਇਹਨਾਂ ਨੇ ਅਨਾਊਂਸਮੈਂਟ ਕਰਨਾ ਹੁੰਦਾ ਜਾ ਕੇ, ਜੋ 2 ਕੁਆਰਟਰ ਦਾ ਸਟਰੋਂਗ ਟ੍ਰੈਂਡ ਹੈਗਾ ਉਹ ਜਦੋਂ 3ਜੇ ਕੁਆਰਟਰ ਜਾ ਕੇ ਸਪਿਲ ਓਵਰ ਹੁੰਦਾ, ਤੋ ਅਮੂਮਨ ਤੌਰ ਤੇ 3ਜੇ ਕੁਆਰਟਰ ਦੇ ਪਹਿਲੇ ਮਹੀਨੇ ਜਾਂ 2ਜੇ ਮਹੀਨੇ ਦੇ ਵਿੱਚ ਉਹ ਅਨਾਊਂਸਮੈਂਟ ਕਰ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਮੈਂ ਜਿਹੜਾ ਹੈਗਾ ਉਹਨੂੰ ਸਿਲੈਕਟਿਵਲੀ 3 ਕੁਆਰਟਰ ਦੇ ਹਿਸਾਬ ਦੇ ਨਾਲ ਮੈਂ ਯੂਜ਼ ਕੀਤਾ ਸੀ, ਬਟ ਯੂ ਆਰ ਐਬਸੋਲੂਟਲੀ ਰਾਈਟ।
ਹਾਂ, ਉਹ ਤੁਹਾਡੀ ਗੱਲ ਠੀਕ ਹੈ ਕਿ ਜਿਹੜੀ ਅਨਾਊਂਸਮੈਂਟ ਆ ਬਾਈ ਦਾ ਟਾਈਮ ਉਹਦੀ ਜਿਹੜੀ ਅਨਾਊਂਸਮੈਂਟ ਹੁੰਦੀ ਹੈ, ਕਿਉਂਕਿ ਜਿਹੜੀ GDP ਦੇ ਕੁਆਰਟਰਲੀ ਨੰਬਰ ਆਉਂਦੇ ਨੇ ਉਹ ਜਿਸ ਕੁਆਰਟਰ ਦੇ ਆਉਣੇ ਹੁੰਦੇ ਉਸ ਕੁਆਰਟਰ ਤੋਂ ਤਕਰੀਬਨ 1.5-2 ਮਹੀਨਾ ਬਾਅਦ ਅਨਾਊਂਸਮੈਂਟ ਹੁੰਦੀ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਉਹ ਜਦੋਂ ਬਾਈ ਦਾ ਟਾਈਮ ਅਨਾਊਂਸਮੈਂਟ ਹੁੰਦੀ ਹੈ, ਅਸੀਂ ਕਈ ਵਾਰ ਅਗਲੇ ਕੁਆਰਟਰ ਚ ਚਲੇ ਜਾਂਦੇ। ਮੈਨੂੰ ਯਾਦ ਆ ਹਰਪਰ ਸਾਹਿਬ ਦੇ ਟਾਈਮ ਜਦੋਂ ਲਗਾਤਾਰ 2 ਕੁਆਟਰ ਦੇ ਵਿੱਚ ਨੈਗੇਟਿਵ ਗਰੋਥ ਹੋਈ ਆ, ਬਟ ਬਾਈ ਦ ਟਾਈਮ ਇਟ ਵਾਜ਼ ਅਨਾਊਂਸਡ ਵੀ ਵਰ ਆਲਰੇਡੀ ਆਊਟ ਆਫ ਦ ਰਿਸੈਸ਼ਨ, ਅਸੀਂ ਰਿਸੈਸ਼ਨ ਤੋਂ ਬਾਹਰ ਆ ਚੁੱਕੇ ਸੀਗੇ। ਸੋ ਟੈਕਨੀਕਲੀ ਹਾਂ, ਟੈਕਨੀਕਲੀ ਦੋ ਸਾਨੂੰ ਕੁਆਟਰ ਜਿਹੜੇ ਨੇ ਨੈਗੇਟਿਵ ਜੀ ਡੀ ਪੀ ਗਰੋਥ ਚਾਹੀਦੀ ਆ, ਬਟ ਦੈਨ ਐਜ਼ ਵੀ ਜਸਟ ਮੈਂਸ਼ਨ ਕਿ ਕਈ ਵਾਰ ਉਹ ਅਨਾਊਂਸਮੈਂਟ ਹੀ ਮਹੀਨਾ ਸਵਾ ਮਹੀਨਾ ਬਾਅਦ ਹੁੰਦੀ ਆ ਆਫਟਰ ਦ ਕੁਆਟਰ ਇਜ਼ ਫਿਨਿਸ਼ਡ। ਹਾਂਜੀ ਹਾਂਜੀ, ਗੋ ਅਹੈਡ ਸਰ।
ਹੁਣ ਇਹਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੀ ਦੇ ਸਕਦੇ ਹੈਗੇ ਆ? ਸੋ ਲੇਬਰ ਮਾਰਕੀਟ ਦੀ ਜਿਹੜੀ ਡਿਟੀਰੀਓਰੇਸ਼ਨ ਹੈਗੀ ਹੈ ਉਹਦੇ ਵਿੱਚ ਅਡੀਸ਼ਨਲ ਜੋਬ ਸੀਕਰਸ ਵਰਸਿਸ ਫਿਊਅਰ ਜੋਬ ਜਾਂ ਲੋਅਰ ਪਾਰਟੀਸੀਪੇਸ਼ਨ ਰੇਟ, ਇਹ ਨੰਬਰ ਥੋੜਾ ਜਿਹਾ ਹੌਂਟ ਕਰਨਗੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਮਾਰਕੀਟ ਨੇ ਓਵਰਆਲ ਸੋਫਟ ਲੈਂਡਿੰਗ ਨੂੰ ਪ੍ਰਾਈਸਿੰਗ ਕੀਤਾ ਹੋਇਆ ਤੇ ਜਿਹੜੇ ਰੇਟ ਕੱਟਸ ਹੈਗੇ ਨੇ ਉਹਦਾ ਇੱਕ ਜਿਹੜਾ ਜੰਬੋ ਇਫੈਕਟ ਹੈਗਾ ਹੈ ਉਹ ਇਫੈਕਟਿਵਲੀ ਜਨਵਰੀ ਤੋਂ ਸਟਰੋਂਗਲੀ ਦਿਖਣਾ ਸ਼ੁਰੂ ਹੋ ਜਾਣਾ। ਮੈਂ ਪਹਿਲਾਂ ਕਿਹਾ ਸੀਗਾ ਕਿ 50-75 ਬੇਸਿਸ ਪੁਆਇੰਟ ਜਦੋਂ ਹੋਰ ਘੱਟ ਗਿਆ ਤੇ ਆਪਣੀ ਜਿਹੜੀ ਫੈਮਿਲੀ ਦੀ ਜਿਹੜੀ ਬੈਲੈਂਸ ਸ਼ੀਟ ਹੈਗੀ ਹੈ, ਘਰੇਲੂ ਜਿਹੜਾ ਬਜਟ ਹੈਗਾ ਉਹਦੇ ਵਿੱਚ ਪੋਜ਼ਿਟਿਵਿਟੀ ਆਉਣੀ ਸ਼ੁਰੂ ਹੋ ਜਾਏਗੀ, ਕਿਉਂਕਿ $150 ਤੋਂ $200 ਦੇ ਕਰੀਬ ਜਿਹੜਾ ਹੈਗਾ ਪੋਜ਼ਿਟਿਵ ਕੈਸ਼ ਫਲੋ ਬਣੇਗਾ, ਕਈਆਂ ਦੇ ਲਈ ਜ਼ਿਆਦਾ ਵੀ ਬਣੇਗਾ। ਸੋ ਇਸ ਕਰਕੇ ਸਮਾਂ ਆਉਣ ਵਾਲਾ ਜਿਹੜਾ ਹੈਗਾ ਉਹ ਡਾਊਨ ਪਲੇ ਕਰੇਗਾ ਰਿਸੈਸ਼ਨ ਰਿਸਕ ਨੂੰ, ਕਿਉਂਕਿ ਲੈਂਡਿੰਗ ਈਜ਼ ਹੋਣੀ ਸ਼ੁਰੂ ਹੋ ਜਾਏਗੀ। ਔਰ ਜਿਹੜੀਆਂ ਇੰਡਸਟਰੀਜ਼ ਖਾਸ ਤੌਰ ਤੇ ਹਾਈ ਕਾਸਟ ਆਫ ਫਾਈਨੈਂਸਿੰਗ ਦੇ ਨਾਲ ਇੰਪੈਕਟ ਕਰਦੀਆਂ, ਹੁਣ ਜਿਵੇਂ ਹੋਟਲ ਇੰਡਸਟਰੀ ਹੈਗੀ ਹੈ, ਆਪਣੀਆਂ ਮੌਰਗੇਜਿਸ ਹੈਗੀਆਂ ਨੇ, ਪਰਸਨਲ ਲਾਈਨ ਆਫ ਕ੍ਰੈਡਿਟ ਹੈਗੀਆਂ ਨੇ, ਬਿਜ਼ਨਸਿਸ ਦੇ ਲੋਨਸ ਹੈਗੇ ਨੇ, ਸ਼ਾਰਟ ਟਰਮ ਲੋਨਸ ਹੈਗੇ ਨੇ, ਔਰ ਰੀਅਲ ਅਸਟੇਟ ਹੈਗਾ, ਕਮਰਸ਼ੀਅਲ ਰੀਅਲ ਅਸਟੇਟ ਹੈਗਾ, ਕਿਉਂਕਿ US ਦੇ ਵਿੱਚ ਬਹੁਤ ਸਾਰਾ ਰੀਅਲ ਅਸਟੇਟ ਕਮਰਸ਼ੀਅਲ ਅਸਟੇਟ ਜਿਹੜਾ ਹੈਗਾ ਉਹ ਰੀਫਾਈਨੈਂਸਿੰਗ ਦੇ ਦੌਰ ਤੋਂ ਗੁਜ਼ਰਨ ਵਾਲਾ ਕਰਕੇ ਬੜਾ ਜ਼ਰੂਰੀ ਹੈਗਾ ਕਿ ਇਹ ਜਿਹੜਾ ਲੈਂਡਿੰਗ ਦੀ ਜਿਹੜੀ ਈਜ਼ਮੈਂਟ ਜਿਹੜੀ ਹੈਗੀ ਹੈ ਉਹ ਫਰਦਰ ਜਿਹੜੀ ਆ ਉਹ ਹੋਵੇ। ਲੇਕਿਨ ਇੱਕ ਚੀਜ਼ ਨਿਕਲ ਕੇ ਆਈ ਹੈ, ਜਿਵੇਂ ਤੁਸੀਂ ਹਾਰਪਰ ਸਾਹਿਬ ਦੀ ਗੱਲ ਕੀਤੀ ਸੀ, ਬਿਲਕੁਲ ਸਹੀ, ਕਿ ਕਈ ਵਾਰੀ ਜਿਹੜੀ ਇਕਾਨਮੀ ਦੀ ਰਿਜ਼ਿਲੀਅੰਸ ਹੈ ਉਹ ਗਵਰਨਮੈਂਟ ਦੇ ਬੈਂਚ ਮਾਰਕ ਜਾਂ ਉਹਨਾਂ ਦੀ ਫੋਰਕਾਸਟ ਜਾਂ ਐਕਸਪੈਕਟੇਸ਼ਨ ਨੂੰ ਬੀਟ ਕਰ ਦਿੰਦੀ ਹੈ। ਹੁਣ ਕੈਨੇਡੀਅਨ ਇਕਾਨਮੀ ਸਿਗਨੀਫੀਕੈਂਟਲੀ ਵੀਕਨ ਹੋ ਰਹੀ ਹੈ ਇਹ ਕਿਹਾ ਜਾ ਰਿਹਾ, ਬਟ ਕਿਤੇ ਨਾ ਕਿਤੇ ਡੇਟਾ ਜਿਹੜਾ ਹੈਗਾ ਉਹ ਦੂਸਰੀ ਡਾਇਰੈਕਸ਼ਨ ਨੂੰ ਜਿਹੜਾ ਹੈਗਾ ਉਹ ਇਸ਼ਾਰਾ ਕਰ ਰਿਹਾ। ਹੁਣ ਇੱਥੇ ਕਈ ਵਾਰੀ ਆਪਣੇ ਕਮਿਊਨਿਟੀ ਕਨਫਿਊਜ਼ ਹੋ ਜਾਂਦੀ ਹੈ, ਜਿਵੇਂ ਟਰੈਕਿੰਗ ਹੈ, ਟਰੈਕਿੰਗ ਇਸ ਵੇਲੇ ਬਹੁਤ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ। ਸੋ ਲੋਕੀ ਹਰ ਇੱਕ ਚੀਜ਼ ਨੂੰ ਟਰੈਕਿੰਗ ਇੰਡਸਟਰੀ ਦਾ ਜਿਹੜਾ ਸਲੋ ਡਾਊਨ ਹੈ ਜਾਂ ਉਹ ਦੇਖ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਮੇਰੀ ਕੱਲ ਹੀ ਕਈ ਲੋਕਾਂ ਨਾਲ ਗੱਲ ਹੋ ਰਹੀ ਸੀ, ਕਹਿੰਦੇ ਭਾਜੀ ਸਾਨੂੰ ਕਿਹਾ ਗਿਆ ਸੀ ਸਪਟੰਬਰ ਤੋਂ ਬਾਅਦ ਵਾਰੇ ਨਿਆਰੇ ਹੋ ਜਾਣੇ ਆ, ਅੱਗੇ ਸੀਜ਼ਨ ਆ ਰਿਹਾ ਹੈਗਾ ਤੇ ਜਿਹੜਾ ਹੈਗਾ ਕੰਮ ਹੋਏਗਾ। ਲੇਕਿਨ ਅਨਫੋਰਚੁਨੇਟਲੀ ਇੱਥੋਂ ਲੋਡ ਤਾਂ US ਜਾ ਰਿਹਾ, ਪਰ US ਤੋਂ ਲੋਡ ਇੱਧਰ ਨੂੰ ਨਹੀਂ ਆ ਰਿਹਾ। ਉਹਦੇ ਕਈ ਕਾਰਨ ਨੇ, ਇਹ ਫਿਰ ਕਦੇ ਗੱਲ ਕਰਾਂਗੇ, ਬਟ ਮੇਰਾ ਮੰਨਣਾ ਇਹ ਹੈਗਾ ਕਿ ਇਸ ਵੇਲੇ ਇਮੀਗ੍ਰੇਸ਼ਨ ਸਰਜ ਜਿਹੜੀ ਹੈਗੀ ਹੈ ਉਹਨੇ ਪਰਟੀਕੁਲਰਲੀ ਯੂਥ ਅਨਇੰਪਲਾਇਮੈਂਟ ਨੂੰ ਕੈਨੇਡਾ ਦੇ ਵਿੱਚ ਵਧਾਇਆ ਹੈਗਾ, ਜਿਹਦੇ ਕਰਕੇ ਗਵਰਨਮੈਂਟ ਅਲਟੀਮੇਟਲੀ ਇਸ ਗੱਲ ਦੇ ਉੱਪਰ ਆਈ ਕਿ ਯੈਸ ਡੈਫੀਨੇਟਲੀ ਵੀ ਨੀਡ ਟੂ ਸੀਕ ਸਰਟਨ ਮੈਜਰਸ ਜਿਹਦੇ ਨਾਲ ਥੋੜਾ ਬੈਲੈਂਸ ਟਰਾਈ ਕੀਤਾ ਜਾਵੇ। ਸੋ ਇਹ ਤਾਂ ਹੋ ਗਈ ਆਮ ਤੌਰ ਤੇ ਮੋਟੇ ਤੌਰ ਤੇ ਜਿਹੜੀ ਮੈਂ ਗੱਲ ਕਹਿਣੀ ਸੀਗੀ, ਜਿਹਦੇ ਵਿੱਚ ਹੁਣ ਪਲੱਸ ਮਾਈਨਸ ਸਾਰੀਆਂ ਗੱਲਾਂ ਆ ਗਈਆਂ। ਜੇ ਮੈਂ ਇਨਵੈਸਟਮੈਂਟ ਦੀ ਗੱਲ ਕਰਾਂ ਤੇ ਇਨਵੈਸਟਮੈਂਟ ਦਾ ਜਿਹੜਾ ਦੌਰ ਹੈਗਾ 2022 ਦੇ ਵਿੱਚ, 2008 ਦੇ ਵਿੱਚ, 12-13 ਦੇ ਵਿੱਚ ਜਾਂ ਬਿਟਵੀਨ 2000 and 2024 ਅਗਰ ਮੈਂ ਗੱਲ ਕਰਾਂ ਤੇ ਬਹੁਤ ਸਾਰੇ ਐਸੇ ਪੁਆਇੰਟਸ ਆਏ ਸੀਗੇ, ਜਿਵੇਂ ਫਾਰ ਐਗਜ਼ਾਮਪਲ 2008 ਮਾਰਕੀਟ -33% ਸੀਗੀ, 2020 ਦੇ ਵਿੱਚ -27% ਸੀਗੀ, 2022 ਦੇ ਵਿੱਚ ਟੋਟਲ ਐਗਰੀਗੇਟ ਰਿਟਰਨ ਮਾਈਨਸ ਦੇ ਵਿੱਚ 21%। ਲੇਕਿਨ ਉਸ ਤੋਂ ਅਗਲੇ ਸਾਲਾਂ ਦੇ ਵਿੱਚ ਜਾਂ ਹੁਣ ਦੀ ਗੱਲ ਕਰੀਏ ਤੇ ਮਾਰਕੀਟ ਨੇ ਡਬਲ ਡਿਜਿਟ ਤੋਂ ਵੱਧ ਰਿਟਰਨ ਦਿੱਤੀ ਹੈ। ਸੋ ਇੱਥੋਂ ਇਹ ਸਿੱਧ ਹੁੰਦਾ ਹੈਗਾ ਕਿ ਫੀਅਰ ਫੈਕਟਰ ਜਿਹੜਾ ਹੈਗਾ ਇਹ ਅਨਵਾਰੰਟਿਡ ਹੈ। ਜੇ ਤੁਹਾਨੂੰ ਰੀਅਲ ਇਨਵੈਸਟਿੰਗ ਸੈਂਸ ਹੈਗੀ ਹੈ ਉਹ ਕਿਵੇਂ ਆਉਂਦੀ ਹੈਗੀ, ਉਹਦੇ ਤਿੰਨ ਪੈਰਾਮੀਟਰ ਨੇ, ਕੁਇਕਲੀ ਦੱਸ ਦੇਣਾ ਪਿੱਲਰਸ ਕੀ ਹੈਗੇ ਨੇ। ਪਹਿਲੀ ਗੱਲ, ਨੰਬਰ ਆਫ ਕੰਪਨੀ ਔਰ ਅ ਕੰਪਨੀ ਵਿਚ ਇਜ ਸਕਸੀਡਿੰਗ ਇਨ ਦਾ ਮਾਰਕੀਟ ਪਲੇਸ ਡਿਊ ਟੂ ਐਗਜੈਂਪਲਰੀ ਪ੍ਰੋਡਕਟ ਔਰ ਸਰਵਿਸ, ਇਫੈਕਟਿਵ ਕੈਸ਼ ਮੈਨੇਜਮੈਂਟ, ਜਿਹਦਾ ਮਤਲਬ ਕੀ ਹੈ ਕਿ ਉਹਨਾਂ ਦੀ ਡੈਟ ਰੇਸ਼ੋ ਕਾਫੀ ਸਟਰਾਂਗ ਹੈ, ਉਹਨਾਂ ਦੇ ਉੱਪਰ ਐਕਸੈਸਿਵ ਡੈਟ ਲੋਡ ਨਹੀਂ ਹੈ, ਉਹਨਾਂ ਦੀ ਮਾਰਕੀਟ ਦੇ ਵਿੱਚ ਪੋਜੀਸ਼ਨਿੰਗ ਯੂਨੀਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਪਰ ਜਿਹੜੀ ਐਕਸਪੈਕਟੇਸ਼ਨ ਡਿਲੀਵਰੀ ਦਾ ਪ੍ਰੈਸ਼ਰ ਹੈ ਉਹ ਨਾਈਸਲੀ ਮੈਨੇਜ ਕਰ ਰਹੇ ਨੇ ਡਿਊ ਟੂ ਮੈਨੇਜਮੈਂਟ ਸਟਰੈਂਥ, ਪ੍ਰੋਡਕਟ ਸਟਰੈਂਥ ਔਰ ਸਰਵਿਸ ਸਟਰੈਂਥ ਜਾਂ ਫਿਰ ਉਹਨਾਂ ਦੀ ਇਨੋਵੇਸ਼ਨ, ਔਰ ਉਹਦੇ ਨਾਲ ਨਾਲ ਉਹਨਾਂ ਦੇ ਪ੍ਰੋਡਕਟ ਸਰਵਿਸ ਦੀ ਇੱਕ ਹੈਲਦੀ ਡਿਮਾਂਡ ਹੈਗੀ ਹੈ ਤੇ ਉਹਨਾਂ ਦਾ ਇੱਕ ਗਲੋਬਲ ਪਰਸਪੈਕਟਿਵ ਹੈ। ਸੋ ਅਗਰ ਤੁਸੀਂ ਇਸ ਤਰ੍ਹਾਂ ਦੀ ਕੰਪਨੀਜ਼ ਦੇ ਵਿੱਚ ਪੈਸਾ ਇਨਵੈਸਟ ਕਰੋਗੇ ਤਾਂ ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਆਊਟ ਆਫ ਮਾਈ ਸਮਾਲ ਐਕਸਪੀਰੀਅੰਸ ਆਫ 17 ਇਅਰਸ ਕਿ ਤੁਸੀਂ ਧੋਖਾ ਨਹੀਂ ਖਾਓਗੇ। ਜੇ ਤੁਸੀਂ ਧੋਖਾ ਖਾਂਦੇ ਹੋ ਤਾਂ ਕਿਤੇ ਨਾ ਕਿਤੇ ਗਲਤੀ ਹੈਗੀ ਹੈ, ਇਟ ਕੁਡ ਬੀ ਅ ਗ੍ਰੋਸ ਮਿਸਟੇਕ। ਸੋ ਇਹ ਨਾ ਸੋਚੋ ਕਿ ਐਨਵੀਡੀਆ ਦਾ ਟਾਈਮ ਖਤਮ ਹੋ ਗਿਆ, ਇਟਸ ਨਾਟ ਟਾਈਮ ਟੂ ਓਨ ਟੈਸਲਾ ਜਾਂ ਇਟਸ ਨਾਟ ਟਾਈਮ ਟੂ ਓਨ ਐਪਲ। ਇਹ ਬੇਮਾਨੀ ਗੱਲਾਂ ਹੈਗੀਆਂ ਨੇ, ਇਹ ਗੱਲਾਂ ਸਾਰੀ ਦੇ ਸਾਰੀਆਂ ਟੈਕਨੀਕਲ ਡੇਟਾ ਦੇ ਉਪਰ ਬੇਸਡ ਹੋਣੀਆਂ ਚਾਹੀਦੀਆਂ ਨੇ। ਹਾਂ, ਜੇ ਤੁਹਾਡੇ ਕੋਲ ਐਕਸਪਰਟੀਜ਼ ਨਹੀਂ ਹੈ ਤੇ ਸੁਣੀ ਸੁਣਾਈ ਗੱਲਾਂ ਤੇ ਤੁਸੀਂ ਇਨਵੈਸਟਮੈਂਟ ਨਹੀਂ ਕਰਨਾ ਚਾਹੁੰਦੇ ਤੇ ਇੱਕ ਪ੍ਰੋਪਰ ਪ੍ਰੋਸੈਸ ਫਾਲੋ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ ਐਂਡ ਆਈ ਵਿਲ ਡੈਫੀਨੇਟਲੀ ਟਰਾਈ ਟੂ ਸਿਟ ਡਾਊਨ ਐਂਡ ਕ੍ਰੀਏਟ ਅ ਪਰਸਪੈਕਟਿਵ ਜਿਹਦੇ ਨਾਲ ਇੱਕ ਚੰਗੀ ਡਿਸਕਸ਼ਨ ਹੋਵੇ ਤੇ ਚੰਗੀ ਇਨਵੈਸਟਿੰਗ ਸਟ੍ਰੈਟਜੀ ਆਪਾਂ ਕ੍ਰੀਏਟ ਕਰ ਸਕੀਏ। 416-833-85-33 ਇਜ਼ ਮਾਈ ਨੰਬਰ ਟੂ ਰੀਚ। ਯੁਧਵੀਰ ਜੀ, ਆਲਵੇਜ਼ ਤੁਹਾਡੇ ਟਰਸਟ ਲਈ ਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ
ਸਰ, ਥੈਂਕ ਯੂ ਸੋ ਮਚ ਸੌਰਵ ਜੀ। ਜਦੋਂ ਜਿਹੜੇ ਬੰਦੇ ਨਾ ਖੁਦ ਫਾਈਨੈਂਸ਼ੀਅਲ ਪਲੈਨਿੰਗ ਚ ਇਨਵੋਲਵ ਨੇ ਜਾਂ ਇੰਸ਼ੋਰੈਂਸ ਵਗੈਰਾ ਚ ਕਰਦੇ ਨੇ, ਜਦੋਂ ਉਹ ਬੰਦੇ ਵੀ ਕਹਿੰਦੇ ਆ ਕਿ ਸੌਰਵ ਰਤਨ ਜੀ ਜਿਹੜੇ ਨੇ ਅਸੀਂ ਇਹਨਾਂ ਤੋਂ ਸਿੱਖਦੇ ਹਾਂ, ਅਸੀਂ ਇਹਨਾਂ ਤੋਂ ਬੈਨੀਫਿਟ ਲੈਂਦੇ ਹਾਂ, ਆਪਣਾ ਪੋਰਟਫੋਲੀਓ ਕਿੱਦਾਂ ਇੰਪਰੂਵ ਕਰਾਉਣਾ ਇਹਨਾਂ ਤੋਂ ਲੈਂਦੇ ਹਾਂ, ਤਾਂ ਫਿਰ ਔਰ ਨਾਟ ਈਵਨ ਅ ਸਿੰਗਲ ਕਾਲਰ ਜਿਹਨੇ ਕਦੇ ਕੋਈ ਸਵਾਲ ਕੀਤਾ ਹੋਵੇ, ਹਮੇਸ਼ਾ ਬਹੁਤ ਵਧੀਆ ਫੀਡਬੈਕ ਆਈ ਹੈ ਤੁਹਾਡੀ। ਸੋ ਥੈਂਕ ਯੂ ਸੋ ਮਚ ਫਾਰ ਦੈਟ, ਔਰ ਵੰਸ ਅਗੇਨ ਥੈਂਕ ਯੂ ਸੋ ਮਚ ਫਾਰ ਆਲ ਦਾ ਸਪੋਰਟ ਦੈਟ ਯੂ ਪ੍ਰੋਵਾਈਡਡ ਟੂ ਵਾਈ ਮੀਡੀਆ ਅਵਾਰਡਸ। ਸੋ ਫੋਨ ਨੰਬਰ ਆਪਣਾ ਇੱਕ ਵਾਰ ਫਿਰ ਦੇ ਦਿਓ ਜੀ। ਜ਼ਰੂਰ, ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਇਨਵੈਸਟਮੈਂਟ ਪੋਰਟਫੋਲੀਓ, ਕਈ ਲੋਕਾਂ ਨੇ ਰੀਸੈਂਟ ਟਾਈਮਸ ਮੈਨੂੰ ਫੀਡਬੈਕ ਦਿੱਤੀ ਹੈ ਕਿ ਜੀ ਅਸੀਂ ਸੌਰਵ ਜੀ ਕੋਲ ਗਏ, ਰਿਵਿਊ ਕਰਾਇਆ ਕਿ ਸਾਡੇ ਪੈਸੇ ਬੈਂਕ ਚ ਪਏ ਨੇ, ਇੱਥੇ ਅਸੀਂ ਇਨਵੈਸਟ ਕੀਤੇ ਨੇ, ਔਰ ਰਿਵਿਊ ਕਰਨ ਤੋਂ ਬਾਅਦ ਜ਼ਮੀਨ ਅਸਮਾਨ ਦਾ ਫਰਕ ਉਹਨਾਂ ਨੇ ਸਾਨੂੰ ਸ਼ੋਅ ਕੀਤਾ ਕਿ ਆਹ ਦੇਖੋ ਜੀ, ਆਹ ਪੈਸਾ ਤੁਸੀਂ ਇੰਨਾ ਲੂਜ਼ ਕਰ ਰਹੇ ਹੋ, ਕਿਉਂਕਿ ਜਿਹੜਾ ਪੈਸਾ ਨਹੀਂ ਬਣਾ ਸਕੇ, ਪੈਸਾ ਤੁਹਾਡਾ ਕੰਮ ਤੁਹਾਡੇ ਲਈ ਨਹੀਂ ਕਰ ਪਾ ਰਿਹਾ, ਉਹਦੇ ਬਾਰੇ ਵੀ ਉਹਨਾਂ ਨੇ ਕਲੀਅਰ ਦੱਸਿਆ। ਸੋ ਸੌਰਵ ਜੀ, ਥੈਂਕ ਯੂ ਸੋ ਮਚ, ਤੁਸੀਂ ਵਧੀਆ ਸਾਰਾ ਕੰਮ ਕਰ ਰਹੇ ਹੋ। ਜਾਣ ਤੋਂ ਪਹਿਲਾਂ ਫੋਨ ਨੰਬਰ ਜ਼ਰੂਰ ਇੱਕ ਵਾਰ ਇੰਗਲਿਸ਼ ਪੰਜਾਬੀ ਦੇ ਦਿਓ। ਕੋਈ ਇਨਵੈਸਟਮੈਂਟ ਕਰਨੀ ਹੈ, ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ ਤੇ ਤੁਸੀਂ ਜਾ ਕੇ ਸੌਰਵ ਰਤਨ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਸਰ
ਜੀ, ਸਰ 416-833-85-33, 416-833-85-33। ਯੁਧਵੀਰ ਜੀ, ਇੱਕ ਬੇਨਤੀ ਮੈਂ ਕਰਾਂਗਾ ਜਾਂਦੇ ਜਾਂਦੇ, ਉਹ ਇਹ ਹੈਗਾ ਕਿ ਟਿਊਜ਼ਡੇ ਨੂੰ ਜਾਂ ਥਰਸਡੇ ਨੂੰ ਮੇਰਾ ਇਹ ਮੰਨਣਾ ਹੈਗਾ ਤੁਸੀਂ ਗਾਹੇ ਬਗਾਹੇ ਨਹੀਂ, ਰੈਗੂਲਰਲੀ ਤੁਸੀਂ ਜਿਹੜਾ ਹੈਗਾ ਇਕਾਨਮੀ ਤੇ ਬਿਜ਼ਨਸ ਨੂੰ ਟੱਚ ਕਰਦੇ ਹਾਂ, ਲੇਕਿਨ ਆਪਾਂ ਅਗਰ ਟੀਵੀ ਦੇ ਉੱਪਰ ਸ਼ਾਮ ਨੂੰ ਇੱਕ ਸਲੋਟ ਆਪਾਂ ਚਾਹੇ 30 ਮਿੰਟ ਦਾ ਜਾਂ 45 ਮਿੰਟ ਦਾ ਸ਼ੁਰੂ ਕਰੀਏ, ਔਰ ਉਹਦੇ ਵਿੱਚ ਕਿ ਲੋਕਾਂ ਨੂੰ ਜਿਹੜੀ ਹੈਗੀ ਹੈ ਉਹ ਅਨਬਾਇਸਡ ਤੇ ਚੰਗੀ ਜਾਣਕਾਰੀ, ਤਾਂ ਕਿ ਇੱਕ ਜਿਹੜੀ ਰੈਗੂਲਰ ਸੋਚ ਹੈਗੀ ਹੈ ਐਜ਼ ਅ ਕੈਨੇਡੀਅਨ ਸਿਟੀਜ਼ਨ, ਉਹ ਸਟਰੋਂਗਲੀ ਬਿਲਡ ਹੋਵੇ ਕਿ ਬਿਜ਼ਨਸ ਜਾਂ ਇਹ ਚੀਜ਼ਾਂ ਕਿਵੇਂ ਚੱਲਦੀਆਂ ਨੇ, ਔਰ ਸਾਨੂੰ ਡਰਨਾ ਨਹੀਂ ਚਾਹੀਦਾ, ਸਾਨੂੰ ਦੇਸ਼ ਦੇ ਬਾਰੇ ਸੋਚਣਾ ਜਾਂ ਇਕਾਨਮੀ ਦੇ ਬਾਰੇ ਜਾਂ ਆਪਣੀ ਪਾਰਟੀਸੀਪੇਸ਼ਨ, ਇਹ ਥੋੜਾ ਜਿਹਾ ਅਗਰ ਆਪਾਂ ਇੱਕ ਸੈਗਮੈਂਟ ਸ਼ੁਰੂ ਕਰੀਏ ਤੇ ਆਈ ਥਿੰਕ ਇਟ ਵਿਲ ਬੀ ਆਫ ਗ੍ਰੇਟ ਇੰਟਰਸਟ ਟੂ ਪੀਪਲ।
ਸਰ, ਤੁਸੀਂ ਅੱਜ ਹੁਕਮ ਕਰ ਦਿੱਤਾ, ਆਪਾਂ ਨੈਕਸਟ ਵੀਕ ਇਹਦੀ ਅਨਾਊਂਸਮੈਂਟ ਵੀ ਕਰ ਦਿਆਂਗੇ ਤੇ ਟਾਈਮਿੰਗ ਮੈਂ ਬਸ ਚੈੱਕ ਕਰਕੇ ਨਾ ਤੇ ਤੁਹਾਨੂੰ ਆਪਾਂ ਨੈਕਸਟ ਵੀਕ ਇਹਦੀ ਅਨਾਊਂਸਮੈਂਟ ਕਰ ਦਿਆਂਗੇ। 30 ਮਿੰਟ ਹਾਫ ਐਨ ਆਵਰ ਦਾ ਪ੍ਰੋਗਰਾਮ ਸਟ੍ਰਿਕਟਲੀ ਫੋਕਸਡ ਔਨ ਇਕੋਨਮੀ ਦੇ ਮੁੱਦੇ ਤੇ, ਫਾਈਨੈਂਸ ਦੇ ਉੱਤੇ, ਸਟ੍ਰਿਕਟਲੀ ਇਕੋਨਮੀ ਔਰ ਫਾਈਨੈਂਸ ਦੇ ਉੱਤੇ ਨੈਕਸਟ ਵੀਕ ਹੀ ਆਪਾਂ ਸ਼ੁਰੂ ਕਰ ਦਿੰਦੇ ਹਾਂ ਸਰ ਇਹਨੂੰ, ਠੀਕ ਹੈ ਜੀ?
ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ ਸਰ,
ਓਕੇ, ਥੈਂਕ ਯੂ ਸਰ,
ਥੈਂਕ ਯੂ ਸਰ, ਥੈਂਕ ਯੂ। ਹਾਂਜੀ ਵਿਰਕ ਸਾਹਿਬ, ਕੁਝ ਕਹਿ ਰਹੇ ਹੋ ਤੁਸੀਂ? ਹੈਲੋ
ਵੀਰ ਜੀ, ਇਹਨਾਂ ਨੇ ਬੜਾ ਵਧੀਆ ਸੁਜੈਸ਼ਨ ਦਿੱਤਾ, ਇਕਾਨਮੀ ਦਾ ਪਬਲਿਕ ਦੇ ਬਰਡਨ ਬਹੁਤ ਵੱਡਾ ਹੈ ਮਾਈਂਡ ਦੇ ਉੱਤੇ, ਪਬਲਿਕ ਵਰਿਡ ਰਹਿੰਦੀ ਹੈ ਵੀ ਸਾਡੀ ਇਕਾਨਮੀ ਕਿੱਧਰ ਜਾਣੀ ਕਿੱਧਰ ਨਹੀਂ। ਪਬਲਿਕ ਨੂੰ ਐਜੂਕੇਟ ਕਰਨ ਲਈ ਆ ਪ੍ਰੋਗਰਾਮ ਭਾਵੇਂ 1.5 ਘੰਟੇ ਦਾ ਕਰ ਦੋ, ਭਾਵੇਂ 1 ਦਿਨ ਦਾ ਪੂਰਾ ਪ੍ਰੋਗਰਾਮ ਹੀ ਇਕਾਨਮੀ ਤੇ ਰੱਖੋ ਵੀਕ ਦੇ ਵਿੱਚ। ਯੁਧਵੀਰ ਜੀ, ਇਟਸ ਵੈਰੀ ਇੰਪੋਰਟੈਂਟ ਇਹਨਾਂ ਦਿਨਾਂ ਦੇ ਵਿੱਚ।
ਠੀਕ ਹੈ, ਬਿਲਕੁਲ ਅਸੀਂ ਸ਼ੁਰੂ ਕਰ ਦਿੰਦੇ ਹਾਂ ਜੀ, ਔਰ ਇਹਦੇ ਬਾਰੇ ਵਿਰ ਸਾਹਿਬ ਜਿਸ ਤਰ੍ਹਾਂ ਤੁਸੀਂ ਵੀ ਕਿ ਹੁਕਮ ਕੀਤਾ ਔਰ ਆਪਣੇ ਸੌਰਵ ਰਤਨ ਸਾਹਿਬ ਨੇ ਵੀ ਹੁਕਮ ਕੀਤਾ, ਇਹਨੂੰ ਬਿਲਕੁਲ ਰਾਈਟ ਅਵੇ ਨੈਕਸਟ ਵੀਕ ਇਹਦੀ ਅਨਾਊਂਸਮੈਂਟ ਕਰ ਦਿਆਂਗੇ। ਦ ਓਨਲੀ ਚੈਲੰਜ ਦੈਟ ਵੀ ਫੇਸ, ਵੈਸੇ ਤਾਂ ਇਟਸ ਅ ਗੁੱਡ ਹੈਡਏਕ ਟੂ ਹੈਵ, ਇਹ ਚੈਲੰਜ ਠੀਕ ਹੈ, ਤੁਸੀਂ ਇਹ ਯਕੀਨ ਕਰੋ ਕਿ ਪ੍ਰਮਾਤਮਾ ਦੀ ਮਿਹਰ ਦੇ ਨਾਲ ਜਿਹੜਾ ਚੈਨਲ ਵਾਏ ਆ ਉਹ ਸ਼ਾਮ ਨੂੰ ਇੰਨਾ ਪੈਕ ਹੁੰਦਾ ਹੈ ਕਿ ਨਾ ਸਾਨੂੰ ਸਪੌਂਸਰ ਮਿਲ ਗਿਆ। ਵਰਲਡ ਕੱਪ ਸੀਗਾ, ਮੈਂ ਵਰਲਡ ਕੱਪ ਦੀ ਗੱਲ ਕਰ ਰਿਹਾ, ਵਰਲਡ ਕੱਪ ਸੀਗਾ ਪਿਛਲੇ ਸਾਲ, ਸਾਨੂੰ ਸਪੌਂਸਰ ਵੀ ਮਿਲ ਗਿਆ ਕਿ ਯਾਰ ਤੁਹਾਡੀ ਜਿਹੜੀ ਕ੍ਰਿਕਟ ਦੀ ਕਵਰੇਜ ਹੋਣੀ ਹੈ ਤੁਸੀਂ ਰੋਜ਼ ਅੱਧਾ ਘੰਟਾ ਕ੍ਰਿਕਟ ਦਾ ਸ਼ੋਅ ਕਰਿਆ ਕਰੋ ਕੋਈ ਟੀਵੀ ਦੇ ਉੱਤੇ, ਰੇਡੀਓ ਦੇ ਤਾਂ ਕਰ ਦਿੰਦੇ ਹੋ, ਟੀਵੀ ਦੇ ਵੀ ਕਵਰੇਜ ਹੈ, ਪਰ ਅੱਧਾ ਘੰਟਾ ਡੈਡੀਕੇਟਡਲੀ ਓਨਲੀ ਫੋਰ ਕ੍ਰਿਕਟ, ਵਰਲਡ ਕੱਪ ਆ ਰਿਹਾ। ਅਸੀਂ ਕਿਹਾ ਜੀ ਠੀਕ ਹੈ, ਸਾਨੂੰ ਸਪੌਂਸਰ ਵੀ ਵਧੀਆ ਮਿਲ ਗਿਆ। ਸਰ ਯਕੀਨ ਕਰਨਾ, ਸਾਨੂੰ ਸ਼ਾਮ ਨੂੰ ਜਗ੍ਹਾ ਹੀ ਨਹੀਂ ਮਿਲੀ, ਟੀਵੀ ਟੀਮ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਸਰ ਜਗ੍ਹਾ ਹੀ ਨਹੀਂ ਹੈਗੀ ਸਾਡੇ ਕੋਲ, ਮੈਂ ਕਿਹਾ 15 ਮਿੰਟ ਦਾ ਤਾਂ ਕੋਈ ਸਲੋਟ ਬਣਾਓ, ਉਹ ਕਹਿੰਦੇ ਤੁਹਾਡਾ ਹੀ ਪ੍ਰੋਗਰਾਮ ਆਉਂਦਾ ਇੱਕ ਨਿਊਜ਼ 360 ਜਿਹੜਾ 7 ਤੋਂ 7:30 ਸਾਰੀਆਂ ਖਬਰਾਂ ਦਿੰਦੇ ਹੋ, ਉਹਦੇ 'ਚ ਫਿਰ 7:15 ਦਾ ਸਲੋਟ ਲੈ ਲਓ। ਮੈਂ ਕਿਹਾ ਕਮਾਲ ਹੋ ਗਈ, 15 ਮਿੰਟ ਮੈਨੂੰ ਤੁਸੀਂ ਦੇ ਰਹੇ ਹੋ, ਮੈਂ ਸਪੌਂਸਰ ਨੂੰ ਕੀ ਦੱਸਾਂਗਾ, ਨਾਲੇ ਟਾਈਮਿੰਗ ਕੋਈ ਵੀ ਸ਼ੋਅ ਹੁੰਦਾ ਹੈ ਉਹ 7 ਵਜੇ ਹੁੰਦਾ ਹੈ, 7:30 ਹੁੰਦਾ ਹੈ, 8 ਵਜੇ ਹੁੰਦਾ ਹੈ, 8:30, ਇਹ ਕਿਹੜਾ ਮੈਨੂੰ ਸਲੋਟ ਦਿੱਤਾ ਤੁਸੀਂ ਵੀ 7:15 ਵਜੇ ਲੈ ਲਓ ਕ੍ਰਿਕਟ 15 ਮਿੰਟ, ਨਾਲੇ ਮੇਰਾ ਆਪਣਾ ਹੀ ਪ੍ਰੋਗਰਾਮ। ਮੈਂ ਕਿਹਾ ਜੀ ਨਿਊਜ਼ 360 ਵਿੱਚੋਂ ਤੁਸੀਂ ਮੈਨੂੰ ਦੇ ਰਹੇ ਹੋ, ਨਿਊਜ਼ 360 ਲੋਕ ਬੜੇ ਸ਼ੌਕ ਨਾਲ ਦੇਖਦੇ ਆ ਸ਼ਾਮ ਨੂੰ 7 ਵਜੇ। ਮੈਂ ਕਿਹਾ ਜੀ ਉਹ ਨਹੀਂ ਹੋ ਸਕਦਾ। ਕਹਿੰਦੇ ਜੀ ਟਾਈਮ ਹੀ ਨਹੀਂ ਹੈਗਾ, ਸਾਰਾ ਪ੍ਰੋਗਰਾਮ ਪੈਕ ਆ, ਇੰਡੀਆ ਦੀਆਂ ਖਬਰਾਂ ਚੱਲਣੀਆਂ ਅੱਧਾ ਘੰਟਾ। ਮੈਂ ਕਿਹਾ ਠੀਕ ਹੈ, ਫਿਰ ਨਿਊਜ਼ 360 ਚੱਲਣੀ ਆ। ਉਹ ਕਹਿੰਦੇ ਠੀਕ ਹੈ ਜੀ। ਸੋ ਕਹਿੰਦੇ ਸਰ ਤੁਹਾਡੇ ਲਈ ਵੀ ਟਾਈਮ ਨਹੀਂ ਹੈ ਅੱਧਾ ਘੰਟਾ ਕੱਢਣਾ। ਸੋ ਇਹ ਮੈਂ ਕਿਹਾ ਚਲੋ ਇਟਸ ਅ ਗੁੱਡ ਹੈਡਏਕ ਟੂ ਹੈਵ ਕਿ ਪ੍ਰੋਗਰਾਮ ਦੇ ਵਿੱਚ ਜਗ੍ਹਾ ਹੀ ਨਹੀਂ ਹੈ। ਐਨੀਵੇਜ਼ ਪਰ ਇਹ ਅੱਧਾ ਘੰਟਾ ਸਰ ਜ਼ਰੂਰ ਡੈਡੀਕੇਟ ਕਰਾਂਗੇ, ਅਸੀਂ ਕੱਢਾਂਗੇ ਹਾਫ ਐਨ ਆਵਰ। ਸੋ ਇਹ ਨੈਕਸਟ ਵੀਕ ਅਨਾਊਂਸ ਕਰ ਦਿਆਂਗੇ। ਪ੍ਰੀਤਮ ਸਿੱਧੂ ਸਾਹਿਬ, ਪ੍ਰੀਤਮ ਸਿੱਧੂ ਸਾਹਿਬ ਯੂਅਰ ਔਨ ਦੀ ਏਅਰ, ਗੋ ਅਹੈਡ।
ਸਤਿ ਸ਼੍ਰੀ ਅਕਾਲ ਸਰ। ਜਦਵੀ ਜੀ, ਜਿਵੇਂ ਤੁਸੀਂ ਦੱਸ ਹੀ ਚੁੱਕੇ ਹੋ ਪਹਿਲਾਂ ਵੀ ਤੁਸੀਂ ਅੱਜ 12 ਵਜੇ ਚਲੇ ਜਾਣਾ, ਮੈਂ ਤੁਹਾਨੂੰ ਦੱਸਣਾ ਹੀ ਚਾਹੁੰਦਾ ਸੀ ਵੀ ਜਿੰਨਾ ਚਿਰ ਤੁਸੀਂ ਪ੍ਰੋਗਰਾਮ ਕਰਦੇ ਆ ਸਰ, ਵੀ ਇੱਕ ਮਿੰਟ ਵੀ ਮਿਸ ਕਰਨ ਲਈ ਦਿਲ ਨਹੀਂ ਕਰਦਾ, ਵੀ ਸੁਣਨ ਨੂੰ ਤੁਸੀਂ ਇੰਟਰਸਟਿੰਗ ਬਣਾਈ ਰੱਖਦੇ ਹੋ ਪ੍ਰੋਗਰਾਮ ਨੂੰ। ਤੇ ਮੈਂ ਤੁਹਾਨੂੰ ਦੂਸਰਾ ਦੱਸਣਾ ਚਾਹੁੰਦਾ ਆ, ਜੇਕਰ ਕੋਈ ਤੁਹਾਡੇ ਤੋਂ ਬਾਅਦ ਵਿੱਚ ਪ੍ਰੋਗਰਾਮ ਨੂੰ ਇੰਟਰਸਟਿੰਗ ਬਣਾ ਕੇ ਰੱਖਦਾ, ਉਹ ਹਨ ਜੀ ਗੁਰਦੀਪ ਸਿੰਘ ਓਨਲੀ, ਓਨਲੀ ਗੁਰਦੀਪ ਸਿੰਘ।
ਠੀਕ ਹੈ ਜੀ,
ਇਹ ਤੁਹਾਨੂੰ ਦੱਸਣਾ ਸੀ ਵੀ ਉਹ ਨਾਲ ਜੋੜ ਕੇ ਰੱਖ ਰਹੇ ਸਰੋਤਿਆਂ ਨੂੰ ਤੁਹਾਡੇ ਤੋਂ ਬਾਅਦ, ਔਰ ਦੂਸਰੇ ਜਦੋਂ ਉਹ ਨਹੀਂ ਹੁੰਦੇ ਫਿਰ ਪ੍ਰੋਗਰਾਮ ਤੋਂ ਇੱਧਰ ਉੱਧਰ ਹੋ ਜਾਂਦੇ ਸਰੋਤੇ।
ਜੀ 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 ਸਰ,
ਇਹੀ ਤੁਹਾਨੂੰ ਕਹਿਣਾ ਸੀ। ਥੈਂਕ ਯੂ ਜੀ,
ਥੈਂਕ ਯੂ। ਪ੍ਰੀਤਮ ਸਿੱਧੂ ਸਾਹਿਬ, ਦੋ ਪੁਆਇੰਟਸ ਮੈਂ ਇੱਥੇ ਜ਼ਿਕਰ ਕਰਾਂਗਾ। ਪਹਿਲਾਂ ਤਾਂ ਇਹ ਹੈ ਕਿ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਮੀਟਿੰਗਸ ਨੇ ਉਹ ਜ਼ਰੂਰੀ ਨੇ। ਅੱਜ ਵੀ ਜਿਸ ਤਰ੍ਹਾਂ ਹੁਣ 12 ਵਜੇ ਮੈਂ ਤੁਹਾਨੂੰ ਦੱਸ ਵੀ ਸਕਦਾ ਵੀ ਅਸੀਂ ਮੀਟਿੰਗ ਕਿਸ ਗੱਲ ਦੀ ਹੈ। ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ ਨਾ, ਤਾਂ ਉਹਦੀ ਕਵਰੇਜ ਅਸੀਂ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ 'ਤੇ ਕਰਨੀ ਹੈ। 19 ਅਕਤੂਬਰ ਨੂੰ ਇਲੈਕਸ਼ਨ ਨੇ ਬ੍ਰਿਟਿਸ਼ ਕੋਲੰਬੀਆ ਦੀਆਂ। ਸੋ ਉਹਦੇ ਵਾਸਤੇ ਅਸੀਂ ਕਿਉਂਕਿ ਮੇਨ ਸਟ੍ਰੀਮ ਜਿਹੜੀ ਹੈਗੀ ਆ, ਮੇਨ ਸਟ੍ਰੀਮ ਕਮਿਊਨਿਟੀ, ਮੇਨ ਸਟ੍ਰੀਮ ਦਾ ਜਿਹੜਾ ਮੀਡੀਆ ਹੈ, ਉਹ ਬਹੁਤ ਵਧੀਆ ਕੰਮ ਕਰ ਰਿਹਾ। ਬਟ ਅਸੀਂ ਸਮਝਦੇ ਹਾਂ ਕਿ ਬਹੁਤ ਸਾਰਾ ਵੈਕਿਊਮ, ਬਹੁਤ ਸਾਰੇ ਗੈਪਸ ਨੇ। ਸੋ ਵਾਈ ਮੀਡੀਆ ਉਹਨਾਂ ਗੈਪਸ ਨੂੰ ਫਿਲ ਕਰਨ ਲਈ ਅਸੀਂ ਹੁਣ ਮੇਨ ਸਟ੍ਰੀਮ ਦੇ ਵਿੱਚ ਬੜਾ ਕੁਝ ਕਰ ਰਹੇ ਹਾਂ। ਸੋ ਬ੍ਰਿਟਿਸ਼ ਕੋਲੰਬੀਆ ਦੀਆਂ ਇਲੈਕਸ਼ਨ ਤੇ US ਦੀਆਂ ਇਲੈਕਸ਼ਨ, ਮੈਂ ਤੁਹਾਨੂੰ ਕਿਹਾ ਹੀ ਹੈ ਕਿ ਅਸੀਂ 16 ਤਰੀਕ ਤੋਂ ਬਾਅਦ ਬਿਲਕੁਲ ਉੱਪਰ ਕਰ ਦੇਣਾ ਹੈ, ਫਾਸਟ ਕਰ ਦੇਣੀ ਹੈ ਕਵਰੇਜ। ਸੋ ਉਹਨਾਂ ਦੋਨਾਂ ਦੀ ਇਲੈਕਸ਼ਨ ਕਵਰੇਜ ਕਰਨ ਵਾਸਤੇ ਅੱਜ ਮੇਨ ਸਟ੍ਰੀਟ ਜਿਹੜੀ ਮਤਲਬ ਕੈਨੇਡਾ ਨਹੀਂ, ਕੈਨੇਡਾ ਇੱਥੇ ਬਹੁਤ ਵੱਡੀ ਲੀਡਿੰਗ ਏਜੰਸੀ ਹੈ ਜਿਹੜੀ ਪੋਲ ਸਰਵੇ ਕਰਦੀ ਹੈ, ਬਟ ਉਸ ਤੋਂ ਇਲਾਵਾ ਅਮਰੀਕਾ 'ਚ ਵੀ ਕਰਦੀ ਹੈ। ਉਹਨਾਂ ਦੇ ਨਾਲ ਅੱਜ ਮੇਰੀ ਬੜੀ ਜ਼ਰੂਰੀ ਮੀਟਿੰਗ ਹੈ ਤਾਂ ਕਿ ਅਸੀਂ ਤੁਹਾਡੇ ਤੱਕ ਬ੍ਰਿਟਿਸ਼ ਕੋਲੰਬੀਆ ਦੀਆਂ ਇਲੈਕਸ਼ਨ ਦੀ ਵਧੀਆ ਕਵਰੇਜ ਲੈ ਕੇ ਆਈਏ, ਅਮਰੀਕਾ ਦੀ ਇਲੈਕਸ਼ਨ ਦੀ ਵਧੀਆ ਕਵਰੇਜ ਲੈ ਕੇ ਆਈਏ। ਉਹਦੇ ਵਾਸਤੇ ਮੇਰੀ ਅੱਜ 12 ਵਜੇ ਮੀਟਿੰਗ ਹੈ। ਸੋ ਉਹ ਵੀ ਮੇਰੇ ਲਈ ਅਟੈਂਡ ਕਰਨੀਆਂ ਜ਼ਰੂਰੀ ਹੁੰਦੀਆਂ ਨੇ। ਤੁਸੀਂ ਗੁਰਦੀਪ ਸਿੰਘ ਜੀ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਮੇਰੇ ਤੋਂ ਬਾਅਦ ਉਹਨਾਂ ਨੂੰ ਲੈ ਕੇ ਆਇਆ ਕਰੋ, ਅਤੇ ਮੈਂ ਉਹਨਾਂ ਨੂੰ ਹੋਰ ਵੱਧ ਤੋਂ ਵੱਧ ਬੇਨਤੀ ਕਰ ਲੈਣਾ ਕਿ ਗੁਰਦੀਪ ਸਿੰਘ ਜੀ ਮੇਰੇ ਤੋਂ ਬਾਅਦ ਉਹ ਜ਼ਰੂਰ ਹੋਣਗੇ। ਬਾਕੀ ਬਹੁਤ ਤੁਹਾਡਾ ਧੰਨਵਾਦ ਫੋਰ ਆਲ ਦਾ ਕਾਇੰਡ ਵਰਡਸ, ਹੱਥ ਜੋੜ ਕੇ ਤੁਹਾਡਾ ਧੰਨਵਾਦ ਪ੍ਰੀਤਮ ਸਿੱਧੂ ਸਾਹਿਬ। ਥੈਂਕ ਯੂ। ਅਜੈਬ ਸਿੰਘ ਜੀ, ਤੁਸੀਂ ਆਉਂਦੇ ਰਹੋ। ਅਜੈਬ ਸਿੰਘ ਜੀ,
ਜਦਵੀ, ਥੈਂਕਸ ਫੋਰ ਟੇਕਿੰਗ ਮੀ ਕਾਲ। ਜਦਵੀ, ਜਸਟ ਫੋਰ ਮੈਂ ਸੈਕਿੰਡ ਕਰਨਾ ਵਟ ਦਾ ਅਦਰ ਸਪੀਕਰ ਵਾਸ ਸੇਇੰਗ, ਦੇਰ ਇਜ਼ ਵਨ ਐਂਡ ਓਨਲੀ ਵਨ ਜਦਵੀਰ, ਸੋ ਨੋਬਡੀ ਕੈਨ ਰਿਪਲੇਸ ਜਦਵੀਰ ਜਸਵਾਲ। ਸੋ ਦੈਟਸ ਅ ਫੈਕਟ ਵਾਈ ਚੈਨਲ ਟੀਵੀ ਦ ਹੋਲ ਮੀਡੀਆ ਵਟ ਐਵਰ ਇਜ਼ ਇਟ, ਦੇਰ ਇਜ਼ ਓਨਲੀ ਵਨ ਰੀਜ਼ਨ ਐਂਡ ਦੈਟਸ ਜਦਵੀਰ ਜਸਵਾਲ। ਸੋ I can't say enough, but that's what it is. So I know the audience wants you to be on the air 24/7, but that's impossible. But you cannot be replaced. That's the number one. So anyway, okay. Literally, raati ne bundwara raat nu program de vich ek speaker aaye san, unna ne international students bare ਮਤਲਬ ਉਹਨਾਂ ਨੇ ਬੋਲਿਆ, ਔਰ ਉਹ ਬੜਾ ਮਤਲਬ ਦਿਲ ਨੂੰ ਦਹਿਲਾਉਣ ਵਾਲਾ ਸੀਗਾ। ਤੇ ਤੁਸੀਂ ਦੇਖਿਆ ਪ੍ਰੋਗਰਾਮ
ਇੰਟਰਨੈਸ਼ਨਲ? ਪਹਿਲਾਂ ਤੇ ਫਸਟ ਆਫ ਆਲ ਥੈਂਕ ਯੂ ਸਰ, ਹੱਥ ਜੋੜ ਕੇ ਧੰਨਵਾਦ। ਥੈਂਕ ਯੂ ਫੋਰ ਆਲ ਦਾ ਕਾਇੰਡ ਵਰਡਸ ਅਜੈਬ ਸਿੰਘ ਜੀ, ਥੈਂਕ ਯੂ ਸੋ ਮਚ ਅਜੈਬ ਸਿੰਘ ਜੀ ਫੋਰ ਆਲ ਯੋਰ ਕਾਇੰਡ ਵਰਡਸ ਫਸਟ ਆਫ ਆਲ। ਥੈਂਕ ਯੂ ਸਰ। ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਕਿੱਥੇ ਪ੍ਰੋਗਰਾਮ ਸੀਗਾ ਆਪਣੇ ਇੱਥੇ ਚੈਨਲ ਵਾਈ ਤੇ ਸੀਗਾ, ਕਿਹੜੀ ਜਗ੍ਹਾ?
ਹਾਂਜੀ ਹਾਂਜੀ ਹਾਂਜੀ
ਹਾਂਜੀ ਹਾਂਜੀ ਹਾਂਜੀ, ਮੈਂ ਨਾਲ ਹੀ ਸੀਗਾ ਸਰ। ਅੱਛਾ, ਕਿਹੜੀ ਚੀਜ਼ ਤੁਸੀਂ ਮੈਂਸ਼ਨ ਕਰ ਰਹੇ ਹੋ, ਪਲੀਜ਼ ਥੋੜਾ ਹੋਰ ਸਪੈਸੀਫਾਈ ਕਰ ਦਿਓ।
ਮਤਲਬ ਜਿਸ ਅਰਵਿੰਦ ਜੀ ਕਰ ਰਹੇ ਸੀ ਹੋਸਟ, ਤੁਸੀਂ ਉਸ ਦਿਨ ਸੀਗੇ?
ਨਹੀਂ, ਮੈਂ ਕੱਲ ਸੀਗਾ,
ਕੱਲ ਨਹੀਂ, ਪਰਸੋਂ ਦੀ ਗੱਲ
ਹੈ। ਪਰਸੋਂ ਮੈਂ ਨਹੀਂ ਸੀਗਾ, ਪਰਸੋਂ ਮੈਂ ਨਹੀਂ ਸੀਗਾ, ਸੋਰੀ ਸਰ। ਹਾਂਜੀ ਹਾਂਜੀ ਹਾਂਜੀ
ਹਾਂਜੀ, ਉਹ ਤੁਸੀਂ ਨਾ ਜੇ ਤੁਹਾਡੇ ਕੋਲ ਟਾਈਮ ਹੋਏ ਵਿੱਚ ਕਾਇੰਡ ਆਫ ਇੰਪੋਸੀਬਲ, ਤੁਸੀਂ ਦੇਖੋ ਮਤਲਬ ਜੋ ਕੁਛ ਉਹਨਾਂ ਨੇ ਮਤਲਬ ਉੱਥੇ ਪੇਸ਼ ਕੀਤਾ ਹੈਗਾ, ਉਹਦੇ ਨਾਲ ਮਤਲਬ ਤੁਹਾਡੀ ਰੂਹ ਕੰਬ ਜਾਂਦੀ ਹੈਗੀ ਹੈ। ਔਰ ਜੋ ਕੁਛ ਲੋਕ ਕਰ ਰਹੇ ਨੇ ਇਸ ਐਡਵਾਂਸ ਕੰਟਰੀ ਦੇ ਵਿੱਚ ਰਹਿੰਦੇ ਹੋਏ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ, ਦੈਟਸ ਕਾਇੰਡ ਆਫ ਹਾਰਡ ਟੂ ਹੀਅਰ। ਸੋ ਵਿਦਾਊਟ ਗੋਇੰਗ ਇਨ ਟੂ ਡੀਟੇਲ, ਆਈ ਥਿੰਕ ਯੂ ਸ਼ੁਡ ਵਾਚ ਦੈਟ and then you should also, if possible, maybe during the week, highlight that issue. At least the more people know about it, and maybe we, your contribution can save some lives, because, you know, like those young our daughters who come from India, and I mean, and like if the people prey on them, there's nothing more shameful than that. So if you could highlight the issue, because you have the power in the media, maybe that will save some lives. So that's what I want to say. So I will let you watch that show, and then you can decide what to do about it.
I will definitely, since you you have, I'll say, suggested and guided me towards watching that show, I'll definitely watch the show, because recording sare shows hunde hi hai sade kol. And jehda tusi gal kar rahe ho, in general, Ajayab Singh ji, regarding the international students, ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਕੱਲ ਵੀ ਤੁਹਾਡਾ ਟੌਪਿਕ ਡਿਸਕਸ ਹੋਇਆ ਸੀ ਮੈਂ ਪਰਸੋਂ ਵਾਲਾ ਸ਼ੋਅ ਜ਼ਰੂਰ ਦੇਖਾਂਗਾ ਔਰ ਤੁਸੀਂ ਕਿਹਾ ਕਿ ਯੂ ਸੀਨ ਸਮ ਹੋਰੀਫਾਈਂਗ ਡਿਟੇਲ ਸਰ ਬਿਲਕੁਲ ਜਿਹੜਾ ਬੜੀ ਚਿੰਤਾਜਨਕ ਸਥਿਤੀ ਹੈ ਅਸੀਂ ਇੱਥੇ ਜਦੋਂ ਗੱਲ ਕਰਦੇ ਹਾਂ ਕਿਉਂਕਿ ਅਖਬਾਰ ਦੇ ਫਰੰਟ ਪੇਜ 'ਤੇ ਖਬਰ ਹੁੰਦੀ ਹੈ ਕੋਈ ਨਾ ਕੋਈ ਇੰਟਰਨੈਸ਼ਨਲ ਸਟੂਡੈਂਟ ਦੀ ਡੈਥ ਦੀ ਕੋਈ ਹੋਰ ਬੜੇ ਸਾਰੇ ਚੈਲੇਂਜਸ ਜਿਹੜੇ ਉਹਨਾਂ ਨੂੰ ਆ ਰਹੇ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਸਾਡੀਆਂ ਬੱਚੀਆਂ ਉੱਥੋਂ ਆ ਰਹੀਆਂ ਨੇ ਮੈਂ ਇਸ ਬਾਰੇ ਬਹੁਤ ਝਿਜਕਦਾ ਮੀਡੀਆ 'ਚ ਗੱਲ ਕਰਨ ਲਈ ਕਿਉਂਕਿ ਸਾਡੀਆਂ ਬੱਚੀਆਂ ਨੇ ਤੇ ਲੇਕਿਨ ਹੁਣ ਤੇ ਕੱਲ ਮੈਂ ਪਹਿਲੀ ਵਾਰੀ ਟੀਵੀ ਤੇ ਮੈਂ ਵੀ ਗੱਲ ਕਰ ਦਿੱਤੀ ਸੀਗੀ ਕਿਉਂਕਿ ਹੁਣ ਸਾਡੇ ਇੱਕ ਕੌਂਸਲਰ ਸਾਹਿਬਾਂ ਨੇ ਸਾਡੀ ਕੌਂਸਲਰ ਸਾਹਿਬਾਂ ਨੇ ਪ੍ਰੈਸ ਕਾਨਫਰੰਸ 'ਚ ਕਹਿ ਦਿੱਤਾ ਕਿ ਜਿਹੜੇ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਛੋਟੀ ਪ੍ਰਪੋਰਸ਼ਨ ਹੋਏਗੀ ਬਟ ਉਹ ਬਹੁਤ ਛੋਟੀ ਪ੍ਰਪੋਰਸ਼ਨ ਵੀ ਬਹੁਤ ਗਲਤ ਹੈ ਕਿ ਸਾਡੇ ਕੁਝ ਲੈਂਡਲੋਰਡ ਜਿਹੜੇ ਹੈਗੇ ਨੇ ਉਹ ਸੈਕਸੁਅਲ ਫੇਵਰਸ ਲੈਂਦੇ ਨੇ ਲੜਕੀਆਂ ਤੋਂ ਜਿਹੜੀ ਲੜਕੀਆਂ ਵਿਚਾਰੀਆਂ ਪੈਸੇ ਨਹੀਂ ਦੇ ਪਾਉਂਦੀਆਂ ਲੈਂਡਲੋਰਡ ਸਾਡੇ ਹੈਗੇ ਨੇ ਤੇ ਇਹ ਗੱਲ ਹੁਣ ਰੋਸ਼ਨੀ ਚਾਹੀਏ ਅੱਛਾ ਇਹ ਗੱਲ ਇੱਥੇ ਇੱਕ ਆਰਗੇਨਾਈਜੇਸ਼ਨ ਹੈਗੀ ਆ ਸਾਡੀ ਯੰਗ ਬੱਚੀਆਂ ਰਨ ਕਰਦੀ ਆ ਉਹਨਾਂ ਦੇ ਨਾਲ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਆ ਤੇ ਇੱਥੇ ਇੱਕ ਅਪੀਲ ਪੁਲਿਸ ਦਾ ਬੜਾ ਵੱਡਾ ਪ੍ਰੋਗਰਾਮ ਸੀ ਉੱਥੇ ਵੀ ਆਏ ਸੀ ਲਾਡਲੀਆਂ ਉਹ ਆਰਗੇਨਾਈਜੇਸ਼ਨ ਦੇ ਨੇਮ ਆ ਲਾਡਲੀਆਂ ਤੇ ਉਹਨਾਂ ਦੇ ਨਾਲ ਹੋਰ ਵੀ ਮੈਂ ਕਾਫੀ ਮੁੱਦਿਆਂ ਦੇ ਉੱਤੇ ਗੱਲ ਕੀਤੀ ਤੇ ਮੈਂ ਇਹ ਵੀ ਸਵਾਲ ਉਹਨਾਂ ਨੂੰ ਪੁੱਛਿਆ ਕਿ ਜਿਹੜੀਆਂ ਸਾਡੀਆਂ ਯੰਗ ਇੰਟਰਨੈਸ਼ਨਲ ਸਟੂਡੈਂਟਸ ਉੱਥੋਂ ਆਉਂਦੀਆਂ ਨੇ ਸੋ ਇੱਥੇ ਕਈ ਵਾਰੀ ਉਹ ਡਿਫਰੈਂਟ ਰੈਸਟੋਰੈਂਟ ਦੇ ਵਿੱਚ ਕੰਮ ਕਰਦੀਆਂ ਨੇ ਜਾਂ ਹੋਰ ਕਿਤੇ ਕੰਮ ਕਰਦੀਆਂ ਨੇ ਤੇ ਕੀ ਉੱਥੇ ਕੋਈ ਖਬਰ ਆਉਂਦੀ ਹੈ ਸਾਡੇ ਕੋਲ ਮੈਂ ਗੱਲ ਕਰਨ 'ਚ ਝਿਜਕਦਾ ਕਿਉਂਕਿ ਮੇਰੇ ਕੋਲ ਪ੍ਰੂਫ ਨਹੀਂ ਹੈ ਕੋਈ ਤੇ ਕੀ ਤੁਹਾਡੀ ਸੰਸਥਾ ਜਿਹੜੀ ਸੋਸ਼ਲ ਵਰਕ ਦਾ ਕੰਮ ਕਰਦੀ ਹੈ ਕਿਆ ਲੜਕੀਆਂ ਐਸਾ ਕੋਈ ਲੈ ਕੇ ਆਉਂਦੀਆਂ ਕੇਸ ਤੁਹਾਡੇ ਕੋਲ ਤੁਸੀਂ ਸੋਸ਼ਲ ਵਰਕ ਦਾ ਕੰਮ ਕਰਦੇ ਹੋ ਕਿ ਕੋਈ ਕੇਸ ਹੋਵੇ ਜਿਹ 'ਚ ਲੜਕੀਆਂ ਨੇ ਕਿਹਾ ਕਿ ਸਾਨੂੰ ਅਸੀਂ ਕਿਤੇ ਕੰਮ ਕਰਦੀਆਂ ਸੀ ਤੇ ਉਹਨਾਂ ਨੇ ਸਾਨੂੰ ਸੈਕਸੁਅਲੀ ਐਕਸਪਲੋਇਟ ਕੀਤਾ ਉਹ ਕਹਿੰਦੇ ਜੀ ਬਿਲਕੁਲ ਆਉਂਦੇ ਆ ਬਿਲਕੁਲ ਸਾਡੇ ਕੋਲ ਕੇਸਿਸ ਆਉਂਦੇ ਨੇ ਔਰ ਮੈਂ ਕਿਹਾ ਜੀ ਠੀਕ ਹੈ ਜੀ ਮੈਨੂੰ ਡਿਟੇਲ ਨਾਲ ਦੱਸੋ ਤੁਸੀਂ ਬਟ ਇਹ ਗੱਲ ਕਨਫਰਮ ਹੋ ਗਈ ਉਹ ਕਹਿੰਦੇ ਜੀ ਬਿਲਕੁਲ ਕਨਫਰਮ ਹੈ ਉਹ ਬੱਚੀ ਇੱਥੇ ਦੀ ਬੋਰਨ ਬਰਾਟ ਅਪ ਹੈ ਬਹੁਤ ਵਧੀਆ ਕੰਮ ਕਰਦੀ ਉਹ ਬੱਚੀ ਕਿਸੇ ਦਿਨ ਮੈਂ ਫਿਰ ਉਹਨਾਂ ਨੂੰ ਲੈ ਕੇ ਆਵਾਂਗਾ ਚੈਨਲ ਦੇ ਉੱਤੇ ਲਾਡਲੀਆਂ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਔਰ ਬਹੁਤ ਸਾਲਾਂ ਤੋਂ ਔਰ ਬਿਲਕੁਲ ਬੇਬਾਕ ਹੋ ਕੇ ਗੱਲ ਕਰਦੀ ਉਸ ਬੱਚੀ ਦੀ ਮੈਨੂੰ ਸਭ ਤੋਂ ਵਧੀਆ ਗੱਲ ਲੱਗਦੀ ਹੈ ਉਹ ਸਾਫ਼ ਕਹਿ ਦਿੰਦੀ ਹੈ ਕਹਿੰਦੇ ਸਾਡੇ ਘਰਾਂ 'ਚ ਹਜੇ ਵੀ ਲੜਕਾ ਲੜਕੀ ਦਾ ਵਿਤਕਰਾ ਹੈ ਉਹ ਸਾਫ਼ ਕਹਿ ਦਿੰਦੀ ਹੈ ਚੈਨਲ ਤੇ ਮੈਂ ਉਹਨਾਂ ਦੇ ਕਈ ਇੰਟਰਵਿਊਜ਼ ਟੀਵੀ ਤੇ ਕੀਤੇ ਆ ਤੇ ਮੈਂ ਕਿਹਾ ਜੀ ਕੋਈ ਨੀ ਉਹ ਇੰਟਰਵਿਊ 'ਚ ਵੀ ਮੈਂ ਉਹਨਾਂ ਨੂੰ ਪੁੱਛ ਲਈ ਇਹ ਗੱਲ ਕਿਉਂਕਿ ਉਹ ਬੇਬਾਕ ਹੋ ਕੇ ਗੱਲ ਕਰਦੀ ਹੈ ਬੱਚੀ ਤੇ ਮੈਂ ਕਿਹਾ ਜੀ ਹੁੰਦਾ ਉਹ ਕਹਿੰਦੇ ਜੀ ਹੁੰਦਾ ਸੋ ਇਹ ਸਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉੱਥੋਂ ਵਿਚਾਰੀਆਂ ਬੱਚੀਆਂ ਇੱਥੇ ਆਉਂਦੀਆਂ ਨੇ ਪੈਸੇ ਉਹਨਾਂ ਕੋਲ ਹੈ ਨਹੀਂ ਦੇ ਆਰ ਵਲਨਰੇਬਲ ਤੇ ਆਪਣੇ ਵਿੱਚੋਂ ਕੁਛ ਲੋਕ ਜੇ ਤੁਸੀਂ ਘਰ ਕਿਰਾਏ ਤੇ ਦਿੱਤਾ ਹੈ ਭਾਈ ਉਹਦੇ ਨਾਲ ਜੇ ਬੱਚੀ ਕੋਈ ਰਹਿੰਦੀ ਹੈ ਤਾਂ ਤੁਸੀਂ ਇਹ ਸਾਰਾ ਸਿਸਟਮ ਵੀ ਵਿੱਚੇ ਚਲਾ ਦਿੱਤਾ ਹੈ ਵੈਰੀ ਸ਼ੋਕਿੰਗ ਵੈਰੀ ਹੋਰੀਫਾਈਂਗ ਮੈਂ ਤੇ ਇਹੀ ਇਹਦੇ ਤੇ ਗੱਲ ਕਰ ਸਕਦਾ ਔਰ ਮੈਂ ਦੇਖੋ ਜਿਹੜੇ ਉੱਥੋਂ ਆ ਰਹੇ ਨੇ ਲੜਕੇ ਵੀ ਵਲਨਰੇਬਲ ਆ ਸਰ ਲੜਕੀਆਂ ਲੜਕੇ ਲੜਕੀਆਂ ਦੋਨੋਂ ਹੀ ਲੜਕੀਆਂ ਨੂੰ ਸੈਕਸੁਅਲ ਫੇਵਰ ਔਰ ਹੋਰ ਕਈ ਕੁਛ ਚੀਜ਼ਾਂ ਐਸਾ ਚੱਲ ਰਿਹਾ ਸਿਲਸਿਲਾ ਔਰ ਜਿਹੜੇ ਲੜਕੇ ਨੇ ਉਹ ਜੋ ਬੱਚੇ ਦਾ ਖਰਚਾ ਨਹੀਂ ਪੂਰਾ ਹੋ ਰਿਹਾ 99.99% ਵਾਸ ਮੈਜੋਰਟੀ ਦਾ ਵਧੀਆ ਕੰਮ ਕਰ ਰਿਹਾ ਮਿਹਨਤ ਕਰ ਰਿਹਾ ਪਰ ਇੱਕ ਅੱਧਾ ਪਰਸੈਂਟ ਵਲਨਰੇਬਿਲਟੀ ਤਾਂ ਹੈ ਨਾ ਕਿ ਲੜਕਾ ਕਿਤੇ ਡਰੱਗ ਨਾ ਵੇਚਣ 'ਚ ਲੱਗ ਜਾਏ ਕਿਤੇ ਕ੍ਰਾਈਮ 'ਚ ਨਾ ਵਿਚਾਰਾ ਪੈ ਜਾਏ ਜਾਂ ਗੱਡੀ ਚੋਰੀਆਂ 'ਚ ਨਾ ਉਹਨੂੰ ਕਿਤੇ ਕੋਈ ਲਗਾ ਦੇਵੇ ਸੋ ਆਪਣੇ ਬੰਦੇ ਜਿਹੜੇ ਪਿੱਛੇ ਬੈਠੇ ਨੇ ਮਾਸਟਰ ਮਾਇੰਡ ਉਹ ਇਹ ਸਾਰੇ ਕੰਮ ਵੀ ਕਰ ਰਹੇ ਨੇ ਕਿ ਇਹਨੂੰ ਜੀ ਡਰੱਗ ਵੇਚਣ 'ਚ ਲਗਵਾ ਲਓ ਇਹਨੂੰ ਹਥਿਆਰ ਸਪਲਾਈ ਕਰਨ 'ਚ ਲਗਾ ਲਓ ਇਹਨੂੰ ਤੁਸੀਂ ਗੱਡੀ ਚੋਰੀ ਕਰਨ 'ਚ ਲਗਾ ਲਓ ਜਾਂ ਇਹਨੂੰ ਇੰਨਾ ਹੀ ਕੰਮ ਦੇ ਦਿਓ ਕਿ ਭਾਈ ਤੂੰ ਗੱਡੀਆਂ ਦਾ ਸਾਨੂੰ ਟਰੈਕਿੰਗ ਕਰਕੇ ਦੱਸਣੀ ਹੈ ਚੋਰੀ ਅਸੀਂ ਫਲਾਨੇ ਤੋਂ ਕਰਾ ਲਾਂਗੇ ਤਾਂ ਉਹ ਤੇ ਇੱਦਾਂ ਸਾਰਾ ਕੁਛ ਚੱਲ ਰਿਹਾ ਸਰ ਅਸੀਂ ਅਜੈਬ ਸਿੰਘ ਜੀ ਜਿੰਨਾ ਕੁ ਸਾਡਾ ਮੀਡੀਆ ਅਦਾਰੇ ਤੋਂ ਹੋ ਰਿਹਾ ਹੈ ਉਹ ਅਸੀਂ ਜ਼ਰੂਰ ਕਰੀ ਜਾ ਰਹੇ ਹਾਂ ਇਸ ਲਈ ਤੁਹਾਡੇ ਸਾਰਿਆਂ ਵੱਲੋਂ ਪਿਆਰ ਆਸ਼ੀਰਵਾਦ ਮਿਲ ਰਿਹਾ ਬਟ ਇਹਦੇ ਲਈ ਨਾ ਸਾਨੂੰ ਇੱਕ ਜੁਆਇੰਟ ਮੁਹਿੰਮ ਕਰਨੀ ਪਏਗੀ ਫੋਰ ਇੰਟਰਨੈਸ਼ਨਲ ਸਟੂਡੈਂਟਸ ਸੋ ਉਹਨਾਂ ਦੇ ਲਈ ਵੀ ਇੱਕ ਮੈਨੂੰ ਧਰਮਪਾਲ ਸੰਧੂ ਸਾਹਿਬ ਦਾ ਫੋਨ ਆਇਆ ਸੀ, ਮੈਂ ਤਾਂ ਉਹਨਾਂ ਨੂੰ ਉਸੇ ਵੇਲੇ ਕਿਹਾ ਤੁਸੀਂ ਲਾਸਟ ਮੰਥ ਆਇਆ ਸੀ ਉਹਨਾਂ ਦਾ ਫੋਨ, ਉਹ ਕਹਿੰਦੇ ਜੀ ਇੰਟਰਨੈਸ਼ਨਲ ਸਟੂਡੈਂਟ ਆ ਯੁੱਧਵੀਰ ਜੀ ਆਪਾਂ ਕੁਛ ਕਰੀਏ, ਮੈਂ ਤਾਂ ਨਾਮ ਲੈ ਕੇ ਬੋਲਦਾ, ਮੈਂ ਕਿਹਾ ਧਰਮਪਾਲ ਸੰਧੂ ਸਾਹਿਬ ਆਪਾਂ ਨਾਲ ਹੈ, ਉਹ ਕਹਿੰਦੇ ਆਪਾਂ ਕੁਛ ਆਹ ਪ੍ਰੋਗਰਾਮ ਰੱਖੇ ਨੇ ਤੇ ਬੈਠ ਕੇ ਕਰਨੇ ਪੈਣਗੇ, ਫਿਰ ਮੈਂ ਕਿਹਾ ਮੇਰਾ ਈਵੈਂਟ ਹੋ ਲੈਂਦੇ ਹੋ ਤੇ ਇਹ ਤੋਂ ਬਾਅਦ ਆਪਾਂ ਬੈਠ ਜਾਂਦੇ ਹਾਂ, ਵੀ ਆਰ ਅਸੀਂ ਤਾਂ ਨਾਲ ਹਾਂ ਤੁਹਾਡੇ। ਔਰ ਮੈਂ ਇੱਥੇ ਇੱਕ ਗੱਲ ਹੋਰ ਕਹਿ ਦਵਾਂ ਕਿ ਦੇਖੋ ਜਦੋਂ ਧਰਮਪਾਲ ਸੰਧੂ ਸਾਹਿਬ ਜਾਂ ਇੱਦਾਂ ਦੇ ਕੋਈ ਵਧੀਆ ਕੋਈ ਪ੍ਰੋਜੈਕਟ ਹੁੰਦੇ ਨੇ, ਉੱਥੇ ਤੇ ਬੰਦੇ ਆਉਂਦੇ ਨੇ 10-15-20, ਜੇ ਇੱਥੇ ਕੋਈ ਮੇਲਾ ਸ਼ੇਲਾ ਹੋ ਜਾਵੇ, ਗਾਣੇ ਵਜਾਉਣ ਵਾਲੇ ਆ ਜਾਣ, ਬਹੁਤ ਵਧੀਆ ਗੱਲ ਆ, ਮੈਂ ਹਰੇਕ ਨੂੰ ਪਿਆਰ ਕਰਦਾ ਹਰੇਕ ਨੂੰ, ਔਰ ਉਹਨਾਂ ਨੂੰ ਵੀ ਸਪੋਰਟ ਕਰੋ, ਸਭ ਨੂੰ ਮੇਲਿਆਂ 'ਚ ਜਾਓ, ਗਾਣੇ ਵਜਾਉਣੇ ਦੇ ਪ੍ਰੋਗਰਾਮ ਉਹ ਵੀ ਇੰਜੋਏ ਕਰੋ, ਉੱਥੇ ਲੱਖਾਂ ਦੀ ਤਾਦਾਦ ਹੈ, ਤੁਸੀਂ ਹੋਰ ਵਧਾਓ ਤਾਦਾਦ, ਆਪਾਂ ਉਹਦੀ ਗੱਲ ਨਹੀਂ ਕਰਨੀ, ਉਹ ਵੀ ਕਮਿਊਨਿਟੀ ਲਈ ਜ਼ਰੂਰੀ ਨੇ। ਲੇਕਿਨ ਜਦੋਂ ਕੋਈ ਐਸਾ ਕੰਮ ਹੁੰਦਾ ਉੱਥੇ ਤੇ ਉਹੀ 10-15 ਬੰਦੇ ਆਉਂਦੇ ਆ, ਉੱਥੇ ਸਾਡਾ ਅਸੀਂ ਇੰਟਰਸਟ ਬੜਾ ਘੱਟ ਸ਼ੋ ਹੁੰਦਾ। ਸੋ ਮੇਰੀ ਉਹ ਵੀ ਬੇਨਤੀ ਹੈ ਕਿ ਉਹਦੇ ਵਿੱਚ ਹੁੰਦੀ ਹੈ ਸਪੋਰਟ, ਪਰ ਉਹਨੂੰ ਵੀ ਇੰਟਰਸਟ ਥੋੜਾ ਜਿਹਾ ਜ਼ਿਆਦਾ ਸ਼ੋ ਕੀਤਾ ਜਾਵੇ, ਉਹਦੇ 'ਚ ਵੀ ਅਸੀਂ ਕਰੀਏ। ਹੁਣ ਡਰੱਗਜ਼ ਅਵੇਅਰਨੈਸ ਸੁਸਾਇਟੀ ਵਾਲੇ ਆ ਧਰਮਪਾਲ ਸੰਧੂ ਐਂਡ ਪਾਰਟੀ, ਬੜਾ ਕੁਛ ਇਹ ਕਰ ਰਹੇ ਨੇ, ਸੋ ਅਸੀਂ ਤੇ ਨਾਲ ਹੈ ਸਰ। ਅਜੈਬ ਸਿੰਘ ਜੀ, ਆਲ ਡੈਫੀਨੇਟਲੀ ਲੁੱਕ ਇਨ ਟੂ ਦਾ ਸ਼ੋ, ਯੂ ਮੈਂਸ਼ਨ ਡੇ ਫੋਰ ਯਸਟਰਡੇ, ਸੋ ਦੈਟ ਮੀਨਸ ਦਾ ਸ਼ੋ ਵਾਸ ਬ੍ਰੋਡਕਾਸਟਡ ਔਨ ਵੈਂਸਡੇ। ਓਕੇ, ਆਈ ਵਾਚ ਵੈਂਸਡੇ ਸ਼ੋ ਦਿਸ ਵੀਕਐਂਡ, ਪ੍ਰੋਬਲੀ ਔਨ ਸੰਡੇ, ਮੇਰੇ ਕੋਲ ਕੱਲ੍ਹ ਤੱਕ ਤੇ ਥੋੜਾ ਨਹੀਂ ਹੋਏਗਾ ਟਾਈਮ, ਆਈ ਵਾਚ ਦਿਸ ਸ਼ੋ ਔਨ ਸੰਡੇ, ਐਂਡ ਬਟ ਆਈ ਨੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਇਸ਼ੂ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦਾ ਇੱਥੇ ਹੋ ਰਿਹਾ। ਔਰ ਸਰ, ਜਿਹੜੀ 2023 ਦੇ ਵਿੱਚ ਜਿਹੜੀ ਸਟੱਡੀ ਪਰਮਿਟ ਸੀਗੇ ਗਵਰਨਮੈਂਟ ਨੇ ਦਿੱਤੇ ਸੀ, ਦੈਟ ਵਾਸ 475,000, ਤਕਰੀਬਨ 4.5 lakh ਦਿੱਤੇ ਇਹਨਾਂ ਨੇ, ਹੁਣ ਕਟੌਤੀ ਵੀ ਜਿਹੜੀ ਕੀਤੀ ਹੈ 4,38,000, 438,000 ਇਸ ਸਾਲ ਦੇਣੇ ਨੇ। ਸੋ ਇੰਟਰਨੈਸ਼ਨਲ ਸਟੂਡੈਂਟਸ ਤੇ ਲੱਖਾਂ ਦੇ ਵਿੱਚ ਆਣੇ ਹੀ ਆਣੇ ਇੱਥੇ, ਲੱਖਾਂ ਦੇ ਵਿੱਚ ਹਰ ਸਾਲ, ਇਟਸ ਨਾਟ ਗੋਇੰਗ ਡਾਊਨ। ਇਹਨਾਂ ਨੇ 25 or 26 ਦਾ ਵੀ ਕਹਿਤਾ ਹੈ, ਅਪਰੋਕਸੀਮੇਟਲੀ ਇੰਨੀ ਕੁ ਤਾਦਾਦ ਆਣੀ ਆਣੀ ਹੈ, ਇਟਸ ਨਾਟ ਗੋਇੰਗ ਟੂ ਗੋ ਟੂ 200,000 or 100,000। ਸੋ ਔਰ ਬੜੀ ਤਾਦਾਦ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੀ ਆ ਰਹੀ ਹੈ ਉਹ ਸਾਡੀ ਆਪਣੀ ਇੰਡੀਅਨ ਕਮਿਊਨਿਟੀ ਤੋਂ ਆ ਰਹੀ ਹੈ, ਬੜੀ ਤਾਦਾਦ ਪੰਜਾਬੀ ਕਮਿਊਨਿਟੀ ਤੋਂ ਆ ਰਹੀ ਹੈ, ਉਹ ਇਸ ਸਾਲ ਵੀ ਆਣੀ ਹੈ ਔਰ ਅਗਲੇ ਸਾਲ ਦੇ ਨੰਬਰ ਵੀ ਉਹਨਾਂ ਨੇ ਦੱਸਦੇ ਨੇ। ਸੋ ਦਿਸ ਇਜ਼ ਇਹ ਜਿਹੜੇ ਚੈਲੰਜਸ ਨੇ, ਦੀਜ਼ ਆਰ ਨਾਟ ਗੋਇੰਗ ਟੂ ਗੋ ਅਵੇ ਐਨੀ ਟਾਈਮ ਸੂਨ, ਸੋ ਵੀ ਨੀਡ ਟੂ ਸਟਾਰਟ ਥਿੰਕਿੰਗ ਔਨ ਦੀਸ ਥਿੰਗ ਸੂਨਰ ਦੈਨ ਲੇਟਰ। ਜੀ ਅਜੈਬ ਸਿੰਘ ਜੀ,
ਹਾਂਜੀ, ਔਰ ਦੇਖੋ ਜੀ, ਜਦੋਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਕੈਨੇਡਾ ਇਜ਼ ਦ ਮੋਸਟ ਬਿਊਟੀਫੁਲ ਕੰਟਰੀ, ਆਈ ਥਿੰਕ ਵਟ ਯੂ ਮੀਨ ਇਜ਼ ਦ ਬੈਸਟ ਕੰਟਰੀ, ਆਈ ਮੀਨ ਇਟ ਕੁਡ ਬੀ ਬਿਊਟੀਫੁਲ ਬਟ ਨਾਟ ਦ ਬੈਸਟ, ਆਈ ਥਿੰਕ ਦੈਟ ਵਿਚ ਇਜ਼ ਬਿਊਟੀਫੁਲ, ਆਈ ਥਿੰਕ ਦੈਟ ਜਸਟ ਅ ਲੁੱਕਸ, ਬਟ ਆਈ ਥਿੰਕ ਵਟ ਯੂ ਮੀਨ ਇਜ਼ ਦੈਟ ਇਟਸ ਦ ਬੈਸਟ ਕੰਟਰੀ ਆਲ ਅਰਾਊਂਡ ਇਨ ਦ ਵਰਲਡ, ਐਂਡ ਇਫ ਦੈਟ ਇਜ਼ ਟਰੂ, ਸੋ ਹਾਊ ਕੁਡ ਦੀਸ ਥਿੰਗ ਕੈਨ ਹੈਪਨ, ਐਂਡ ਦੀਸ ਪੀਪਲ ਆਰ ਅਮੰਗ ਅਸ ਹੂ ਆਰ ਡੂਇੰਗ ਦੀਸ ਥਿੰਗਸ, like they could be our neighbors, they could be living on our street, like how can we say that it's the best country in the world if this thing is still happening? And at the same time, on this sexual assault, there's no statute of limitation that applies, so we have seen high profile people go to jail who have committed these crimes 30-40 years ago. So these people who are doing this to international students, to our sisters, our daughters, why can't they be prosecuted? If there's some organization or association going to do something about it, they should be prosecuted. And once some of them are prosecuted, that will put a stop to it. Otherwise, nothing will stop it. And we have seen high-profile people go to jail recently. I think I don't have to name them. You're fully aware of it. So people who do this to these innocent girls, they should be prosecuted. Doesn't matter when they did it. They did it last year, 2 years, 5 years ago, because there's no statute of limitation that applies to it. So the girls should come forward, and they should go to jail. And even if you guys are going to be talking to some of the community people, you should suggest them that they should be prosecuted.
Sir, you're absolutely right. As long as the girls come forward, these people will be, brought to justice. So the best route would be, let's bring more awareness. And as I just mentioned, jehdi organization hai, assi 3-4 organizations channel de utte hor leke aavange, apna number vi den giyan, they are working on these lines ke je kise ladki nal is tarah ho reha hai, kise lady nu domestic violence da keh rahe si, bahut issue aa reha hai apne gharan de vich, with due respect main kehna chahna hai, kyunki main bada thoda ਧਿਆਨ ਨਾਲ ਗੱਲ ਕਰਦੇ ਕਿਉਂਕਿ ਬੰਦੇ ਫਿਰ ਕਹਿੰਦੇ ਜੀ ਸਾਡੀ ਕਮਿਊਨਿਟੀ ਨੂੰ ਤੁਸੀਂ ਬਦਨਾਮ ਕਰਦੇ ਹੋ ਸਾਡੇ, ਕਿਉਂਕਿ ਹੋਰ ਕੋਈ ਲੇਵਲ ਤੇ ਹੈ ਨਹੀਂ ਹੈ, ਇਹੀ ਕਹਿ ਦੇਣਾ ਕਿ ਜੀ ਸਾਡੀ ਪੰਜਾਬੀ ਕਮਿਊਨਿਟੀ ਨੂੰ ਬਦਨਾਮ ਕਰ ਰਹੇ ਹੋ, ਸਾਡੇ ਸਿੱਖਾਂ ਨੂੰ ਬਦਨਾਮ ਤੇ ਪਰ ਆਪਣੀ ਕਮਿਊਨਿਟੀ ਚ ਹੁਣ ਡੋਮੈਸਟਿਕ ਵਾਇਲੈਂਸ ਦਾ ਬਹੁਤ ਕੰਮ ਵੱਧ ਗਿਆ। ਅਸੀਂ ਜਦੋਂ ਜਾਂਦੇ ਹਾਂ ਅਪੀਲ ਪੁਲਿਸ ਦੀ ਮੀਟਿੰਗ ਅਟੈਂਡ ਕਰਦੇ, ਉੱਥੇ ਸਾਨੂੰ ਨੰਬਰ ਅਗਲਾ ਸਾਡੇ ਸਾਹਮਣੇ ਰੱਖ ਦਿੰਦਾ। ਆ 22 ਸ਼ੈਲਟਰ ਤੋੜ ਦਿੱਤੇ ਅਸੀਂ, ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ 22। ਸਰ ਮਤਲਬ ਕੀ ਹੁਣ ਕਿਹੜੀ ਕਿਹੜੀ ਚੀਜ਼ ਤੋਂ ਸਮਝਾਈਏ, ਕਿਹੜੀ ਕਿਹੜੀ ਤੋਂ, ਮਤਲਬ ਬਸ ਸ਼ੈਲਟਰ ਬਣਿਆ ਤੁਸੀਂ ਉਹਨੂੰ ਜਾ ਕੇ ਤੋੜ ਭੰਨ ਦਿੱਤਾ। ਕੱਲ ਇੱਕ ਉਹ ਪਾਰਕ ਸੀਗਾ, ਉਹ ਸਾਰਾ ਪਾਰਕ ਦੇ ਬੈਂਚ ਉਲਟਾ ਤੇ ਤੋੜਤੇ, ਵਾਸ਼ਰੂਮ ਭੰਨ ਦਿੱਤਾ ਤੋੜਦਾ। ਮਤਲਬ ਤੁਹਾਨੂੰ ਵਾਸ਼ਰੂਮ ਕੀ ਪਰੇਸ਼ਾਨ ਕਰ ਰਿਹਾ, ਤੁਹਾਨੂੰ ਬੈਂਚ ਕੀ ਪਰੇਸ਼ਾਨ ਕਰ ਰਿਹਾ, ਤੁਹਾਨੂੰ ਬੱਸ ਦਾ ਸ਼ੈਲਟਰ ਕੀ ਪਰੇਸ਼ਾਨੀ ਦੇ ਰਿਹਾ, ਉਹਨੂੰ 22 ਸ਼ੈਲਟਰ ਅਸੀਂ ਤੋੜ ਭੰਨ ਦਿੱਤੇ ਆ। ਵੈਂਡਲਿਜ਼ਮ ਹੋ ਗਈ 22 ਸ਼ੈਲਟਰ ਦੇ ਵਿੱਚ। ਅੱਛਾ ਡੋਮੈਸਟਿਕ ਵਾਇਲੈਂਸ ਦੇਖ ਲਓ, ਮਤਲਬ ਲੇਡੀਜ਼ ਨੂੰ ਮਾਰਨਾ ਕੁੱਟਣਾ ਤੇ ਇੱਦਾਂ ਹੀ ਬਣ ਗਿਆ ਵੀ ਚਲੋ ਇਹ ਤੇ ਨਾਰਮਲ ਜਿਹਾ ਸਿਸਟਮ ਹੋ ਗਿਆ। ਕਿਉਂ? ਔਰ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਲੜਕੀਆਂ ਇੰਟਰਨੈਸ਼ਨਲ ਸਟੂਡੈਂਟਸ ਦਾ ਇਸ਼ੂ, ਮੁੰਡਿਆਂ ਨੂੰ ਇੱਧਰ, ਸੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਕਾਫੀ ਆਰਗੇਨਾਈਜੇਸ਼ਨ ਕੰਮ ਕਰ ਰਹੀਆਂ ਨੇ ਔਰ ਨੰਬਰ ਸਾਡੇ ਸਾਹਮਣੇ ਹੈ। ਸਰ ਕਿੰਨੇ ਕੁ ਅਸੀਂ ਕਦੇ ਵੋਨ ਦਾ ਸੁਣਿਆ? ਵੋਨ ਦੇ ਵਿੱਚ ਜੀ ਇਹ ਮੈਂ ਤੇ ਕਈ ਵਾਰ ਕਹਿੰਦਾ ਹੁੰਦਾ ਜੀ ਫਰਕ ਦੇਖਣਾ ਨਾ ਕੈਨੇਡਾ ਦਾ, ਇਹ ਏਅਰਪੋਰਟ ਰੋਡ ਲੈ ਲਓ, ਸੋਰੀ ਕੁਈਨ ਜਾਂ ਤੁਸੀਂ ਹੈ ਨਾ ਕੁਈਨ ਔਰ ਏਅਰਪੋਰਟ, ਇੱਥੇ ਚੱਲੀ ਜਾਓ, ਮਕਵੀਨ ਕ੍ਰੋਸ ਕਰੋ, ਫਿਰ ਹਾਈਵੇ 50 ਕ੍ਰੋਸ ਕਰੋ, ਜਿੱਦਾਂ ਹੀ ਤੁਸੀਂ ਵੋਨ ਚ ਐਂਟਰ ਕਰਨਾ ਇੱਦਾਂ ਲੱਗਣਾ ਇੱਕ ਡਿਫਰੈਂਟ ਕੰਟਰੀ ਚ ਆ ਗਿਆ, ਇੱਕ ਮਾਹੌਲ ਜਿਹਾ ਤੁਹਾਨੂੰ ਅਲੱਗ ਲੱਗਣ ਲੱਗ ਪੈਣਾ। ਔਰ ਉੱਥੋਂ ਫਿਰ ਅੱਗੇ ਸਿੱਧਾ ਮਾਰਕਮ ਚਲੇ ਜਾਓ, ਆ ਕੁਈਨ ਸਟਰੀਟ ਲਓ ਹਾਈਵੇ 7 ਤੇ ਡਰਾਈਵ ਕਰੋ, ਬੜਾ ਮਜ਼ਾ ਆਉਂਦਾ, ਡਰਾਈਵ ਵੀ ਬੜੀ ਸੋਹਣੀ ਹੈ। ਔਰ ਜਦ ਬੰਦਾ ਮਾਰਕਮ ਜਾਂਦਾ ਇੱਦਾਂ ਲੱਗਦਾ ਕਿ ਅਲੱਗ ਕੰਟਰੀ ਚ ਆ ਗਿਆ, ਮਾਰਕਮ ਆ ਵੋਨ। ਔਰ ਜਦ ਅਸੀਂ ਇੱਥੇ ਆਉਂਦੇ ਹਾਂ, ਮਤਲਬ ਬਸ ਸ਼ੈਲਟਰ ਯਾਰ ਤੋੜ ਫੋੜ ਦਿੱਤੇ ਤੁਸੀਂ, ਮਤਲਬ ਕੀ ਸਿਸਟਮ ਚਲਾ ਰਹੇ ਹੋ? ਸੋ ਐਨੀਵੇਜ਼ ਵੀ ਆਰ ਗੋਇੰਗ ਟੂ ਬ੍ਰਿੰਗ ਮੋਰ ਐਂਡ ਮੋਰ ਆਰਗੇਨਾਈਜੇਸ਼ਨ, ਜਿਹਦੇ ਨਾਲ ਕਿ ਜੇ ਕੋਈ ਲੜਕੀਆਂ ਨੂੰ ਕੋਈ ਇੱਦਾਂ ਕਰ ਰਿਹਾ ਤੇ ਉਹ ਆਰਗੇਨਾਈਜੇਸ਼ਨ ਹੈਗੀ ਹੈ। ਇੱਥੇ ਦੀ ਬੱਚੀਆਂ ਨੇ ਐਂਡ ਸ਼ੀ ਇਜ਼ ਐਨ ਅਮੇਜ਼ਿੰਗ ਫੀਮੇਲ, ਬਹੁਤ ਵਧੀਆ ਬੱਚੀ ਹੈ ਉਹ, ਲਾਡਲੀਆਂ ਆਰਗੇਨਾਈਜੇਸ਼ਨ, ਮੈਂ ਤੁਹਾਨੂੰ ਵਾਰ ਵਾਰ ਦੱਸ ਰਿਹਾ, ਤੁਸੀਂ ਸਰਚ ਕਰ ਲਓ, ਕਿਸੇ ਨੂੰ ਹੁਣ ਇਮੀਡੀਏਟ ਜ਼ਰੂਰਤ ਹੈ ਤਾਂ ਪਲੀਜ਼ ਉਹਨਾਂ ਦੇ ਨਾਲ ਸੰਪਰਕ ਕਰ ਲਓ, ਠੀਕ ਹੈ? ਉਹਨਾਂ ਦੇ ਫਾਦਰ ਸਾਹਿਬ ਪੰਗੂ ਸਾਹਿਬ ਨੇ, ਇਹਨਾਂ ਦਾ ਬ੍ਰਦਰ ਤਨਵੀਰ ਪੰਗੂ, ਉਹ ਵੀ ਬੜਾ ਵਧੀਆ ਬੰਦਾ ਹੈ। ਸੋ ਪੰਗੂ, ਉਹਨਾਂ ਨਾਲ, ਮਿਸ ਪੰਗੂ ਨਾਲ ਤੁਸੀਂ ਸੰਪਰਕ ਕਰੋ, ਲਾਡਲੀਆਂ ਦੀ ਆਰਗੇਨਾਈਜੇਸ਼ਨ ਹੈ, ਜੇ ਕਿਸੇ ਨੂੰ ਕੋਈ ਐਸੀ ਪਰੇਸ਼ਾਨੀਆਂ ਹੋ ਰਹੀ ਹੈ ਤੇ ਪਲੀਜ਼ ਗੋ ਹੈਡ। ਔਰ ਹੋਰ ਇਹਨਾਂ ਨਾਲ ਧਰਮਪਾਲ ਜੀ ਨਾਲ ਮਿਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਨੂੰ, ਦੇਖੋ ਮੈਂ ਪਰਸੋਂ ਦਾ ਜ਼ਿਕਰ ਕਰ ਹੀ ਚੁੱਕਾ ਹੈ ਕਿ ਪੋਰਟੂਗੀਜ਼ ਕਮਿਊਨਿਟੀ ਦਾ ਬੰਦਾ ਸੀ, ਉਹ ਆਪਣੇ ਅੰਕਲ ਦੀ ਤਾਰੀਫ ਕਰ ਰਿਹਾ ਸੀ ਕਿ ਅੰਕਲ ਉਹਨਾਂ ਦੇ ਇੱਥੇ ਆਉਂਦੇ ਸੀਗੇ ਔਰ ਇੱਕ ਘਰ ਹੀ ਉਹਨਾਂ ਨੇ ਲਗਾ ਦਿੱਤਾ ਵੀ ਜਿਹੜਾ ਬੰਦਾ ਪੋਰਟੂਗਲ ਤੋਂ ਆਏਗਾ, ਪੁਰਾਣੀ ਗੱਲ ਉਹਨਾਂ ਨੇ ਸੁਣਾ ਰਿਹਾ ਸੀ ਮੈਨੂੰ ਕਿ ਉਹਨਾਂ ਦੇ ਘਰ 'ਚ ਰਹੋ, ਖਾਓ ਪੀਓ, ਜਦ ਤੁਹਾਡਾ ਕੰਮ ਲੱਗ ਜਾਏ ਤੁਸੀਂ ਚਲੇ ਜਾਣਾ। ਤੇ ਉਹਨਾਂ ਦੇ ਪੇਰੈਂਟਸ ਵੀ ਇੱਦਾਂ ਹੀ ਆਏ ਸੀਗੇ, ਇਹ ਤੇ ਬੰਦਾ ਇੱਥੇ ਬੋਰਨ ਬਰੋਟ ਅਪ ਸੀਗਾ, ਪੋਰਟੂਗਲ ਤੋਂ ਆਇਆ ਸੀ। ਤੇ ਉਹ ਆਪਾਂ ਵੀ ਇੱਦਾਂ ਕਰ ਸਕਦੇ ਹਾਂ, ਇੱਥੇ ਕੋਈ ਇੱਕ ਦੋ ਜਗ੍ਹਾ ਬਣਾ ਦਿਓ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਕੋਈ। ਇੱਕ ਵਾਰ ਇੱਕ ਬੰਦੇ ਦਾ ਫੋਨ ਸਾਨੂੰ ਆਇਆ, ਉਹ ਕਹਿੰਦਾ ਜੀ ਮੈਂ 2 ਦਿਨ ਤੋਂ ਰੋਟੀ ਨਹੀਂ ਖਾਧੀ। ਮੈਂ ਕਿਹਾ ਅੱਛਾ, ਕਹਿੰਦੇ ਮੈਂ ਕਿਹਾ ਤੁਹਾਡਾ ਰੇਡੀਓ ਸੁਣਦਾ, ਮੇਰੀ ਬੜੀ ਬੁਰੀ ਹਾਲਤ ਹੈ। ਮੈਂ ਕਿਹਾ ਜੀ ਕਿੱਥੇ ਹੋ ਤੁਸੀਂ? ਉਹ ਕਹਿੰਦੇ ਜੀ ਮੈਂ ਇੱਥੇ ਆਪਣੇ ਮੈਕਡੋਨਲਡਸ ਦੇ ਬਾਹਰ ਬੈਠਾ। ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ, ਤੁਹਾਨੂੰ ਖਾਣਾ ਪਹੁੰਚਦਾ ਕਰਦੇ ਹਾਂ, ਕਿਉਂਕਿ ਪ੍ਰਮਾਤਮਾ ਦੀ ਮਿਹਰ ਹੈ, ਆਪਣੇ ਕੋਲ ਭਰਾ ਕਾਫੀ ਨੇ। ਮੈਂ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਨੂੰ ਫੋਨ ਕੀਤਾ, ਮੈਂ ਕਿਹਾ ਜੀ ਆਹ ਫਲਾਨੀ ਜਗ੍ਹਾ ਬੰਦਾ ਬੈਠਾ ਹੈ ਤੇ ਪਲੀਜ਼ ਉਹਨੂੰ ਖਾਣਾ ਤੁਸੀਂ ਪਹੁੰਚਦਾ ਕਰਨਾ। ਉਹ ਕਹਿੰਦੇ ਜੀ ਨੋ ਪ੍ਰੋਬਲਮ। ਪ੍ਰਿੰਸੀਪਲ ਕੁਲਵੰਤ ਸਿੰਘ ਜੀ ਨਾਲ ਉਹਨਾਂ ਦੇ ਵਾਈਫ ਉਸੇ ਟਾਈਮ ਗੱਡੀ 'ਚ ਫੂਡ ਲੈ ਕੇ ਗਰਮਾ ਗਰਮ ਬਣਾ ਕੇ ਪਹੁੰਚ ਗਏ। ਉਹ ਬੰਦੇ ਨੇ ਫਿਰ ਮੈਨੂੰ ਦੱਸਿਆ, ਉਹਨਾਂ ਨੇ ਕਹਿੰਦੇ ਜੀ ਪਿੱਛੇ ਬੈਠ ਕੇ ਉਹਨੇ ਫਟਾਫਟ ਰੋਟੀ ਖਾਧੀ, ਪੂਰੇ ਉਹ ਬੜੇ ਜ਼ੋਰ ਦੀ ਉਹਨੂੰ ਭੁੱਖ ਲੱਗੀ ਸੀਗੀ, ਉਹ ਮੇਰੇ ਖਿਆਲ ਨਾਲ 1-2 ਦਿਨ ਤੋਂ ਉਹਨੂੰ ਖਾਣਾ ਨਹੀਂ ਮਿਲਿਆ ਸੀ। ਅੱਛਾ, ਇਹ ਤਾਂ ਖਾਣੇ ਦਾ ਤਾਂ ਸਿਲਸਿਲਾ ਹੋ ਗਿਆ ਸੋਲਵ। ਫਿਰ ਉਹਦੇ ਰਹਿਣ ਦਾ ਸੀ ਕਿਹਾ ਵੀ, ਕਿਉਂਕਿ ਵਾਈਫ ਨਾਲ ਉਹਨਾਂ ਦਾ ਹਲਕਾ ਜਿਹਾ ਚੈਲੇਂਜ ਹੋ ਗਿਆ ਸੀ, ਇਸ਼ੂ ਹੋ ਗਿਆ ਸੀ ਵਾਈਫ ਨਾਲ, ਠੀਕ ਹੈ? ਹੁਣ ਅਸੀਂ ਕਿਹਾ ਬਾਅਦ 'ਚ ਦੇਖਾਂਗੇ ਕਿ ਵਾਈਫ ਦੀ ਗਲਤੀ ਹੈ ਕਿ ਇਹਨਾਂ ਦੀ ਗਲਤੀ ਹੈ। ਫਿਲਹਾਲ ਤਾਂ ਉਹਦੇ ਕੋਲ ਰਹਿਣ ਨੂੰ ਕੁਛ ਨਹੀਂ, ਕੋਈ ਆਈਡੀ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਉਹ ਫਿਰ ਅਸੀਂ ਗੁਰਦੁਆਰਾ, ਉਦੋਂ ਸਾਨੂੰ ਪਤਾ ਲੱਗਾ ਇੱਥੇ ਗੁਰਦੁਆਰਾ ਸਾਹਿਬ ਵਿੱਚ ਵੀ, ਉਹ ਕਹਿੰਦੇ ਜੀ ਨਹੀਂ, ਫਿਰ ਅਸੀਂ ਬਿਨਾਂ ਆਈਡੀ ਤੋਂ, ਅਸੀਂ ਤਾਂ ਵੈਸੇ ਨਹੀਂ ਬੰਦਾ ਰਾਹ 'ਤੇ ਇੱਥੇ ਰਹਿਣ ਦਿੰਦੇ। ਉਹ ਕਿਸੇ ਤਰ੍ਹਾਂ ਅਸੀਂ ਸਾਈ ਧਾਮ ਫੂਡ ਬੈਂਕ ਵਾਲਿਆਂ ਦੇ 1-2 ਦਿਨ ਰੱਖਿਆ। ਫਿਰ ਹੋਟਲ ਦੇ ਵਿੱਚ ਵੀ ਉਹ, ਫਿਰ ਮੈਂ ਗੁਰਪ੍ਰੀਤ ਜੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਯਾਰ, ਸਾਡੀ ਇੱਥੇ ਮੇਰੀ ਆਈਡੀ ਲੈ ਲਾ ਜਾਂ ਆਪਣੀ ਆਈਡੀ ਦੇ ਦੇ, ਤੇ ਉਹਨੂੰ ਬੰਦੇ ਨੂੰ ਫਿਰ ਅਸੀਂ ਹੋਟਲ 'ਚ ਰੱਖਿਆ। ਸਾਡੇ ਕੋਲ ਜਗ੍ਹਾ ਹੀ ਕੋਈ ਨਹੀਂ ਹੈ, ਜੇ ਬੰਦਾ ਰਾਤ ਬੇਘਰ ਹੋ ਜਾਵੇ ਨਾ ਆਪਣੇ ਘਰੋਂ, ਸਾਡੇ ਕੋਲ ਜਗ੍ਹਾ ਹੀ ਕੋਈ ਨਹੀਂ ਹੈ। ਮੈਂ ਧੰਨਵਾਦ ਕਰਨਾ ਚਾਹੁੰਦਾ ਟੋਰੋਂਟੋ ਪੁਲਿਸ ਦੇ ਅਮਰਜੀਤ ਸਿੰਘ ਕਾਹਲੋਂ ਸਾਹਿਬ ਦਾ, ਟੋਰੋਂਟੋ ਪੁਲਿਸ ਨੇ, ਉਹਨਾਂ ਨੇ ਵੀ ਸਾਡੀ ਬੜੀ ਮਦਦ ਕੀਤੀ, ਸਾਰਾ ਦੱਸਿਆ ਵੀ ਇਹਦੇ ਮਾਮਲਾ ਕੀ ਹੈ। ਔਰ ਉਹਨਾਂ ਨੇ ਕਿਹਾ ਕਿ ਜੇ ਹੋਟਲ ਵਾਲੇ ਤੁਹਾਨੂੰ ਕਮਰਾ ਨਹੀਂ ਦੇਣਗੇ, ਮੈਂ ਕਿਹਾ ਜੀ ਦੇਖੋ ਕ੍ਰੈਡਿਟ ਕਾਰਡ ਅਸੀਂ ਆਪਣਾ ਵਾਈ ਮੀਡੀਆ ਦਾ ਚਲਾਉਣ ਨੂੰ ਤਿਆਰ ਹੈ, ਸਾਰਾ ਕੁਛ ਹੈ, ਸਾਨੂੰ ਕਮਰਾ ਨਹੀਂ ਦੇ ਰਹੇ ਹੋ ਹੋਟਲ ਦੇ ਵਿੱਚ, ਵੀ ਬੰਦਾ ਬੇਘਰ ਹੋਇਆ ਪਿਆ, ਮਤਲਬ ਗੁਰਦੁਆਰੇ ਵੀ ਨਹੀਂ ਰਹਿ ਸਕਦਾ। 1-2 ਦਿਨ ਉਹਨਾਂ ਨੇ ਮਾਲਟਨ ਗੁਰਦੁਆਰਾ ਕੱਟੇ, ਫਿਰ 1-2 ਦਿਨ ਸਾਈ ਧਾਮ, ਫਿਰ ਜਗ੍ਹਾ ਹੀ ਹੈ ਨਹੀਂ ਸੀ ਬੰਦੇ ਕੋਲ। ਉਹ ਠੰਡ ਦੇ ਦਿਨ ਹੈ, ਮਾਮਲਾ ਤਾਨਾ ਬਾਨਾ ਜਿਹਾ ਉਲਝਿਆ ਪਿਆ ਇੱਥੇ ਵੀ ਬਹੁਤ, ਔਰ ਤੁਸੀਂ ਜਿੱਦਾਂ ਕਿਹਾ ਯੈਸ ਮੈਂ ਅਜੇ ਵੀ ਕਹਿੰਦਾ ਹੈ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ, ਬਟ ਤੁਸੀਂ ਵਧੀਆ ਸਵਾਲ ਪੁੱਛਿਆ ਵੀ ਇਜ਼ ਇਟ ਅ ਗੁੱਡ ਕੰਟਰੀ ਨਾਓ। ਹੁਣ ਤੇ ਮੇਰੇ ਫਰੈਂਡ ਆਏ ਨੇ ਜੀ ਉੱਥੋਂ ਇੰਡੀਆ ਤੋਂ, ਉਹ ਕਹਿੰਦੇ ਯੁੱਧਵੀਰ ਜਿਹਦੇ ਕੋਲ ਇੰਡੀਆ ਚਾਰ ਪੈਸੇ ਨੇ ਨਾ ਉਹ ਨਾ ਆਵੇ ਕਦੇ ਇੱਥੇ, ਔਰ ਉਹ ਮੈਨੂੰ ਕਹਿ ਕੇ ਗਏ ਨੇ ਕਿ ਤੂੰ ਉੱਥੇ ਆ ਜਲੰਧਰ, ਮੈਂ ਦੱਸਦਾ ਉੱਥੇ ਕਿੱਦਾਂ ਵਧੀਆ ਕੰਮ ਹੋ ਰਿਹਾ ਔਰ ਆਪਣੇ ਇੱਥੇ ਦਿਖਾਇਆ ਕਰਕੇ ਤਾਂ ਕਿ ਬੱਚਿਆਂ ਨੂੰ ਭੇਜੋ ਹੀ ਨਾ ਇੱਥੇ। ਉਹ ਤੇ ਮੈਨੂੰ ਕਹਿ ਕੇ ਗਏ ਨੇ, ਆਹ ਹੁਣ ਅਮਰੀਕਾ ਨੇ ਹੁਣ ਇੱਥੋਂ ਉਹ ਕਹਿੰਦੇ ਸੈਨ ਫਰਾਂਸਿਸਕੋ ਤੋਂ ਫਲਾਈਟ ਲੈ ਕੇ ਮੈਂ ਇੰਡੀਆ ਚਲੇ ਜਾਣਾ। ਉਹ ਮੈਨੂੰ ਕਹਿ ਕੇ ਗਏ ਨੇ ਕਿ ਯਾਰ ਮੈਂ ਤੇ ਹੈਰਾਨ ਇੱਥੇ ਦੇਖ ਕੇ, ਹੋਟਲ ਰੁਕੇ ਉਹ ਕਹਿੰਦੇ ਡਾਕਟਰ ਬੱਚੇ, ਚਲੋ ਕੰਮ ਸਾਰਾ ਚੰਗਾ ਹੀ ਹੁੰਦਾ, ਉਹ ਕਹਿੰਦੇ ਪਰ ਮਤਲਬ ਉੱਥੋਂ ਡਾਕਟਰ ਪੜ੍ਹਾਏ, ਮਤਲਬ ਤੁਸੀਂ ਡਾਕਟਰ ਬਣ ਕੇ ਇੱਥੇ ਆ ਕੇ ਕਹਿੰਦੇ ਯਾਰ ਹੋਟਲ ਚ ਕੰਮ ਕਰਨ ਲੱਗੇ ਹੋਏ ਨੇ ਇੱਥੇ। ਉਹ ਮੈਂ ਕਹਾਂ ਇੱਥੇ ਕਰਦੇ ਕੀ ਪਏ ਹੋ ਤੁਸੀਂ? ਕਹਿੰਦੇ ਯਾਰ ਯੁੱਧਵੀਰ ਦਿਖਾ ਪੈਸੇ ਇਹਨਾਂ ਕੋਲ ਨਹੀਂ, ਰਹਿਣ ਲਈ ਜਗ੍ਹਾ ਨਹੀਂ ਇਹਨਾਂ ਲੋਕਾਂ ਕੋਲ, ਇਹ ਮਤਲਬ ਕੰਟਰੀ ਕੀ ਬਣਾਈ ਪਈ ਤੁਸੀਂ? ਉਹ ਕਹਿੰਦੇ ਦਿਖਾਇਆ ਕਰੋ ਟੀਵੀ ਦੇ ਤਾਂ ਕਿ ਸਾਡੇ ਉੱਥੇ ਪੇਰੈਂਟਸ ਨੂੰ ਸਮਝ ਆਏ, ਔਰ ਉੱਥੇ ਵੀ ਯਾਦ ਹੋ ਜਲੰਧਰ, ਮੈਂ ਉੱਥੇ ਵੀ ਦੱਸ ਲੋਕਾਂ ਨੂੰ ਵੀ ਇੱਥੇ ਨਾ ਭੇਜੋ ਆਪਣੇ ਬੱਚੇ। ਉਹ ਮੈਂ ਕਿਹਾ ਭਾਜੀ ਹੁਣ ਭਾਜੀ ਇੱਥੇ ਕੋਈ ਮੰਨੇਗਾ ਥੋੜੀ, ਅਸੀਂ ਦਿਖਾ ਦਿੰਦੇ ਹਾਂ ਟੀਵੀ ਤੇ, ਬਟ ਉੱਥੇ ਉਹ ਕਹਿਣਗੇ ਜੀ ਤੁਸੀਂ ਆਪ ਉੱਥੇ ਚਲੇ ਗਏ ਹੁਣ ਸਾਨੂੰ ਇੱਦਾਂ ਤੁਸੀਂ ਕਰਨ ਲੱਗੇ ਹੋ। ਉਹ ਕਹਿੰਦੇ ਮੈਂ ਤੇ ਵਾਪਸ ਜਾ ਕੇ ਸਭ ਨੂੰ ਕਹਿਣਾ ਇੱਥੇ ਤਾਂ ਬੜੇ ਬੁਰੇ ਹਾਲਾਤ ਨੇ। ਮੈਂ ਕਿਹਾ ਭਾਜੀ ਥੋੜਾ ਚੈਲੰਜ ਹੈ ਤੁਹਾਡੇ ਸਾਡੀ ਕੰਟਰੀ ਦੇ, ਤੇ ਬਾਕੀ ਦੇਖੋ ਕੀ ਹੁੰਦਾ। ਸੋ ਇਹ ਹੈ ਜੀ ਸਰ ਸਾਰੀ ਸੂਰਤ ਹਾਲ ਤੁਹਾਨੂੰ ਬਿਆਨ ਕਰ ਦਿੱਤੀ ਹੈ
ਜੀ। ਯੁਧਵੀਰ ਜੀ
ਥੈਂਕ ਯੂ। ਹਾਂਜੀ ਹਾਂਜੀ ਯੂ ਗੋ ਹੈਡ ਤਾਨਿਆ ਜੀ।
ਜੀ ਯੁਧਵੀਰ ਜੀ ਆਪਣੇ ਨਾਲ ਰਮਨ ਦੁਆ ਜੀ ਜੁੜੇ ਹੋਏ ਨੇ ਫਰੋਮ ਸੇਫ ਮੈਕ, ਸੋ ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਇਰ ਰਮਨ ਦੁਆ ਜੀ।
ਹਾਂਜੀ ਰਮਨ ਜੀ ਵੈਲਕਮ।
ਯੁਧਵੀਰ ਜੀ ਪਹਿਲੇ ਤਾਂ ਤੁਹਾਨੂੰ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਵਤ ਜੀ।
ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ। ਔਰ ਰਮਨ ਜੀ ਮੈਂ ਪਹਿਲਾਂ ਤੇ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ, ਤੁਹਾਡਾ ਜਿਹੜਾ ਇਸ ਵੀਕਐਂਡ ਦੇ ਉੱਤੇ ਈਵੈਂਟ ਸੀਗਾ ਬਹੁਤ ਵਧੀਆ, ਔਰ ਸਾਰਿਆਂ ਨਾਲ ਮਿਲ ਕੇ ਬੜਾ ਵਧੀਆ ਲੱਗਾ, ਘਰ ਤੁਹਾਡੇ ਬਹੁਤ ਸੋਹਣਾ ਆਯੋਜਨ ਕੀਤਾ ਗਿਆ ਸੀ, ਸੋ ਥੈਂਕ ਯੂ ਸੋ ਮਚ ਫਾਰ ਮੇਕਿੰਗ ਅਸ ਪਾਰਟ ਆਫ ਦਿਸ ਈਵੈਂਟ। ਬਹੁਤ ਮਜ਼ਾ ਆਇਆ ਸਾਰਿਆਂ ਨੂੰ ਦੁਬਾਰਾ ਮਿਲ ਕੇ, ਸੋ ਥੈਂਕ ਯੂ ਸੋ ਮਚ।
ਹਾਂਜੀ ਜੀ ਯੁਧਵੀਰ ਜੀ ਮੇਰੇ ਕੋਲੋਂ ਨਾ ਕਈ ਬੰਦਿਆਂ ਨੇ ਪੁੱਛਿਆ ਜੀ ਇਵੈਂਟ ਕਿਸ ਲਈ ਰੱਖਿਆ ਗਿਆ ਸੀਗਾ, ਤੁਸੀਂ ਵੀ ਉਸ ਦਿਨ ਗੱਲ ਕੀਤੀ ਜੀ ਓਕੇਜ਼ਨ ਕੀ ਸੀਗਾ?
ਜੀ ਜੀ ਮੈਂ ਵੀ ਪੁੱਛਿਆ
ਜੀ। ਦੇਖੋ ਹੁੰਦਾ ਕੀ ਯੁਧਵੀਰ ਜੀ, ਦੇਖੋ ਕਦੇ ਕਦੇ ਨਾ ਹੁਣ ਜਿਵੇਂ ਮਾਰਕੀਟ ਦੇ ਵਿੱਚ ਓਵਰਆਲ ਇਕੋਨਮੀ ਦੇ ਵਿੱਚ ਤੁਸੀਂ ਜਿੱਥੇ ਵੀ ਗੱਲ ਕਰੋ ਥੋੜਾ ਜਿਹਾ ਲੋ ਮਾਹੌਲ ਬਣਿਆ ਹੋਇਆ, ਥੋੜਾ ਜਿਹਾ ਨੈਗੇਟਿਵਿਟੀ ਜਿਹੜੀ ਹੈਗੀ ਹੈ ਬਣੀ ਹੋਈ ਹੈਗੀ ਹੈ, ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਦੇਖੋ ਅਗਰ ਲਾਈਫ ਦੇ ਵਿੱਚ ਅਸੀਂ ਹਿੰਮਤ ਹੌਸਲਾ ਰੱਖੀਏ, ਅਸੀਂ ਪੋਜ਼ਿਟਿਵਿਟੀ ਸਪਰੈਡ ਕਰੀਏ, ਤਾਂ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਨਾ ਅਸੀਂ ਸਾਰੇ ਮਿਲਜੁਲ ਕੇ ਜਿਹੜਾ ਹੈਗਾ ਹੈਂਡਲ ਕਰ ਸਕਦੇ ਹਾਂ। ਸੋ ਇਹਦਾ ਪਰਪਸ ਸਿਰਫ ਇੱਕ ਇਹ ਸੀਗਾ ਟੂ ਸਪਰੈਡ ਦੀ ਪੋਜ਼ਿਟਿਵਿਟੀ ਐਂਡ ਟੂ ਯੂ ਨੋ ਹੈਵ ਲਾਈਕ ਮਾਈਂਡਡ ਪੀਪਲ ਟੁਗੈਦਰ, ਤਾਂ ਕਿ ਅਸੀਂ ਇੱਕ ਅੱਛਾ ਮੈਸੇਜ ਕਮਿਊਨਿਟੀ ਦੇ ਵਿੱਚ ਸੋਸਾਇਟੀ ਦੇ ਵਿੱਚ ਦੇ ਸਕੀਏ ਕਿ ਬਈ ਕੋਈ ਗੱਲ ਨਹੀਂ, ਟਾਈਮ ਚੰਗਾ ਮਾੜਾ ਚੱਲਦਾ ਰਹਿੰਦਾ ਹੈਗਾ ਜੀ, ਮਿਲ ਜੁਲ ਕੇ ਹਿੰਮਤ ਦੇ ਨਾਲ ਕੰਮ ਕਰਾਂਗੇ ਤਾਂ ਕਿਸੇ ਵੀ ਮੁਸੀਬਤ ਨੂੰ ਜਿਹੜਾ ਹੈਗਾ ਅਸੀਂ ਪਾਰ ਕਰ ਲਾਂਗੇ। ਦੂਜੀ ਗੱਲ ਯੁਧਵੀਰ ਜੀ, ਤੁਸੀਂ ਬੜਾ ਇੰਟਰਸਟਿੰਗ ਟੋਪਿਕ ਐਕਚੁਲੀ ਛੇੜਿਆ ਹੋਇਆ ਔਰ ਮੇਰੇ ਦਿਲ ਦੇ ਬੜਾ ਕਰੀਬ ਹੈਗਾ। ਮੈਂ ਤੁਹਾਨੂੰ ਇੱਕ ਆਪਣੇ ਦਿਲ ਦੀ ਗੱਲ ਦੱਸਦਾ ਜੀ, ਮੈਂ ਜਦੋਂ ਵੀ ਕਿਸੇ ਰੈਸਟੋਰੈਂਟ ਦੇ ਵਿੱਚ ਜਾਂਦਾ ਔਰ ਮੈਂ ਕਿਸੇ ਬੱਚੀ ਨੂੰ ਜਿਹੜੀ ਕਿ ਸਕੂਲ ਕਾਲਜ ਦੇ ਵਿੱਚ ਪੜ੍ਹ ਰਹੀ ਹੈ ਐਂਡ ਇਟ ਇਜ਼ ਰੀਅਲੀ ਮੇਕਿੰਗ ਮੀ ਇਮੋਸ਼ਨਲ, ਉਹਦੇ ਵਿੱਚ ਨਾ ਮੈਂ ਆਪਣੀ ਬੇਟੀ ਨੂੰ ਦੇਖਦਾ ਜੀ, ਮੈਂ ਦੇਖਦਾ ਕਿ ਯਾਰ ਸ਼੍ਰੇਆ ਕੰਮ ਕਰ ਰਹੀ ਹੈ ਉਹ, ਤੇ ਮਤਲਬ ਉਹ ਜਿਹੜਾ ਇੱਕ ਮਤਲਬ ਸੋਚ ਕੇ ਦੇਖੋ ਕਿਵੇਂ ਲਾਡ ਪਿਆਰ ਦੇ ਨਾਲ ਮਾਂ ਪਿਓ ਨੇ ਪਾਲੀਆਂ ਹੋਈਆਂ ਹੈਗੀਆਂ ਤੇ ਉਹ ਬੱਚੇ ਆ ਕੇ ਇੱਥੇ ਕੰਮ ਕਰ ਰਹੇ ਹੈਗੇ ਆ। ਆਈ ਨੋ ਕਿ ਉਹ ਪ੍ਰੋਬਲਮ ਬੜੇ ਵੱਡੇ ਲੈਵਲ ਤੇ ਹੈਗੀ ਹੈ ਇੱਥੇ, ਉਹ ਇੰਨੀ ਸ਼ਾਇਦ ਸਾਡੇ ਸਾਹਮਣੇ ਆ ਨਹੀਂ ਪਾਉਂਦੀ, ਔਰ ਉਹਦੇ ਵਿੱਚ ਮੇਰੇ ਖਿਆਲ ਤੋਂ ਨਾ ਜੀ ਹਰ ਬੰਦਾ ਇਨਕਲੂਡਿੰਗ ਮੈਂ ਤੁਸੀਂ ਅਸੀਂ ਸਾਰੇ ਉਹਦੇ ਵਾਸਤੇ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗੇ ਆ। ਦੇਖੋ ਸਮਾਜ ਦੇ ਵਿੱਚ ਜਦੋਂ ਵੀ ਕੋਈ ਇੱਦਾਂ ਦਾ ਪ੍ਰੋਬਲਮ ਹੁੰਦੀ ਹੈ ਨਾ ਜੀ, ਤਾਂ ਮੇਰੇ ਖਿਆਲ ਨਾਲ ਅਸੀਂ ਬਜਾਏ ਦੂਜੇ ਨੂੰ ਕਹਿਣ ਦੇ ਅਸੀਂ ਜ਼ਿੰਮੇਵਾਰੀ ਆਪਣੇ ਉੱਪਰ ਲਈਏ, ਔਰ ਇਸ ਚੀਜ਼ ਦੀ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਜੀ, ਇੱਥੇ ਕਿਤੇ ਨਾ ਕਿਤੇ ਬੱਚੇ ਆਪਣੇ ਉਹਨਾਂ ਦੇ ਮਾਂ ਪਿਓ ਇੱਥੇ ਭੇਜਦੇ ਹੈਗੇ ਸੀ, ਉਹ ਸ਼ਾਇਦ ਉਹਨਾਂ ਨੂੰ ਠੀਕ ਤਰੀਕੇ ਨਾਲ ਗਾਈਡ ਨਹੀਂ ਕਰਦੇ ਜਾਂ ਉਹਨਾਂ ਨੂੰ ਦੱਸ ਕੇ ਨਹੀਂ ਕਿ ਮਤਲਬ ਕਿ ਤੁਹਾਨੂੰ ਇਹ ਜਿਹੜੀ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਨਾ ਹੈਗਾ। ਸੋ ਆਈ ਨੋ ਕਿ ਉਹ ਪ੍ਰੋਬਲਮ ਬਹੁਤ ਵੱਡੇ ਲੈਵਲ ਤੇ ਹੈਗੀ ਹੈ, ਔਰ ਤੁਹਾਨੂੰ ਮੇਰੇ ਵੱਲੋਂ ਜਦੋਂ ਵੀ ਕੋਈ ਹੈਲਪ ਦੀ ਲੋੜ ਹੋਵੇ ਯੁਧਵੀਰ ਜੀ, ਉਸ ਕੰਮ ਦੇ ਲਈ ਮੈਂ ਹਮੇਸ਼ਾ ਤੁਹਾਨੂੰ ਅੱਗੇ ਖੜਾ ਮਿਲਾਂਗਾ, ਔਰ ਸਾਨੂੰ ਇਹ ਚਾਹੀਦਾ ਕਿ ਅਸੀਂ ਉਹਨਾਂ ਬੱਚਿਆਂ ਵਾਸਤੇ ਜੋਬਸ ਕ੍ਰੀਏਟ ਕਰੀਏ। ਇਹ ਸ਼ਾਇਦ ਅਗਰ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਹੈਂਡਲ ਕਰਨਾ ਸ਼ੁਰੂ ਕਰ ਦਈਏ ਨਾ ਜੀ, ਤਾਂ ਉਸ ਪ੍ਰੋਬਲਮ ਨੂੰ ਬੇਸਿਕ ਰੂਟ ਕੋਜ਼ ਤੇ ਜਿਹੜਾ ਹੈਗਾ ਖਤਮ ਕੀਤਾ ਜਾ ਸਕਦਾ ਹੈਗਾ। ਯੁਧਵੀਰ ਜੀ ਮੈਂ ਬੜੇ ਮਾਣ ਦੇ ਨਾਲ ਕਹਿੰਦਾ ਕਿ 14 ਸਾਲ ਮੈਂ ਬੜੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਆਫਿਸ ਦੇ ਵਿੱਚ ਚਾਹੇ ਉਹ ਨਵਾਂ ਇਮੀਗ੍ਰੈਂਟ ਹੋਵੇ, ਬਹੁਤ ਸਾਰੇ ਸਟੂਡੈਂਟ ਬੱਚੇ ਜਿਹੜੇ ਵਰਕ ਪਰਮਿਟ ਤੇ ਕੰਮ ਕਰਦੇ ਹੈਗੇ ਜੀ, ਅਸੀਂ ਉਹਨਾਂ ਨੂੰ ਜੋਬ ਦਿੰਦੇ ਹਾਂ। ਮੈਂ ਅੱਜ ਤੱਕ ਕਦੇ ਇਹ ਨਹੀਂ ਕਿਹਾ ਜੀ ਕਿ ਤੁਹਾਨੂੰ ਕੋਈ ਜਿਹੜਾ ਹੈਗਾ ਪੂਰੇ ਪੈਸੇ ਨਹੀਂ ਪੇ ਕਰਾਂਗੇ ਜਾਂ ਇੱਦਾਂ ਨਹੀਂ ਪੇ ਕਰਾਂਗੇ। ਸੋ ਇਹ ਕਿਸੇ ਨਾ ਕਿਸੇ ਸਾਡੇ ਬਿਜ਼ਨਸ ਕਮਿਊਨਿਟੀ ਦਾ ਵੀ ਇਹ ਰੋਲ ਬਣਦਾ ਹੈਗਾ ਕਿ ਅਸੀਂ ਜਦੋਂ ਵੀ ਉਹਨਾਂ ਬੱਚਿਆਂ ਨੂੰ ਹਾਇਰ ਕਰੀਏ, ਵੀ ਮੇਕ ਸ਼ੋਰ ਵੀ ਔਰ ਅੱਜ ਵੀ ਮੇਰੇ ਕੋਲ ਬੜੇ ਸਾਰੇ ਸਟੂਡੈਂਟ ਬੱਚੇ ਜਿਹੜੇ ਹੈਗੇ ਕੰਮ ਕਰਦੇ ਹੈਗੇ ਹੈ ਔਰ ਮਤਲਬ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਤਾਂ ਕਿ ਉਹ ਆਪਣੇ ਆਪ ਨੂੰ ਨਾ ਇੱਥੇ ਐਸਟੈਬਲਿਸ਼ ਕਰ ਸਕਣ ਸੋ ਯੁਧਵੀਰ ਜੀ ਥੈਂਕ ਯੂ ਵੈਰੀ ਮੱਚ ਫੋਰ ਪੁਟਿੰਗ ਅਪ ਦੈਟ ਟਾਪਿਕ ਔਨ ਦੀ ਰੇਡੀਓ ਤਾਂ ਕਿ ਜਿੰਨੇ ਵੀ ਬੰਦੇ ਸੁਣ ਰਹੇ ਹੈ ਅਸੀਂ ਆਪਣਾ ਆਪਣਾ ਜ਼ਿੰਮੇਵਾਰੀ ਉਹਦੇ ਵਿੱਚ ਜ਼ਰੂਰ ਨਿਭਾਈਏ ਔਰ ਆਈ ਥਿੰਕ ਇਹ ਬਹੁਤ ਡਿਟੇਲ ਦੇ ਵਿੱਚ ਗੱਲ ਕਰਨ ਵਾਲਾ ਟਾਪਿਕ ਹੈਗਾ ਔਰ ਕੋਈ ਵੀ ਉਹਦੇ ਵਿੱਚ ਤੁਹਾਨੂੰ ਕਿਤੇ ਵੀ ਲੱਗੇ ਕਿ ਹਾਂ ਜੀ ਸੇਵਮੈਕ ਸਾਡੀ ਟੀਮ ਉੱਥੇ ਜਿਹੜੀ ਹੈਗੀ ਫੋਰਸ ਫਰੰਟ ਤੇ ਕੰਮ ਕਰ ਸਕਦੀ ਹੈ ਵਿਲ ਬੀ ਦੇਅਰ ਫੋਰ ਯੂ ਜੀ ਰਵੀ ਜੀ
ਥੈਂਕ ਯੂ ਸੋ ਮਚ ਜੀ ਥੈਂਕ ਯੂ ਫਾਰ ਦਾ ਕਾਇੰਡ ਸਪੋਰਟ ਬਾਕੀ ਮੈਂ ਜਿਸ ਤਰ੍ਹਾਂ ਕਿਹਾ ਹੀ ਹੈ ਕਿ ਯੈਸ ਇਹਦੇ ਤੇ ਤੁਹਾਡੀ ਸਾਰਿਆਂ ਦੀ ਸਾਨੂੰ ਸਪੋਰਟ ਦੀ ਜ਼ਰੂਰਤ ਹੋਏਗੀ ਰਮਨ ਜੀ ਆਪਣੇ ਕੋਲ ਦੋ ਤਿੰਨ ਮਿੰਟ ਰਹਿ ਗਏ ਨੇ ਤੇ ਆਪਾਂ ਰੀਅਲ ਸਟੇਟ ਦੀ ਵੀ ਜ਼ਰੂਰ ਗੱਲ ਕਰ ਲਈਏ ਕਿ ਮਾਰਕੀਟ ਦੀ ਕੀ ਪੋਜੀਸ਼ਨ ਹੈਗੀ ਹੈ ਔਰ ਸੇਮੈਕਸ ਦੇ ਵਿੱਚ ਕਿਹੜੀਆਂ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਪਲੀਜ਼ ਗੋ ਅਹੈਡ
ਜੀ ਵੀਰ ਜੀ ਤੁਸੀਂ ਦੇਖਿਆ ਹੋਣਾ ਕਿ ਮਾਰਕੀਟ ਦੇ ਵਿੱਚ ਰੀਅਲ ਸਟੇਟ ਦੇ ਰਿਲੇਟਿਡ ਇਕਾਨਮੀ ਦੇ ਰਿਲੇਟਿਡ ਬਹੁਤ ਜ਼ਬਰਦਸਤ ਪੋਜ਼ਿਟਿਵ ਨਿਊਜ਼ ਆ ਰਹੀ ਹੈਗੀ ਆ ਹੁਣਿਆ ਬੈਂਕ ਆਫ ਕੈਨੇਡਾ ਨੇ ਅਨਾਊਂਸ ਕੀਤਾ ਹੈਗਾ ਜੀ ਆਟਵਾ ਨੇ ਕਿ ਜਿਹੜਾ ਇੱਕ ਤਾਂ ਲਿਮਿਟ ਸੀਗੀ ਇਨਸ਼ੋਰਡ ਮੋਰਗੇਜਿਸ ਦੀ ਉਹ 1 million ਤੋਂ ਲੈ ਕੇ 1.5 million ਕਰ ਦਿੱਤੀ ਗਈ ਹੈ ਇਹਦੇ ਨਾਲ ਮਾਰਕੀਟ ਨੂੰ ਬਹੁਤ ਅੱਛਾ ਹੌਸਲਾ ਲੱਗੇਗਾ ਖਾਸ ਤੌਰ ਤੇ ਜਿਹੜੇ ਫਸਟ ਟਾਈਮ ਬਾਇਰ ਹੈਗੇ ਸਪੈਸ਼ਲੀ ਓਨਟੈਰੀਓ ਦੇ ਵਿੱਚ ਜਾਂ ਬੀਸੀ ਦੇ ਵਿੱਚ ਕਿਉਂਕਿ ਉਹਨਾਂ ਦਾ ਇੱਕ ਸਾਈਕੋਲੋਜੀਕਲ ਲਿਮਿਟ ਬਣ ਗਈ ਸੀਗੀ ਕਿ ਘਰ ਸਾਨੂੰ ਅੱਛਾ ਚਾਹੀਦਾ ਹੈਗਾ ਪਰ ਉਹ ਸ਼ਾਇਦ ਉਹਨਾਂ ਦੀ ਬਜਟ ਰੇਂਜ ਵੀ ਹੈਗੀ ਹੈ ਪਰ ਉਹ ਇਸ ਕਰਕੇ ਕੁਆਲੀਫਾਈ ਨਹੀਂ ਕਰ ਪਾ ਰਹੇ ਕਿ 1 million ਤੋਂ ਉੱਪਰ ਜਿਹੜੀ ਹੈ 20% ਡਾਊਨ ਪੇਮੈਂਟ ਕਰਨੀ ਹੈਗੀ ਹੈ ਸੋ ਇੱਕ ਤਾਂ ਬੜਾ ਪੋਜ਼ਿਟਿਵ ਚੇਂਜ ਇਹ ਆਇਆ ਹੈਗਾ ਦੂਜਾ ਜਿਹੜਾ ਸਭ ਤੋਂ ਇੰਪੋਰਟੈਂਟ ਚੇਂਜ ਜਿਹੜੀ ਮੈਂ ਵਾਰੀ ਵਾਰੀ ਗੱਲ ਕਰਦਾ ਰਿਹਾ ਕਿ ਅਗਰ ਗੌਰਮੈਂਟ ਫਸਟ ਟਾਈਮ ਬਾਇਰ ਨੂੰ ਸਪੋਰਟ ਕਰਨਾ ਚਾਹੁੰਦੀ ਹੈ ਯੂ ਹੈਵ ਟੂ ਕਮ ਅਪ ਵਿਦ ਬਿਗਰ ਅਮੋਰਟਾਈਜੇਸ਼ਨ ਸੋ 30 years ਦੀ ਅਮੋਰਟਾਈਜੇਸ਼ਨ ਹੈ ਉਹ ਵੀ ਜਿਹੜੀ ਹੈਗੀ ਇਨ ਪਿਕਚਰ ਹੈਗੀ ਹੈ ਸੋ 15th December ਤੋਂ ਜਿਹੜੀ ਹੈਗੀ ਇਹ ਲਾਗੂ ਹੋ ਜਾਣਗੀਆਂ ਇਸ ਤੋਂ ਇਲਾਵਾ ਵੀਰ ਜੀ ਫੈਡ ਦੀ ਵੀ ਹੁਣ 0.5% ਜੰਬੋ ਰੇਟ ਕੱਟ ਜਿਹੜਾ ਹੋਇਆ ਹੈਗਾ ਸੋ ਨਾਓ ਹਾਲਾਤ ਇੱਦਾਂ ਦੇ ਬਣ ਰਹੇ ਹੈ ਕਿ ਅਕਤੂਬਰ ਦੇ ਵਿੱਚ ਹੋਪਫੁਲੀ 0.5% ਰੇਟ ਆਫ ਇੰਟਰਸਟ ਜਿਹੜਾ ਹੈਗਾ ਡਿਕਰੀਜ਼ ਹੋ ਸਕਦਾ ਹੈਗਾ ਜਿਹੜਾ ਕਿ ਇੱਕ ਬਹੁਤ ਵਧੀਆ ਮੈਸੇਜ ਹੋਏਗਾ ਉਸ ਤੋਂ ਇਲਾਵਾ ਤੁਸੀਂ ਅਗਰ ਇਹ ਦੇਖੋ ਕਿ ਇਨਫਲੇਸ਼ਨ ਵੀ ਆਲ ਆਫ ਅ ਸਡਨ ਇਜ 2% ਨਾਓ ਜਿਹੜਾ ਕਿ ਮੇਰੇ ਖਿਆਲ ਗੌਰਮੈਂਟ ਦਾ ਟਾਰਗੇਟ ਸੀਗਾ ਸੋ ਇਹ ਜਿਹੜੇ ਵੀ ਸਾਰੇ ਫੈਕਟਰ ਹੈਗੇ ਆ ਦੇ ਆਰ ਕਲੀਅਰ ਇੰਡੀਕੇਸ਼ਨ ਕਿ ਨਾਓ ਵੀ ਆਰ ਗੋਇੰਗ ਟੂਵਰਡਸ ਅ ਬੈਟਰ ਇਕਾਨਮੀ ਔਰ ਪੋਜ਼ਿਟਿਵਿਟੀ ਕਾਫੀ ਡਿਵੈਲਪ ਹੋ ਰਹੀ ਹੈ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਫੋਰਥ ਕੁਆਟਰ ਜਿਹੜਾ ਹੈਗਾ ਅਕਤੂਬਰ ਨਵੰਬਰ ਦਸੰਬਰ ਇਹਦੇ ਵਿੱਚ ਕਾਫੀ ਮੂਵਮੈਂਟ ਹੋਣ ਵਾਲਾ ਹੈਗਾ ਪਰ 25 ਦਾ ਜਿਹੜਾ ਫਸਟ ਕੁਆਟਰ ਹੋਏਗਾ ਵੀਰ ਜੀ ਇਹਦੇ ਵਿੱਚ ਰੀਅਲ ਸਟੇਟ ਦੀ ਮਾਰਕੀਟ ਡੈਫੀਨੇਟਲੀ ਕੈਨ ਟੇਕ ਅ ਰੀਅਲੀ ਮਤਲਬ ਇੱਕ ਫਾਸਟ ਪੇਸ ਹੋ ਸਕਦਾ ਹੈਗਾ ਔਰ ਮੈਂ ਇਹ ਮੰਨ ਰਿਹਾ ਕਿ ਬਾਇਰਸ ਵਾਸਤੇ ਮੇਰੇ ਖਿਆਲ ਇਹ ਆਖਰੀ ਅਪਰਚੁਨਿਟੀ ਹੈਗੀ ਏ ਇਸ ਤਰੀਕੇ ਦੇ ਨਾਲ ਕਿ ਬਈ ਇਸ ਟਾਈਮ ਜਿਹੜਾ ਹੈਗਾ ਮਾਰਕੀਟ ਤੁਹਾਡੇ ਫੇਵਰ ਦੇ ਵਿੱਚ ਹੈਗੀ ਏ ਇਹ ਕਿਸੇ ਵੀ ਟਾਈਮ ਦੇਖੋ GTA ਦੀ ਜਾਂ ਵੈਨਕੂਵਰ ਦੀ ਜਿਹੜੀ ਵੱਡੀ ਮਾਰਕੀਟ ਹੈ ਨਾ ਜਵੀਰ ਜੀ ਇਹਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਲੱਗਦੀ ਹੈਗੀ ਏ ਇੱਥੇ ਨਾ ਲੋਕਾਂ ਦਾ ਸੈਂਟੀਮੈਂਟ ਓਵਰਨਾਈਟ ਚੇਂਜ ਹੋ ਜਾਂਦਾ ਹੈਗਾ ਤੁਸੀਂ ਦੇਖੋ ਮਾਰਕੀਟ ਜਦੋਂ ਉੱਪਰ ਸੀਗੀ ਜਦੋਂ ਨੀਚੇ ਹੋਣੀ ਸੀ ਇੱਕਦਮ ਨੀਚੇ ਹੋ ਗਈ ਸੋ ਇਹ ਜਿਹੜਾ ਹੈ ਨਾ ਬੜਾ ਖਤਰਨਾਕ ਕੰਮ ਹੁੰਦਾ ਹੈਗਾ ਔਰ ਉਸ ਤਰੀਕੇ ਦੇ ਹਾਲਾਤ ਫਿਰ ਬਣ ਰਹੇ ਹੈਗੇ ਆ ਸੋ ਬਾਇਰਸ ਦੇ ਲਈ ਇੱਕ ਅੱਛੀ ਅਪਰਚੁਨਿਟੀ ਹੈ ਇਫ ਦੇ ਵਾਂਟ ਟੂ ਐਂਟਰ ਇਨ ਟੂ ਦੀ ਮਾਰਕੀਟ ਜਸਵੀਰ ਜੀ ਟੀਮ ਸੇਵਮੈਕਸ ਦੇ ਕੋਲੋਂ ਆਲਮੋਸਟ 200 ਲਿਸਟਿੰਗਸ ਲੱਗੀਆਂ ਹੋਈਆਂ ਹੈਗੀਆਂ ਅਲੱਗ ਅਲੱਗ ਏਰੀਆਜ਼ ਦੇ ਵਿੱਚ ਬ੍ਰੈਂਪਟਨ ਮਿਸਿਸਾਗਾ ਟੋਰਾਂਟੋ ਕਿਚਨਰ ਵਾਟਰਲੂ ਵੌਨ ਜਿਸ ਵੀ ਓਨਟੈਰੀਓ ਦੇ ਵਿੱਚ ਤੁਹਾਨੂੰ ਜਿੱਥੇ ਵੀ ਘਰ ਚਾਹੀਦਾ ਹੈਗਾ ਸਾਡੀ ਟੀਮ ਹਰ ਜਗ੍ਹਾ ਅਵੇਲੇਬਲ ਹੈਗੀ ਹੈ ਔਰ ਤੁਹਾਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਬੜੀ ਵਧੀਆ ਡੀਲ ਲੈ ਕੇ ਦੇਵਾਂਗੇ ਇਸ ਤੋਂ ਇਲਾਵਾ ਜਵੀਰ ਜੀ ਇੱਕ ਮੇਰੇ ਕੋਲ ਬਿਲਡਰ ਦੀ ਬਹੁਤ ਅੱਛੀ ਡੀਲ ਆਈ ਹੈਗੀ ਜਿਹਦੇ ਵਿੱਚ ਸਿਰਫ 5% ਡਿਪੋਜ਼ਿਟ ਤੁਸੀਂ ਦੇਣਾ ਹੈਗਾ ਹੈਮਿਲਟਨ ਦੇ ਵਿੱਚ ਬਹੁਤ ਜ਼ਬਰਦਸਤ ਪ੍ਰੋਜੈਕਟ ਹੈਗਾ ਔਰ ਉਹਦੇ ਬਾਰੇ ਵੀ ਕਿਸੇ ਵੀ ਰੀਅਲ ਸਟੇਟ ਬਾਰੇ ਕੋਈ ਵੀ ਗੱਲ ਕਰਨੀ ਹੋ ਮੈਨੂੰ ਪਤਾ ਹੈਗਾ ਕਿ ਟਾਈਮ ਥੋੜਾ ਹੈਗਾ ਸੋ ਲੈਟਸ
ਹਾਂਜੀ ਫੋਨ ਨੰਬਰ ਦੇ ਦਿਓ
ਜੀ 6472255780 647-225-5780 ਔਰ ਸੇਵਮੈਕਸ ਦੀ ਵੈਬਸਾਈਟ ਹੈ ਜੀ savemax.com ਥੈਂਕ ਯੂ ਵੀਰ ਜੀ ਔਰ ਇਸ ਟੌਪਿਕ ਤੇ ਜ਼ਰੂਰ ਗੱਲ ਕਰਦੇ ਰਿਹਾ ਕਰੋ
ਥੈਂਕ ਯੂ ਸੋ ਮਚ ਸਰ ਥੈਂਕ ਯੂ ਆਲ ਦੀ ਬੈਸਟ ਰਮਨ ਜੀ 416-475-5000 ਵੀਕਐਂਡ ਦੇ ਉੱਤੇ ਬਹੁਤ ਸਾਰੇ ਪ੍ਰੋਗਰਾਮਸ ਚੈਨਲ ਵਾਈ ਤੇ ਅਸੀਂ ਰੱਖੇ ਨੇ ਕੋਈ ਵੀ ਜਾਣਕਾਰੀ ਚੈਨਲ ਵਾਈ ਵਾਈ ਪਲੱਸ ਦੇ ਬਾਰੇ ਰੇਡੀਓ ਵਾਈ ਜਾਂ ਮਿਡਵਿਕ ਨਿਊਜ਼ ਪੇਪਰ ਬਾਰੇ ਵਾਈ ਮੀਡੀਆ ਦਾ ਇੱਕੋ ਨੰਬਰ 416-475-5000 ਹੈਵ ਵੰਡਰਫੁਲ ਡੇ ਥੈਂਕ ਯੂ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर की इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बादशाह 647-290-3773
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241
ਸੋਨਾ।